ਵਿਚਾਰਾ ਮਹਿਜ਼ ਇੱਕ ਸ਼ਬਦ ਨਹੀਂ,
ਇਹ ਇੱਕ ਪ੍ਰਬੰਧ ਹੈ। ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਲੋ ਜੀ ਦੋਸਤੋ, ਹਾਜ਼ਰ ਹੋ ਗਏ ਆ ਪ੍ਰੋਗਰਾਮ ਲੈ ਕੇ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 30 ਮਾਰਚ 2017 ਦਿਨ ਵੀਰਵਾਰ, ਨਾਨਕ ਸ਼ਾਹੀ 17 ਚੇਤ ਸੰਮਤ 549 ਹੋ ਗਈ ਹੈ ਦੋਸਤੋ। ਤੇ ਅੱਜ ਬ੍ਰਿਸਬੇਨ ਦੇ ਵਿਚ ਦਿਨ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਈ ਆ। ਸੋ ਆਸ ਕਰਦੇ ਆ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ, ਮੌਸਮ ਨੂੰ ਵੀ ਇੰਜੋਏ ਕਰ ਰਹੇ ਹੋਵੋਗੇ ਤੇ ਆਪਣੇ ਕੰਮ ਕਾਰ ਵੀ ਸ਼ੁਰੂ ਕਰ ਲਏ ਹੋਣਗੇ ਆਸਟ੍ਰੇਲੀਆ ਵਾਲਿਆਂ ਨੇ, ਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਤੁਸੀਂ ਸੁਣ ਰਹੇ ਹੋਵੋਗੇ ਤੇ ਆਪ ਸਭ ਦਾ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਸਾਂਝ ਰਹੇਗੀ 2 ਘੰਟਿਆਂ ਦੀ, ਤੇ ਇਸ ਦੇ ਵਿਚ ਗੀਤ ਸੰਗੀਤ, ਖਬਰਾਂ ਤੇ ਝਾਤ ਮਾਰਾਂਗੇ, ਮੌਸਮ ਬਾਰੇ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ ਦੇ ਵਿਚ ਤੁਸੀਂ ਵੀ ਸਾਂਝ ਬਣਾ ਸਕਦੇ ਹੋ, ਈਮੇਲ ਕਰ ਸਕਦੇ ਹੋ request@harmanradio.com ਜਾਂ ਫਿਰ ਟੈਲੀਗ੍ਰਾਮ ਐਪ ਦੇ ਮਾਧਿਅਮ ਦੇ ਨਾਲ ਸਾਨੂੰ ਸੁਨੇਹਾ ਭੇਜ ਸਕਦੇ ਹੋ। ਕੋਈ ਵੀ ਸੁਝਾਅ, ਕੋਈ ਵੀ ਸੁੱਖ ਸੁਨੇਹਾ, ਕੋਈ ਵੀ ਖਬਰ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਬੇਝਿਜਕ ਇਨ੍ਹਾਂ ਦਿੱਤੇ ਹੋਏ ਸਾਧਨਾਂ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਦੋਸਤੋ, ਅਸੀਂ ਸ਼ੁਰੂਆਤ ਕਰਾਂਗੇ ਸਤਿੰਦਰ ਸਤਾਜ ਦੇ ਇੱਕ ਗੀਤ ਦੇ ਨਾਲ। ਗੀਤ ਦੇ ਉਸ ਪਾਰ ਅਸੀਂ ਅਮਨਦੀਪ ਸਿੰਘ ਸਿੱਧੂ ਨੂੰ ਪ੍ਰੋਗਰਾਮ ਜੁਆਇਨ ਕਰਨਗੇ ਤੇ ਨਾਲ ਦੀ ਨਾਲ ਅਸੀਂ ਮੌਸਮ ਤੇ ਝਾਤ ਮਾਰਾਂਗੇ। ਤੇ ਸੁਣੋ ਇੱਕ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ। ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ, ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆ ਦੇ ਵਰਗਾ, ਜੱਗ ਤੋਂ ਲੁਕਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ। ਰੋਲੇ ਵਿੱਚ ਖਾਨੀਆਂ ਹੀ ਖਾਨੀਆਂ, ਕਿ ਕੋਈ ਮਾਰੂ ਪਾਨੀਆਂ ਤੇ ਖਾਨੀਆਂ। ਤੂੰ ਕਰਨਾ ਨਾ ਦਾਨੀਆਂ ਵੀਰਾਨੀਆਂ, ਚ ਰੁਲ ਜੂ ਜਵਾਨੀਆਂ ਵੇ ਜਾਨੀਆਂ। ਇਹ ਜ਼ਿੰਦਗੀ ਵਸਾਨੀਆਂ, ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ। ਇਹ ਜ਼ਿੰਦਗੀ ਲਸਾਨੀਆਂ, ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ। ਸ਼ੱਕ ਹੁੰਦਾ ਹੀਰਿਆਂ ਦੇ ਵਰਵਾ, ਜੱਗ ਤੋਂ ਲੁਕਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਕੇ ਲੋਕੀ ਕਿੱਥੇ ਜਰਦੇ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ। ਆ ਜੱਗ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਛੁਪਾਈਦਾ ਪਾਗਲਾ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ।
ਯਾਦਾਂ ਸੱਚੀਆਂ ਪ੍ਰੀਤੀਆਂ ਸਾਹਾਂ ਚ ਤੇਰੇ ਨੱਚੀਆਂ ਪ੍ਰੀਤੀਆਂ ਜਦੋਂ ਵੀ ਕਦੀ ਨੱਚੀਆਂ ਪ੍ਰੀਤੀਆਂ ਕਿਸੇ ਨੂੰ ਕਦੋਂ ਜੱਚੀਆਂ ਪ੍ਰੀਤੀਆਂ ਪਿਆਰ ਕੰਦਾ ਕੱਚੀਆਂ ਬੇਵਕੂਫਾ ਓਏ ਸਮਾਂ ਨੀ ਪਲਾਈ ਦਾ ਪਾਗਲਾ ਪਿਆਰ ਕੰਦਾ ਕੱਚੀਆਂ ਬੇਵਕੂਫਾ ਓਏ ਸਮਾਂ ਨੀ ਪਲਾਈ ਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈ ਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈ ਦਾ ਪਾਗਲਾ ਦੁਨੀਆਂ ਤਾਂ ਮਸਲੇ ਪਾਲਦੀ ਕੇ ਮਾੜੀ ਨਹੀਂ ਗੱਲ ਵੀ ਉਛਾਲਦੀ ਉਤਾਰ ਦਿੰਦੀ ਖੱਲ ਵੀ ਇਹ ਵਾਲਦੀ ਤੇ ਆਸ਼ਕਾਂ ਦੀ ਜਿੰਦੜੀ ਨੂੰ ਗਾਲਦੀ ਅਰੂ ਤੇਰੀ ਸਦਰਾਂ ਨੂੰ ਪਾਲਦੀ ਉਹ ਦਿਲ ਨੀ ਦੁਖਾਈ ਦਾ ਪਾਗਲਾ ਕੇ ਰੂ ਤੇਰੀ ਸਦਰਾਂ ਨੂੰ ਪਾਲਦੀ ਉਹ ਦਿਲ ਨੀ ਦੁਖਾਈ ਦਾ ਪਾਗਲਾ ਇਸ਼ਕ ਹੁੰਦਾ ਹੀ ਰਿਆਂ ਦੇ ਵਰਗਾ ਜੱਗ ਤੋਂ ਲੁਕਾਈ ਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈ ਦਾ ਛੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਸੁਰਾਂ ਨੂੰ ਜ਼ਰਾ ਛੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ ਜੰਗਲਾਂ ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਖੂਬ ਸੋਹਣਿਆ
ਜੀ ਦੋਸਤੋ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਹਜ਼ਾਰੇ ਵਾਲੇ ਮੁੰਡੇ ਦੀ ਕੈਸੇਟ ਦੇ ਵਿਚੋਂ ਗੀਤ ਤੇ ਇਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹੁਣ ਸਮਾਂ ਹੋ ਗਿਆ ਕਿ ਅਸੀਂ ਅਮਨਦੀਪ ਸਿੰਘ ਸਿੱਧੂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਲਈਏ ਸਤਿ ਸ੍ਰੀ ਅਕਾਲ ਭਾਜੀ
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵਕ ਤੇ ਸਾਰੇ ਹੀ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਹੱਥ ਬੰਨ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕੀ ਹਾਲ ਚਾਲ ਹੈ ਭਾਈ ਪਹਿਲਾਂ ਤੁਸੀਂ ਹਾਲ ਚਾਲ ਦੱਸੋ ਆਪਣਾ
ਹਾਲ ਚਾਲ ਹਾਂਜੀ ਅੱਜ ਸਲਾਬਾ ਹੀ ਆ ਤੇ ਰਾਤੀ ਕਾਫੀ ਮੀਂਹ ਪੈ ਗਿਆ ਸੀ ਪਿਛਲੇ ਦੋ ਦਿਨ ਦੀ ਕਾਫੀ ਗਰਮੀ ਹੁੰਮਸ ਹੋਇਆ ਸੀ ਹਾਲਾਂਕਿ ਇਹ ਮਾਰਚ ਦੇ ਅਖੀਰ ਦੇ ਵਿਚ ਤਕਰੀਬਨ ਏਦਾਂ ਹੁੰਦਾ ਨੀ ਕਿਉਂਕਿ ਉਸ ਤੋਂ ਪਹਿਲਾਂ ਰਾਤਾਂ ਜਿਹੜੀਆਂ ਕਾਫੀ ਠੰਡੀਆਂ ਹੋ ਗਈਆਂ ਸਨ ਪਰ ਇਕਦਮ ਗਰਮੀ ਹੋਈ ਉਸ ਦੇ ਵੀ ਕਾਰਨ ਨੇ ਤੁਹਾਨੂੰ ਪਤਾ ਹੀ ਹੈ ਕਿ ਨਾਰਥ ਕੁਈਨਜ਼ਲੈਂਡ ਦੇ ਵਿਚ ਬਹੁਤ ਵੱਡਾ ਤੂਫਾਨ ਆਇਆ ਹੋਇਆ ਸਮੁੰਦਰੀ ਤੂਫਾਨ ਜਿਸ ਦਾ ਨਾਂ ਹੈ ਸਾਈਕਲੋਨ ਡੈਬੀ ਉਸ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਖੈਰ ਪਹਿਲਾਂ ਤੁਸੀਂ ਬਾਕੀ ਮਹਾਂਨਗਰਾਂ ਦੇ ਤਾਪਮਾਨ ਸਾਂਝੇ ਕਰ ਦਿਓ ਉਸ ਤੋਂ ਬਾਅਦ ਆਪਾਂ ਹੋਏ ਨੁਕਸਾਨ ਦੀ ਵੀ ਗੱਲ ਕਰਾਂਗੇ ਤੇ ਮੌਸਮ ਸਬੰਧੀ ਹੋਰ ਵੀ ਜਾਣਕਾਰੀਆਂ ਦੇਵਾਂਗੇ
ਜੀ ਜ਼ਰੂਰ ਤੇ ਆਪਾਂ ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ ਬ੍ਰਿਸਬਨ ਸ਼ਹਿਰ ਤੋਂ ਤੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾਂ ਕਿ ਮੀਂਹ ਪੈ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ ਅੱਜ ਇੱਥੇ ਦਾ 26 ਡਿਗਰੀ ਤੇ ਘੱਟ ਤੋਂ ਘੱਟ 21 ਡਿਗਰੀ ਦੱਸਿਆ ਜਾ ਰਿਹਾ ਤੇ ਗੱਲ ਕਰੀਏ ਸਿਡਨੀ ਸ਼ਹਿਰ ਦੀ ਤਾਂ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਤੇ ਉੱਥੇ ਵੀ ਮੀਂਹ ਬਾਰੇ ਦੱਸਿਆ ਜਾ ਰਿਹਾ ਤੇ ਮੈਲਬੋਰਨ ਦੇ ਵਿਚ ਅੱਜ ਬੱਦਲਬਾਰੀ ਦੱਸੀ ਗਈ ਆ ਤੇ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 10 ਡਿਗਰੀ ਤਾਪਮਾਨ ਤੇ ਕਿਤੇ ਕਿਤੇ ਮੀਂਹ ਪੈਣ ਦੇ ਵੀ ਆਸਾਰ ਨੇ ਤੇ ਰਾਜਧਾਨੀ ਕੈਨਬਰਾ ਦੀ ਜੇਕਰ ਗੱਲ ਕਰਦੇ ਹਾਂ ਤਾਂ ਵੱਧ ਤੋਂ ਵੱਧ 22 ਡਿਗਰੀ ਤੇ ਘੱਟ ਤੋਂ ਘੱਟ ਦੁਪਹਿਰੋਂ ਬਾਅਦ ਮੀਂਹ ਦੇ ਆਸਾਰ ਵੀ ਦੱਸੇ ਜਾ ਰਹੇ ਨੇ ਤੇ ਐਡੀਲੇਡ ਸ਼ਹਿਰ ਦੇ ਵਿਚ ਵੱਧ ਤੋਂ ਵੱਧ 18 ਡਿਗਰੀ ਤੇ ਘੱਟ ਤੋਂ ਘੱਟ 8 ਡਿਗਰੀ ਤੇ ਨਾਲ ਬੱਦਲਬਾਰੀ ਦੱਸੀ ਗਈ ਹੈ ਪਰਥ ਵੱਧ ਤੋਂ ਵੱਧ 27 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ ਤੇ ਅਸਮਾਨ ਸਾਫ ਤਸਮਾਨੀਆ ਦੇ ਸ਼ਹਿਰ ਹੋਬਰਟ ਦੀ ਤਾਪਮਾਨ 16 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 6 ਡਿਗਰੀ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਜੇਕਰ ਗੱਲ ਕਰਦੇ ਹਾਂ ਆਪਾਂ ਅੰਮ੍ਰਿਤਸਰ ਪੰਜਾਬ ਦੀ ਤਾਂ ਤਾਪਮਾਨ 37 degrees ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 20 degrees ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਜੀ ਸਿੱਧੂ ਸਾਹਿਬ
ਜੀ, ਤੇ ਹੁਣ ਗੱਲ ਕਰਦੇ ਆ ਸਾਈਕਲੋਨ ਡੈਬੀ ਦੀ, ਜਿਹੜੇ ਕੁਈਨਜ਼ਲੈਂਡ ਦੇ ਵਿਚ ਆਇਆ। ਕੇਨਜ਼ ਦੇ ਵਿਚ ਅੱਜ 34 degrees ਤੇ ਟਾਊਨਸਵਿਲ ਚ 35 degrees। ਤੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ, ਗੁਰਸੇਵਕ ਸਿੰਘ ਜੀ ਤੁਹਾਨੂੰ ਵੀ, ਕਿ ਪਰਸੋਂ ਆਪਣੇ ਦੀਪ ਹੋਣੀ ਜਿਹੜੇ ਕੇਨਜ਼ ਤੋਂ ਸਾਨੂੰ ਸੁਣਦੇ ਨੇ ਅਕਸਰ, ਬਨਾਨਾ ਗਰੋਵਰ ਵੀ ਨੇ, ਉਹ ਇੱਥੇ ਆਏ ਸੀ ਸਾਡੇ ਏਰੀਏ ਦੇ ਵਿਚ। ਉਨ੍ਹਾਂ ਨਾਲ 3-4 ਘੰਟੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਖੇਤੀਬਾੜੀ ਬਾਰੇ, ਕੇਲਿਆਂ ਦੀ ਖੇਤੀ, ਹੋਰ ਗੰਨੇ ਦੀ ਖੇਤੀ ਦੇ ਬਾਰੇ ਵੀ ਸੀਗਾ। ਤੇ ਉਹ ਵੀ ਬੜੇ ਚਿੰਤਿਤ ਸਨ ਕਿ ਇਹ ਜਿਹੜਾ ਸਾਈਕਲੋਨ ਹੈ ਇਹ ਬਹੁਤ ਨੁਕਸਾਨ ਕਰਦਾ। ਪਿਛਲੇ 2 ਸਾਲ ਤਾਂ ਨਹੀਂ ਇੰਨੇ ਹੋਏ, ਪਰ ਇਸ ਸਾਲ ਇਹ ਸਾਈਕਲੋਨ ਆਇਆ। ਇਹ ਖੈਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਆਸਟ੍ਰੇਲੀਆ ਦੇ ਵੈਦਰ ਦੇ ਬਾਰੇ ਥੋੜਾ ਜਿਹਾ, ਮਤਲਬ ਇਹ ਜਨਰਲ ਨੌਲੇਜ ਹੀ ਆ, ਅਸੀਂ ਵੀ ਦੇਖ ਦੇਖ ਕੇ ਜਾਂ ਅਨੁਭਵ ਕਰਕੇ ਹੀ ਸਿੱਖੇ ਹਾਂ। ਸਾਨੂੰ ਵੀ ਜਿਹੜੇ ਇੱਥੇ ਪੁਰਾਣੇ ਬਜ਼ੁਰਗ ਨੇ ਉਨ੍ਹਾਂ ਨੇ ਦੱਸਿਆ ਕਿ ਜਿਹੜਾ ਦਸੰਬਰ ਤੋਂ ਲੈ ਕੇ ਅਪ੍ਰੈਲ ਤੱਕ ਸਾਈਕਲੋਨ ਸੀਜ਼ਨ ਹੁੰਦਾ ਜੀ ਨਾਰਥ ਕੁਈਨਜ਼ਲੈਂਡ ਦੇ ਵਿਚ, ਬ੍ਰਿਸਬੇਨ ਤੋਂ ਉੱਤੇ। ਵੈਸੇ ਬ੍ਰਿਸਬੇਨ ਬਹੁਤ ਰੇਅਰ ਆਉਂਦਾ ਆ, ਪਰ ਟਾਊਨਸਵਿਲ, ਕੇਨਜ਼, ਰੌਕਹੈਂਪਟਨ, ਟਾਲੀ, ਮਕਏ, ਇਨ੍ਹਾਂ ਇਲਾਕਿਆਂ ਦੇ ਵਿਚ ਜਿਹੜਾ ਆ, ਇਨ੍ਹਾਂ 3-4 ਮਹੀਨਿਆਂ ਦੇ ਵਿਚ ਸਾਈਕਲੋਨ ਆਉਂਦਾ, ਖਾਸ ਤੌਰ ਤੇ ਮਾਰਚ ਦੇ ਮਹੀਨੇ ਦੇ ਵਿਚ। ਜਿੰਨਾ ਜਿੰਨਾ ਲੇਟ ਹੋਈ ਜਾਂਦਾ ਸਾਈਕਲੋਨ, ਉਨਾ ਉਨਾ ਉਹ ਖਤਰਨਾਕ ਹੁੰਦਾ ਆ। ਜਿਸ ਤਰ੍ਹਾਂ ਮੰਨ ਲਓ ਜੇ ਫਰਵਰੀ ਚ ਆਉਂਦਾ ਸਾਈਕਲੋਨ ਤਾਂ ਹੋ ਸਕਦਾ ਉਹ ਕੈਟੇਗਰੀ 1 ਦਾ ਹੁੰਦਾ। ਤੋ ਜਿੱਦਾਂ ਜਿੱਦਾਂ ਲੇਟ ਹੋਈ ਜਾਣਾ, ਠੰਡ ਵੱਲ ਨੂੰ ਮੌਸਮ ਵਧੀ ਜਾਣਾ, ਉਨਾ ਉਨਾ ਸਾਈਕਲੋਨ ਜਦੋਂ ਆਉਂਦਾ ਤਾਂ ਫਿਰ ਖਤਰਨਾਕ ਆਉਂਦਾ ਆ। ਹੁਣ ਤੁਸੀਂ ਦੇਖਿਆ ਕੈਟੇਗਰੀ 3 ਜਾਂ 4 ਦਾ ਆਇਆ ਸਾਈਕਲੋਨ, ਪਰ ਇਹੀ ਸਾਈਕਲੋਨ ਜੇ 15 ਦਿਨਾਂ ਨੂੰ ਆਉਂਦਾ ਤਾਂ ਇਹ ਕੈਟੇਗਰੀ 5 ਦਾ ਹੋਣਾ ਸੀ। ਸੋ ਬੜਾ ਖਤਰਨਾਕ, ਜਿੱਦਾਂ ਜਿੱਦਾਂ ਟਾਈਮ ਪਾਈ ਜਾਂਦਾ, ਪਰ ਅਪ੍ਰੈਲ ਤੋਂ ਬਾਅਦ ਆਉਂਦੇ ਨਹੀਂ ਹੈਗੇ। ਸੋ ਇਸ ਦੇ ਨਾਲ ਬੜਾ ਨੁਕਸਾਨ ਹੁੰਦਾ ਤੇ ਹੋਇਆ ਵੀ ਆ। ਇਸ ਦੀ ਜਿਹੜੀ ਰਿਪੋਰਟ ਹੈ ਉਹ ਹਜੇ ਅਸੈਸ ਕਰ ਰਿਹਾ। ਬਹੁਤ ਜ਼ਿਆਦਾ ਦੁਕਾਨਾਂ ਤੇ ਖੇਤੀਬਾੜੀ ਨੂੰ ਨੁਕਸਾਨ ਹੋਇਆ, ਕੇਲਿਆਂ ਨੂੰ ਵੀ ਹੋਇਆ, ਤੇ ਉਧਰ ਸਬਜ਼ੀਆਂ ਜਿਹੜੀਆਂ ਮਹਿੰਗੇ ਹੋਣ ਦੇ ਪੂਰੇ ਪੂਰੇ ਚਾਂਸਿਸ ਨੇ। ਕਿਉਂਕਿ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਜਿਹੜੇ ਟਮਾਟਰ ਨੇ ਜਾਂ ਹੋਰ ਜਿਹੜੀਆਂ ਸਬਜ਼ੀਆਂ ਨੇ ਉਨ੍ਹਾਂ ਦੇ ਜਿਹੜੇ ਖੇਤ ਨੇ ਕਾਫੀ ਨੁਕਸਾਨ ਝੱਲਿਆ ਉਨ੍ਹਾਂ ਨੇ। ਤੇ ਇਸ ਤੋਂ ਇਲਾਵਾ ਗੰਨਾ, ਜਿਹੜਾ ਗੰਨੇ ਕੇਨ ਫਾਰਮਰ ਵੀ ਕਾਫੀ ਪਰੇਸ਼ਾਨ ਨੇ, ਕਿਉਂਕਿ ਤੁਹਾਨੂੰ ਪਤਾ ਕਿ ਕਮਾਦੀਆਂ ਕਾਫੀ ਭਾਰੀਆਂ ਹੁੰਦੀਆਂ। ਮੈਂ ਜਾ ਕੇ ਵੀ ਆਇਆ ਉਥੇ, ਬਹੁਤ ਮਤਲਬ ਭਾਰੇ ਕਮਾਦ ਹੁੰਦੇ ਨੇ, ਤੇ ਉਨ੍ਹਾਂ ਤੇ ਉਨ੍ਹਾਂ ਦਾ ਵੀ ਮਤਲਬ ਕਾਫੀ ਨੁਕਸਾਨ ਹੋਇਆ ਹੈ। ਸੋ ਜਿਹੜਾ ਡੈਮੇਜ ਆ, ਡੈਮੇਜ ਆਉਣ ਵਾਲੇ ਟਾਈਮ ਦੇ ਵਿਚ ਇਹ ਅਸੈਸ ਕਰਨਗੇ 1-2 ਦਿਨਾਂ ਦੇ ਵਿਚ ਕਿ ਕਿੰਨਾ ਕੁ ਹੋਇਆ। ਪਰ 3000 ਦੇ ਕਰੀਬ ਜਿਹੜੇ ਲੋਕ ਨੇ ਉਹ ਵਿਟਸੰਡੇ ਆਈਲੈਂਡਸ ਦੇ ਜਿਹੜੇ ਰਹਿੰਦੇ ਨੇ ਉਹ ਫਸੇ ਹੋਏ ਨੇ। ਉਨ੍ਹਾਂ ਦੇ ਕੋਲ ਲਿਮਿਟਿਡ ਫੂਡ ਆ, ਲਿਮਿਟਿਡ ਉਨ੍ਹਾਂ ਕੋਲ ਪਾਣੀ ਆ, ਤੇ ਉਧਰ 60,000 ਘਰ ਜਿਹੜੇ ਨੇ ਉਹ ਬਿਨਾਂ ਪਾਵਰ ਤੋਂ, ਬਿਨਾਂ ਬਿਜਲੀ ਤੋਂ ਹੈ ਹਜੇ ਇਸ ਵੇਲੇ। ਤੇ ਇਕ ਇੰਜਰੀ ਹੋਈ ਹੈ ਇਸ ਸਾਰੇ ਤੂਫਾਨ ਦੇ ਵਿਚ। ਤੇ ਇੱਥੇ ਗੁਰਸੇਵਕ ਆਪਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕੁਈਨਜ਼ਲੈਂਡ ਗੌਰਮੈਂਟ ਦੀ ਕਿ ਉਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਸੀ ਇਨ੍ਹਾਂ ਇਲਾਕੇ ਪ੍ਰਭਾਵਿਤ ਇਲਾਕਿਆਂ ਦੇ ਵਿਚੋਂ। ਪਰ ਫਿਰ ਵੀ ਇਕ ਸੀਰੀਅਸ ਇੰਜਰੀ ਹੋਈ ਆ, ਉਹ ਵੀ ਤਾਂ ਕਿ ਇਕ ਕੰਧ ਜਿਹੜੀ ਆ ਇਕ ਬੰਦੇ ਦੇ ਉੱਤੇ ਡਿੱਗ ਪਈ, ਜਿਸ ਦੇ ਕਾਰਨ ਉਸਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ। ਪਰ ਕੁੱਲ ਮਿਲਾ ਕੇ ਇਸ ਸਮੁੰਦਰੀ ਤੂਫਾਨ ਦੇ ਵਿਚ ਹਜੇ ਤੱਕ ਕੋਈ ਮੌਤ ਨਹੀਂ ਹੋਈ, ਜਿਹੜੀ ਇਕ ਵਧੀਆ ਗੱਲ ਆ। ਪਰ ਜਿਹੜਾ ਮਾਲੀ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋਇਆ, ਉਹ ਹੁਣ ਆਉਣ ਵਾਲੇ ਟਾਈਮ ਦੇ ਵਿਚ ਹੀ ਪਤਾ ਲੱਗੂਗਾ। ਤੇ ਇਕ ਜਿਹੜੀ ਹੋਰ ਗੱਲਬਾਤ ਕਰਨਾ ਚਾਹੁੰਦੇ ਹਾਂ, ਅੱਜ ਖਬਰਾਂ ਦੇ ਵਿਚ ਆ ਰਿਹਾ ਹੈ ਕਿ ਲੁੱਟਮਾਰ ਦੇ ਕੇਸ ਵੀ ਬਹੁਤ ਹੋਏ ਨੇ, ਜਿਹੜੇ ਖਬਰ ਬਣੀ ਹੈ ਨਾ ਕਿ ਹਾਂਜੀ ਉੱਥੇ ਜਿਹੜੇ, ਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਵਿਟਸੰਡੇ ਆਈਲੈਂਡਸ ਆ ਉੱਥੇ ਸਾਈਕਲੋਨ ਤੋਂ ਬਾਅਦ ਕਾਫੀ ਲੁੱਟਮਾਰ ਵੀ ਹੋਈ ਆ। ਤੇ ਉਹ ਜਿਹੜੀ ਲੁੱਟਮਾਰ, ਤੁਹਾਨੂੰ ਪਤਾ ਹੈ ਕਿ ਜਦੋਂ ਦੁਕਾਨਾਂ ਖਾਲੀ ਹੋ ਜਾਂਦੀਆਂ ਨੇ ਉੱਥੇ ਸਮਾਨ ਪਿਆ ਹੁੰਦਾ, ਤੇ ਲੋਕ ਸੁਣਨ ਦੇ ਵਿਚ ਆਇਆ, ਖ਼ਬਰ ਵੀ ਬਣੀ ਹੋਈ ਆ ਇਹ ਕਿ ਇਹਦੇ ਵਿਚ ਜਿਹੜੇ ਲੋਕ ਨੇ ਉਹ ਲੈਪਟਾਪ ਵੀ ਚੱਕ ਕੇ ਲੈ ਗਏ, ਸ਼ਰਾਬ ਲੈ ਗਏ, ਤਾਂ ਜਿਹੜੇ ਹੋਰ ਵੀ ਚੀਜ਼ਾਂ ਸਨ ਉਹ ਦੁਕਾਨਾਂ ਦੇ ਉੱਤੋਂ ਕਈਆਂ ਨੇ ਚੱਕੀਆਂ, ਤੇ ਜਿਹੜੇ ਬਿਜ਼ਨਸ ਨੇ ਉੱਥੋਂ ਦੇ ਕਾਫੀ ਪਰੇਸ਼ਾਨ ਨੇ। ਹੁਣ ਇਹ ਚੀਜ਼ ਦੇਖੋ, ਪਹਿਲਾਂ ਤਾਂ ਅਸੀਂ ਭਾਰਤ ਦੇ ਵਿਚ ਤਾਂ ਕਦੇ ਸੁਣੀ ਨੀ ਸ਼ਾਇਦ, ਗੁਰਸੇਵਕ ਤੁਸੀਂ ਵੀ, ਅਸੀਂ ਵੀ ਉੱਥੋਂ ਆਏ ਹਾਂ ਵੀ ਇੱਦਾਂ ਔਖੇ ਵੇਲੇ ਇਕ ਦੂਜੇ ਦੀ ਮਦਦ ਕਰਦੇ ਨੇ ਸਾਰੇ। ਪਰ ਦੇਖੋ ਆਸਟ੍ਰੇਲੀਆ, ਅਸੀਂ ਸੋਚਦੇ ਹਾਂ ਵੀ ਕਈ ਵਾਰੀ ਆਸਟ੍ਰੇਲੀਆ ਵਰਗੇ ਸ਼ਹਿਰ ਦੇ ਵਿਚ ਆ ਕੇ ਜਾਂ ਦੇਸ਼ ਦੇ ਵਿਚ ਆ ਕੇ ਅਸੀਂ ਬਹੁਤ ਵਧੀਆ ਹੈਗੇ ਆ ਹੈਗੇ ਆ ਪਰ ਇਹ ਜਿੰਨਾ ਡਰ ਹੈ ਡਰ ਜਿਹੜਾ ਪ੍ਰਸ਼ਾਸਨ ਦਾ ਹੀ ਆ ਜਦੋਂ ਲੋਕਾਂ ਨੂੰ ਖੁੱਲ ਮਿਲਦੀ ਆ ਪ੍ਰਸ਼ਾਸਨ ਦਾ ਡਰ ਖਤਮ ਹੁੰਦਾ ਆ ਤੁਸੀਂ ਫੇਰ ਦੇਖੋ ਵੀ ਇਹ ਕਰਦੇ ਕੀ ਆ ਸਾਰੇ ਵਿਚ ਅਸੀਂ ਵੀ ਆ ਜਾਂਦੇ ਆ ਹੁਣ ਉਦੋਂ ਪਤਾ ਲੱਗਦਾ ਵੀ ਅਸਲੀ ਧਰਮੀ ਕੌਣ ਹੈ ਜਾਂ ਨਹੀਂ ਹੈਗਾ ਅਸੀਂ ਇੰਡੀਆ ਦੇ ਵਿਚ ਹੁੰਦੇ ਜਦੋਂ ਕਿਸੇ ਦੀਆਂ ਮਤਲਬ ਮਾੜੀ ਘੜੀ ਆਉਂਦੀ ਅਸੀਂ ਨਾਲ ਵੀ ਖੜਦੇ ਆ ਪਰ ਇਕ ਟਾਈਮ ਇਹ ਵੀ ਆਇਆ ਸੀ 1947 ਦੇ ਵਿਚ ਭਾਈ ਕਈ ਜਿਹੜੇ ਇਲਤੀਆਂ ਨੇ ਸੁਣਨ ਦੇ ਵਿਚ ਆਇਆ ਸੀ ਵੀ ਜਿਹੜੇ ਪਸ਼ੂ ਡੰਗਰ ਵੀ ਖੋਲ ਲਏ ਸੀਗੇ ਲੁੱਟਿਆ ਵੀ ਸੀ ਸੋ ਜਿਹੜੀ ਫਿਤਰਤ ਹੈ ਮਨੁੱਖੀ ਫਿਤਰਤ ਹੈ ਨਾ ਉਹਨੂੰ ਕੰਟਰੋਲ ਕਰਨਾ ਬਣਦਾ ਉਹ ਇਕ ਅਮਰੀਕਾ ਚ ਵੀ ਹੜ ਆਇਆ ਸੀਗਾ ਤੂਫਾਨ ਆਇਆ ਸੀ 10 ਕੁ ਸਾਲ ਪਹਿਲਾਂ ਉਥੇ ਵੀ ਇਦਾਂ ਹੀ ਹੋਈ ਸੀ ਕਿ ਉਥੇ ਵੀ ਲੁੱਟਮਾਰ ਹੋ ਗਏ ਸੀ ਦੰਗੇ ਹੋ ਗਏ ਸੀ ਤੂਫਾਨ ਤੋਂ ਬਾਅਦ ਸੋ ਇਹ ਬੜੀ ਮਤਲਬ ਮਾੜੀ ਘਟਨਾਵਾਂ ਨੇ ਮਾੜੀ ਸੋਚ ਹੈ ਸੋ ਇਸ ਦੇ ਬਾਰੇ ਆਪਾਂ ਬਹੁਤਾ ਨਹੀਂ ਕਹਿੰਦੇ ਪਰ ਮੈਂ ਤੁਹਾਨੂੰ ਕੋਫ ਸਾਰਬਰ ਦਾ ਮੌਸਮ ਦੱਸ ਦਿੰਦਾ ਕਿ ਅੱਜ ਇੱਥੇ 25 ਡਿਗਰੀ ਦੱਸਿਆ ਗਿਆ ਮੀਂਹ ਰਾਤ ਦਾ ਪੈ ਰਿਹਾ ਤੇ ਹੁਣ ਥੋੜੀ ਦੇਰ ਰੁਕਿਆ ਸੀ ਹੁਣ ਫੇਰ ਸ਼ੁਰੂ ਹੋ ਗਿਆ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਸੋ ਇਹ ਸੀ ਮੌਸਮ ਸਬੰਧੀ ਜਾਣਕਾਰੀਆਂ ਤੇ ਉਸ ਦੀਆਂ ਖ਼ਬਰਾਂ
ਤੇ ਥੋੜਾ ਜਿਹਾ ਮੈਂ ਇੱਥੇ ਵਾਧਾ ਕਰਦਾ ਵਾਂ ਵੀ ਜਿਹੜਾ ਕਿ ਹੜ੍ਹ ਨਾਲ ਪ੍ਰਭਾਵਿਤ ਆ ਫਲੈਸ਼ ਫਲੱਡ ਦੇ ਨਾਲ ਬੋਵਨ ਮਕਈ ਦੇ ਨਾਲ ਸ਼ਹਿਰ ਤੇ ਉੱਥੇ ਅੱਜ ਵੀ 12 ਵਜੇ ਤੱਕ ਦੁਪਹਿਰ ਤੱਕ ਮੀਂਹ ਦੱਸਿਆ ਗਿਆ ਤੇ ਜੋ ਕਿ ਗੰਭੀਰ ਸਥਿਤੀ ਦਰਸਾਉਂਦਾ ਤੇ ਤਾਪਮਾਨ ਉੱਥੇ ਦਾ ਅੱਜ ਵੱਧ ਤੋਂ ਵੱਧ 33 ਡਿਗਰੀ ਤੇ ਘੱਟ ਤੋਂ ਘੱਟ 24 ਡਿਗਰੀ ਰਹੇਗਾ
ਹਾਂਜੀ ਬੋਵਨ ਜਿਹੜਾ ਇਲਾਕਾ ਉੱਥੇ ਦੇ ਅੰਬ ਬੜੇ ਮਸ਼ਹੂਰ ਨੇ ਅਸਲ ਦੇ ਵਿਚ ਬੋਵਨ ਸ਼ਹਿਰ ਦੇ ਪਤਾ ਨੀ ਸ਼ਹਿਰ ਦੇ ਮਗਰ ਸ਼ਹਿਰ ਦੇ ਕਰਕੇ ਵਰਾਇਟੀ ਦਾ ਨਾਮ ਰੱਖਿਆ ਗਿਆ ਬੋਵਨ ਜਾਂ ਵਰਾਇਟੀ ਕਰਕੇ ਸ਼ਹਿਰ ਦਾ ਨਾਂ ਰੱਖਿਆ ਗਿਆ ਸੋ ਬੋਵਨ ਜਿਹੜੀ ਅੰਬਾਂ ਦੀ ਵਰਾਇਟੀ ਵੀ ਆ ਤੇ ਉਹ ਉਸ ਇਲਾਕੇ ਚ ਬਹੁਤ ਹੁੰਦੀ ਆ ਹੁਣ ਜਿਹੜਾ ਨੁਕਸਾਨ ਹੈ ਉਹਦਾ ਪਤਾ ਨੀ ਕਿੰਨਾ ਹੋਇਆ ਹੁਣ ਅੰਬਾਂ ਵਾਲਿਆਂ ਦਾ ਸੋ ਹੁਣ ਇਧਰ ਕਿਉਂਕਿ ਮੌਸਮ ਵੀ ਇੱਦਾਂ ਹੈ ਤੇ ਇੱਕ ਗੀਤ ਵੀ ਮੈਨੂੰ ਲੱਗਦਾ ਸਾਨੂੰ ਲਾ ਦੇਣਾ ਚਾਹੀਦਾ ਆ ਕਿਉਂਕਿ ਸਾਰੇ ਈਸਟ ਕੋਸਟ ਦੇ ਉੱਤੇ ਮੀਂਹ ਹੀ ਪੈ ਰਿਹਾ ਤੇ ਇੱਕ ਫਿਲਮ ਆਈ ਸੀ ਨਾ ਚਾਂਦਨੀ ਤਾਂ
ਜੀ ਹਾਂਜੀ
ਹਾਂਜੀ ਉਹਦਾ ਲਾ ਦਈਏ ਗੀਤ ਉਹ ਵਾਲਾ
ਬਣਦਾ ਸੁਣਨਾ ਜੇ ਸਭ ਦਾ ਮੌਸਮ ਇੱਕ ਗੀਤ ਸੁਣਨਾ ਤਾਂ ਬਣਦਾ
ਹਾਂਜੀ
ਦੋਸਤੋ ਸੁਣੋ ਇੱਕ ਗੀਤ ਤੇ ਅਸੀਂ ਮਿਲਦੇ ਹਾਂ ਗੀਤ ਤੋਂ ਉਸ ਪਾਰ
ਹਾਂਜੀ ਉਹ ਇੱਕ ਵਾਰੀ ਫਰਮਾਇਸ਼ ਵੀ ਆਈ ਸੀ ਤੇ ਮੈਂ ਕਿਹਾ ਕਿਹੜਾ ਗੀਤ ਕਹਿੰਦੇ ਆ ਉਹੀ ਕਹਿੰਦੇ ਲਗੀ ਆਜ ਸਾਵਨ ਕੀ ਫਿਰ ਵੋ ਜੜੀ ਆ ਜਿਹਦੇ ਵਿਚ ਸ੍ਰੀ ਦੇਵੀ ਛੱਤ ਤੇ ਨੀਲੀ ਸਾੜੀ ਲਾ ਕੇ ਪੀਲੀ ਸਾੜੀ ਲਾ ਕੇ ਖੜੀ ਹੈ ਮੈਂ ਕਿਹਾ ਚਲੋ ਉਹ ਲਾ ਦਿੰਦੇ ਇਹ ਅਸਲ ਦੇ ਵਿਚ ਹਾਂਜੀ ਚਾਂਦਨੀ ਫਿਲਮ ਦਾ ਗੀਤ ਹੈ ਬਹੁਤ ਖੂਬਸੂਰਤ ਗੀਤ ਹੈ ਤੇ ਮਤਲਬ ਕਾਫੀ ਹਿੱਟ ਹੋਇਆ ਆਪਣੇ ਜਮਾਨੇ ਵਿਚ ਅਕਸਰ ਮੀਂਹ ਦੇ ਵਿਚ ਬਰਸਾਤਾਂ ਦੇ ਵਿਚ ਇਹੋ ਜਿਹੇ ਗੀਤ ਲੱਗਦੇ ਨੇ ਚਲੋ ਗੀਤ ਸੁਣਦੇ ਆ ਗੀਤ ਦੇ ਉਸ ਪਾਰ ਮਿਲਦੇ ਆ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਜੀ ਸਿੱਧੂ ਕੌਫ ਸਰਵਰ ਤੋਂ। ਦੋਸਤੋ, ਸਮਾਂ ਹੋ ਗਿਆ ਬ੍ਰਿਸਬੇਨ ਦੇ ਵਿਚ 7:21 ਤੇ ਸਿਡਨੀ ਤੇ ਮੈਲਬੋਰਨ ਦੇ ਵਿਚ 8:21 ਤੇ। ਅਮਨਦੀਪ ਭਾਜੀ, ਸਾਡੇ ਨਾਲ ਸਾਡੇ ਦੋਸਤ ਮਿੱਤਰ ਵੀ ਜੁੜਨੇ ਸ਼ੁਰੂ ਹੋ ਗਏ ਆ। ਉਨ੍ਹਾਂ ਦੇ ਸੁਨੇਹੇ ਲੈਣ ਤੋਂ ਪਹਿਲਾਂ ਮੈਂ ਗੀਤ ਦੇ ਬਾਬਤ ਗੱਲ ਕਰਨੀ ਚਾਹੁੰਦਾ ਕਿ ਇੱਕ ਸੁਨੇਹਾ ਪਹੁੰਚਿਆ ਆ, ਕਹਿੰਦੇ ਭਾਜੀ ਨੂੰ ਤਾਂ ਸਾੜੀ ਦਾ ਰੰਗ ਵੀ ਯਾਦ ਆ। ਅੱਛਾ ਜੀ, ਅੱਛਾ ਜੀ, ਅੱਛਾ, ਠੀਕ ਹੈ। ਅੱਛਾ ਜੀ, ਅੱਛਾ ਜੀ, ਠੀਕ ਹੈ ਜੀ। ਭਾਜੀ ਇੱਕ, ਹਾਂਜੀ, ਮੈਨੂੰ ਲੱਗਦਾ ਟੈਕਨੀਕਲ ਪ੍ਰੋਬਲਮ ਕਰਕੇ ਤੁਹਾਡੀ ਆਵਾਜ਼ ਨਹੀਂ ਜਾ ਰਹੀ, ਤੁਸੀਂ ਚੈੱਕ ਕਰੋਗੇ?
ਹਾਂਜੀ ਹਾਂਜੀ, ਮਾਫ ਕਰਨਾ, ਫਿਲਮ ਦੀ ਗੱਲ ਕਰ ਰਹੇ ਸੀ। ਤੇ ਫਿਲਮ ਇੱਦਾਂ ਹੈ ਕਿ ਜਦੋਂ ਇਹ ਫਿਲਮ ਆਈ ਹੈ ਨਾ, ਉਦੋਂ ਅਸੀਂ ਆਸਟ੍ਰੇਲੀਆ ਸੀ 1988 ਦੇ ਵਿਚ, ਤੇ ਇੱਥੇ ਤੁਹਾਨੂੰ ਪਤਾ ਕਿ ਫਿਲਮਾਂ ਉਦੋਂ ਆਉਂਦੀਆਂ ਹੀ ਨਹੀਂ ਸੀ ਹੁੰਦੀਆਂ, ਤੇ ਬੜਾ ਮਤਲਬ ਜਦੋ ਜਹਿਦ ਕਰਨੀ ਪੈਂਦੀ ਹੁੰਦੀ ਸੀ, ਸਾਲ ਦੋ ਦੋ ਸਾਲ ਲੱਗ ਜਾਂਦੇ ਹੁੰਦੇ ਸੀ ਫਿਲਮ ਆਉਣ ਨੂੰ, ਉਹ ਵੀ ਵੀਡੀਓ ਟੇਪ ਤੇ ਆਉਂਦੀ ਹੁੰਦੀ ਸੀ। ਸੋ ਉਦਾਂ ਸੁਣਦੇ ਬੜਾ ਹੁੰਦੇ ਸੀ ਵੀ ਕੋਈ ਇੰਡੀਆ ਤੋਂ ਆਇਆ ਲੈ ਵੀ ਉੱਥੇ ਚਾਂਦਨੀ ਫਿਲਮ ਚੱਲ ਰਹੀ ਆ, ਉਹ ਗੀਤ ਲੈ ਕੇ ਆ, ਗੀਤ ਸੁਣੀ ਜਾਣੇ। ਤਾਂ ਜਦੋਂ ਅਸੀਂ ਇੰਡੀਆ ਗਏ ਨਾ, ਇੰਨਾ ਕੁ ਮਤਲਬ ਉਹਦੀ ਫਿਲਮ ਦੇਖਣ ਦਾ ਸ਼ੌਕ ਵੱਧ ਗਿਆ ਸੀ ਵੀ ਇਹ ਫਿਲਮ ਦੇਖਣੀ ਆ। ਤੇ ਦਿੱਲੀ ਤੋਂ ਉਤਰਦੇ ਸਾਰ ਹੀ ਆਪਾਂ ਕਾਰ ਚ ਗਏ ਪਿੰਡ ਨੂੰ, ਤਾਂ ਰਾਹ ਦੇ ਵਿਚ ਪੋਸਟਰ ਚਾਂਦਨੀ ਦੇ ਲੱਗੇ ਹੋ, ਕਿਤੇ ਨੀਲੀ, ਕਿਤੇ ਪੀਲੀ ਸਾੜੀ, ਕਿਤੇ ਚਿੱਟੀ ਸਾੜੀ, ਦੋ ਹੀ ਰੰਗ ਸੀਗੇ ਉਸ ਫਿਲਮ ਦੇ ਵਿਚ ਜਿਹੜੇ ਮੇਰੇ ਖਿਆਲ ਸ਼੍ਰੀ ਦੇਵੀ ਨੇ ਪਾਏ ਆ। ਤਾਂ ਉਹ ਮਤਲਬ ਉਹ ਦੋ ਰੰਗ ਜਿਹੜੇ ਉਹ ਘਰ ਘਰ ਗਏ, ਤੇ ਉਹ ਫਿਲਮ ਦੇਖਣ ਦਾ ਚਾਅ ਹੀ ਇੰਨਾ ਸੀਗਾ, ਫਿਲਮ ਦੇਖੀ ਤਾਂ ਹੁਣ ਉਹ ਚੇਤਾ ਆਇਆ ਵੀ ਮਤਲਬ ਸਾੜੀਆਂ ਦੇ ਰੰਗ ਰੱਖ ਲਓ ਜਾਂ ਉਹ ਸਵਿਟਜ਼ਰਲੈਂਡ ਦਾ ਜਿਹੜੇ, ਮਤਲਬ ਫਿਲਮ ਵਾਕਿਆ ਵਧੀਆ ਵੀ ਫਿਲਮ ਸੀ, ਹਿੱਟ ਵੀ ਹੋਈ ਆ। ਉਸ ਤੋਂ ਬਾਅਦ ਮੈਨੇ ਪਿਆਰ ਕੀਆ ਫਿਲਮ ਆਈ, ਉਹਦਾ ਵੀ ਇਹੀ ਸੀਨ ਰਿਹਾ ਕਿ ਉਦੋਂ ਸਾਡੇ ਪੇਪਰ ਚੱਲਦੇ ਸੀ 10ਵੀਂ ਦੇ, ਤੇ ਉਹ 6 ਮਹੀਨੇ ਪਹਿਲਾਂ ਟੀਵੀ ਦਾ ਇੱਕ ਪਾਸੇ, ਮਤਲਬ ਫਿਲਮ ਦਾ ਇੱਕ ਪਾਸੇ, ਟੀਵੀ ਦੇਖਣ ਦਾ ਵੀ ਸਾਨੂੰ ਹੁਕਮ ਨਹੀਂ ਸੀ ਹੁੰਦਾ। ਪਰ ਜਦੋਂ ਸਾਡੇ ਪੇਪਰ ਪੈ ਹਟੇ, ਸਾਰਿਆਂ ਨੂੰ ਪਹਿਲਾਂ ਜਾ ਕੇ ਸਾਰਿਆਂ ਨੇ ਮੈਨੇ ਪਿਆਰ ਕੀਆ ਫਿਲਮ ਦੇਖੀ VCR ਲਿਆ ਕੇ। ਸੋ ਇਸ ਕਰਕੇ ਤੁਹਾਨੂੰ ਪਤਾ ਹੀ ਆ VCR ਦਾ ਕਲਚਰ, ਤੇ ਇਸ ਕਰਕੇ ਰੰਗ, ਹਾਂਜੀ, ਇਸ ਕਰਕੇ ਨਾ ਇਹ ਜਿਹੜੇ ਰੰਗ ਆ ਇਹ ਚੇਤੇ ਆ। ਤਾਂ ਮਤਲਬ ਘਰ ਘਰ ਗਏ ਦਿਮਾਗ ਦੇ। ਦੂਜੀ ਗੱਲ ਇਹ ਉਦੋਂ ਅਸੀਂ ਮਤਲਬ ਯੂਥ ਸੀਗੇ, 10ਵੀਂ 11ਵੀਂ ਚ ਪੜ੍ਹਦੇ ਸੀ, ਤਾਂ ਓਬੀਅਸਲੀ ਇੱਕ ਸਾਜਨ ਕਲਰ ਆਇਆ ਸੀ, ਸਾਜਨ ਫਿਲਮ ਵਾਲਾ, ਉਹ ਵੀ ਰੰਗ ਚੇਤੇ। ਅਸੀਂ ਤਾਂ ਪੈਂਟਾਂ ਵੀ ਉਦਾਂ ਦੀਆਂ ਸਪਾਈਆਂ ਸੀ ਸਾਜਨ ਕਲਰ ਵਾਲੀਆਂ, ਜਿਹੜੀਆਂ ਖੱਟੀਆਂ ਖਾਕੀ ਜਿਹੀਆਂ ਪੀਲੀਆਂ। ਤੇ ਉਦੋਂ ਉਦਾਂ ਚਾਂਦਨੀ ਦਾ, ਚਾਂਦਨੀ ਕਲਰ ਫਿਲਮ ਦਾ ਵੀ ਦੇ ਨਾਲ ਸਾੜੀਆਂ ਵੀ ਕਹਿੰਦੀਆਂ ਸੀ ਇੱਦਾਂ ਦੀਆਂ, ਸਾਜਨ ਕਲਰ ਦੀਆਂ ਪੈਂਟਾਂ। ਸੋ ਇੱਦਾਂ ਦੇ ਕਾਫੀ ਕੱਪੜੇ ਵਾਲਿਆਂ ਨੇ ਨਜ਼ਾਰੇ ਲਏ ਇੱਦਾਂ ਉਹਨਾਂ ਦੇ ਨਾਲ ਨਾਲ ਜੋੜ ਜੋੜ ਕੇ। ਤੇ ਚਲੋ ਆਪਾਂ ਸੁਨੇਹੇ ਪਹਿਲਾਂ ਨਾਲ ਲਈਏ, ਉਸ ਤੋਂ ਬਾਅਦ ਆਪਾਂ ਖਬਰਾਂ ਤੇ ਝਾਤੀ ਵੀ ਮਾਰਨੀ ਆ।
ਜੀ ਬਿਲਕੁਲ, ਤੇ ਸਾਡੇ ਨਾਲ ਸੁਖਵਿੰਦਰ ਸੋਹਨ ਜੀ ਸਿਡਨੀ ਤੋਂ ਜੁੜ ਚੁੱਕੇ ਆ, ਤੇ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਸਤਿ ਸ੍ਰੀ ਅਕਾਲ ਭਾਜੀ ਸੁਖਵਿੰਦਰ ਸੋਹਨ ਜੀ, ਤੇ ਆਸ ਕਰਦੇ ਆ ਕਿ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੁਹਾਡਾ। ਤੇ ਇਸ ਤੋਂ ਅੱਗੇ ਜੀ ਅਜੇ ਪਾਲ ਜੀ ਜੁੜੇ ਆ ਸਾਡੇ ਨਾਲ ਪ੍ਰੋਗਰਾਮ ਦੇ, ਤੇ ਸਤਿ ਸ੍ਰੀ ਅਕਾਲ ਅਜੇ ਪਾਲ ਜੀ, ਤੇ ਪਹਿਲਾਂ ਧੰਨਵਾਦ ਕਿ ਜਿਨ੍ਹਾਂ ਨੇ ਧਿਆਨ ਦਵਾਇਆ ਕਿ ਤੁਹਾਡੀ ਆਵਾਜ਼ ਨਹੀਂ ਸੀ ਜਾ ਰਹੀ।
ਹਾਂਜੀ ਹਾਂਜੀ ਆਵਾਜ਼
ਕਦੇ ਵੀ ਮੀਂਹ ਨੇ ਤਾਂ ਕਹਿੰਦੇ ਬੱਲੇ ਬੱਲੇ ਕਰਾਈ ਪਈ ਆ ਸਾਰੇ ਪਾਸੇ।
ਹਾਂਜੀ ਮੀਂਹ ਕਾਫੀ ਬਰਸਾਤਾਂ ਚੱਲ ਰਹੀਆਂ ਆਸਟ੍ਰੇਲੀਆ ਵਿਚ, ਬੱਲੇ ਬੱਲੇ ਤਾਂ ਹੋਣੀ ਆ ਤੇ
ਜੀ ਬਿਲਕੁਲ। ਤੇ ਸਿੱਧੂ ਭਾਈ ਜੀ ਗੱਲ ਕਰਦੇ ਸੀ, ਮੌਸਮ ਦੀ ਗੱਲ ਕਰਦੇ ਸੀ ਕਿ ਮੌਸਮ ਖਰਾਬ ਹੋਇਆ ਤੇ ਮੈਨੂੰ ਤੁਹਾਡੇ ਸੇਕ ਗੇਮਸ ਚੇਤੇ ਆ ਜਾਂਦੀ ਬਲਬੁਲ ਗੇ ਕਿਹਨਾਂ ਦਿਨਾਂ ਦੇ ਵਿਚ ਤੇ ਆਸ ਕਰਦੇ ਆ ਕਿਹੜੀ ਲੜੇ ਮੌਸਮ ਕਿਰਪਾ ਹੀ ਰਹੇਗੀ।
ਹਾਂਜੀ
ਵਾਹਿਗੁਰੂ ਜੀ ਕੇ ਮੀਂਹ ਨਾ ਪਏ।
ਕੱਲ ਮੀਂਹ ਪੈ ਰਿਹਾ ਸੀ ਐਡਲੇਟ ਦੇ ਵਿਚ ਤੇ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਪਵਾ ਲਓ ਭਾਜੀ, ਮਗਰੋਂ ਗੇਮਾਂ ਵਾਲੇ ਦਿਨ ਨਾ ਪਵਾਇਓ। ਖੈਰ ਗੇਮਸ ਦੇ ਵੀਕਐਂਡ ਜਿਹੜਾ ਆ ਵਧੀਆ ਫੋਰਕਾਸਟ ਫਿਲਹਾਲ ਤਾਂ ਆ ਰਿਹਾ। ਕੁਲਦੀਪ ਕੌਰ ਜੀ ਵੀ ਤੇ ਵਧੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਵਾਜ਼ ਦੇ ਬਾਰੇ ਗੱਲ ਕਰ ਰਹੇ ਸੀ। ਵਿਜੇ ਵਿਰਤੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਆਵਾਜ਼ ਦੀ ਪਰੇਸ਼ਾਨੀ ਵੱਲ ਧਿਆਨ ਦਵਾਇਆ। ਖੈਰ ਹੁਣ ਠੀਕ ਹੈ ਜੀ, ਥੋੜੀ ਜਿਹੀ ਟੈਕਨੀਕਲ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ। ਤੇ ਉਸ ਤੋਂ ਬਾਅਦ ਥੋੜਾ ਜਿਹਾ ਅਸੀਂ ਖਬਰਾਂ ਵੱਲ ਝਾਤੀ ਮਾਰੀਏ ਕਿ ਫਰੰਟ ਪੇਜ ਦੇ ਪੰਨੇ ਕੀ ਕਹਿ ਰਹੇ ਨੇ, ਆਸਟ੍ਰੇਲੀਆ ਦੀਆਂ ਖਬਰਾਂ ਕੀ ਕਹਿ ਰਹੀਆਂ ਨੇ, ਇਹ ਆਪਾਂ ਦੇਖਣਾ। ਤੇ ਉਧਰ ਇੰਡੀਆ ਜਿਹੜਾ ਟੈਸਟ ਸੀਰੀਜ਼ ਜਿੱਤ ਗਿਆ ਜੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਉਸ ਦੇ ਵਿਚ 2-1 ਦੇ ਨਾਲ ਉਹਨਾਂ ਟੈਸਟ ਸੀਰੀਜ਼ ਜਿੱਤੀ ਆ, ਸੁਨੀਲ ਗਵਾਸਕਰ ਬਾਰਡਰ ਟਰਾਫੀ। ਤੇ ਗੁਰਸੇਵਕ ਉਹਦੇ ਵਿਚ ਕਾਫੀ ਦੂਸ਼ਣਬਾਜ਼ੀ ਹੋਈ ਹੈ ਇਸ ਸੀਰੀਜ਼ ਦੇ ਵਿਚ, ਚੀਟਿੰਗ ਦੇ ਜਾਂ ਹੋਰ ਜਿਹੜੀਆਂ ਦੋਸਤੀਆਂ ਕਹਿੰਦੇ ਟੁੱਟੀਆਂ ਨੇ। ਪਰ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਇਹ ਇਕ ਹਾਈਪ ਬਣਾਉਣ ਦੇ ਲਈ, ਲੋਕ ਖਿੱਚਣ ਦੇ ਲਈ ਵੀ ਇਕ ਟੈਕਟਿਕ ਹੁੰਦੇ ਨੇ ਤਾਂ ਕਿ ਲੋਕਾਂ ਦਾ ਇੰਟਰਸਟ ਬਣਿਆ ਰਹੇ ਇਹਨਾਂ ਸੀਰੀਜ਼ ਦੇ ਵਿਚ, ਨਹੀਂ ਤਾਂ ਖੇਲ ਕੇ ਆ ਜਾਣਾ ਫਿਰ ਕੋਈ ਰੌਲਾ ਨਾ ਪਵੇ। ਤੇ ਇਹ ਜਾਣ ਕੇ ਵੀ ਰੌਲਾ ਹੁੰਦਾ ਆ, ਪਰ ਸਾਡੇ ਉਲਟਾ ਕਈ ਵਾਰੀ ਜਿਹੜਾ ਕਬੱਡੀ ਦਾ ਸਾਡੇ ਹੁੰਦਾ ਰੌਲਾ, ਉਹ ਪਹਿਲਾਂ ਰੌਲਾ ਜ਼ਿਆਦਾ ਪਾ ਲੈਂਦੇ ਆ, ਪਲੇਅਰਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਇੱਥੇ ਜਿਹੜੀ ਆ ਗੇਮ ਦੇ ਦੌਰਾਨ ਜਿੱਦਾਂ ਥੋੜਾ ਜਿਹਾ ਖਿੱਚ ਤੂੰ ਬਾਹਰ ਆਫ ਤਾਂ ਚੱਲਦੀ ਆ। ਚਲੋ ਹਾਂਜੀ, ਤੇ ਉਧਰ ਯੂਰਪ ਦੀਆਂ ਖਬਰਾਂ ਦੇ ਵਿਚ ਤੁਹਾਨੂੰ ਦੱਸ ਦਿੰਦੇ ਆ ਕਿ ਯੂਰਪ ਬਾਹਰ ਹੋਣ ਨੂੰ ਫਿਰਦਾ ਆ, ਜਾਣੀ ਕਿ ਇੰਗਲੈਂਡ ਬਾਹਰ ਹੋਣ ਨੂੰ ਫਿਰਦਾ ਯੂਰਪ ਤੋਂ, ਜਿਹਨੂੰ ਕਿ ਬ੍ਰੈਗਜ਼ਿਟ ਵੀ ਕਹਿੰਦੇ ਨੇ। ਤੇ ਉਥੇ ਵੀ ਜਿਹੜੀ ਥਰੀਸਾ ਮੇ ਆ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ, ਉਨ੍ਹਾਂ ਨੇ ਯੂਕੇ ਦੀ ਪਾਰਲੀਮੈਂਟ ਦੇ ਵਿਚ ਬਿੱਲ ਪਾਸ ਕੀਤਾ ਸੀ ਜਿਹੜਾ ਕਿ ਪਾਸ ਹੋ ਗਿਆ। ਤੇ ਉਸ ਤੋਂ ਬਾਅਦ ਉਨ੍ਹਾਂ ਨੇ ਜਿਹੜੀ ਅਫੀਸ਼ੀਅਲ ਪਹਿਲੀ ਲੈਟਰ ਭੇਜ ਦਿੱਤੀ ਆ ਯੂਰਪੀਅਨ ਯੂਨੀਅਨ ਨੂੰ, ਜਿਸ ਦੇ ਵਿਚ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਡੋਨਲਡ ਟਸਕ ਨੂੰ ਬੇਨਤੀ ਕੀਤੀ ਆ ਕਿ ਉਹ ਯੂਰਪੀਅਨ ਯੂਨੀਅਨ ਦੇ ਕਾਨੂੰਨ ਅਧੀਨ ਜਿਹੜਾ ਕਿ ਆਰਟੀਕਲ 50 ਕਹਿੰਦੇ ਨੇ, ਜਿਸ ਦੇ ਅੰਦਰ ਕੋਈ ਵੀ ਦੇਸ਼ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਦੇ ਵਿਚੋਂ ਬਾਹਰ ਜਾ ਸਕਦਾ, ਵਿਦਡਰਾਅ ਕਰ ਸਕਦਾ, ਉਸ ਨੂੰ ਐਕਟੀਵੇਟ ਕੀਤਾ ਜਾਵੇ। ਸੋ ਅਫੀਸ਼ੀਅਲ ਤੌਰ ਤੇ ਇੰਗਲੈਂਡ ਨੇ ਚਿੱਠੀ ਭੇਜ ਕੇ ਇਹ ਬੇਨਤੀ ਕੀਤੀ ਆ ਯੂਰਪੀਅਨ ਯੂਨੀਅਨ ਦੀ ਗੌਰਮੈਂਟ ਨੂੰ। ਸੋ ਹੁਣ ਯੂਰਪੀਅਨ ਯੂਨੀਅਨ ਚੋਂ ਬਾਹਰ ਜਾਏਗਾ ਇੰਗਲੈਂਡ, ਪਰ ਇਸ ਦਾ ਜਿਹੜਾ ਖਮਿਆਜ਼ਾ ਆ ਉਹ ਕਾਫੀ ਭੁਗਤਣਾ ਪਵੇਗਾ, ਖਾਸ ਕਰਕੇ ਇੰਗਲੈਂਡ ਨੂੰ। ਮੈਨੂੰ ਲੱਗਦਾ ਕਿ 50 ਬਿਲੀਅਨ ਪਾਉਂਡ ਦਾ ਬਿੱਲ ਭਰਨਾ ਪਵੇਗਾ ਬਾਹਰ ਜਾਣ ਵਾਸਤੇ, ਕਿਉਂਕਿ ਇਸ ਦਾ ਕਾਫੀ ਜਿਹੜੀਆਂ ਸਰਵਿਸਿਜ਼ ਦਾ ਸਾਂਝੇ ਤੌਰ ਤੇ ਲਾਗੂ ਕੀਤੀਆਂ ਜਾਂਦੀਆਂ ਨੇ, ਕਸਟਮ ਦੀਆਂ, ਇਮੀਗ੍ਰੇਸ਼ਨ ਦੀਆਂ, ਸਾਰੇ ਸਿਸਟਮ ਜਿਹੜੇ ਨੇ ਉਹ ਲਾਏ ਗਏ ਨੇ, ਔਰ ਉਨ੍ਹਾਂ ਨੂੰ ਬੰਦ ਕਰਨ ਦਾ ਹੀ ਇੰਨਾ ਖਰਚਾ ਆਉਣਾ ਆ। ਤੇ ਫਿਰ ਉਸ ਤੋਂ ਬਾਅਦ ਇੰਗਲੈਂਡ ਨੂੰ ਉਹ ਸਾਰੇ ਹੀ ਸਿਸਟਮ ਆਪਣੇ ਲਾਉਣੇ ਪੈਣੇ ਆ, ਆਪਣੇ ਉਨ੍ਹਾਂ ਨੂੰ ਜਿਹੜੀਆਂ ਪਾਲਿਸੀਜ਼ ਬਣਾਉਣੀਆਂ ਪੈਣੀਆਂ ਇਮੀਗ੍ਰੇਸ਼ਨ ਦੀਆਂ, ਕਸਟਮਸ ਦੀਆਂ ਜਾਂ ਹੋਰ ਟ੍ਰੇਡ ਦੀਆਂ ਜਿਹੜੀਆਂ ਨੇ ਉਹ ਸਾਰੀਆਂ ਸਾਂਝੇ ਥਾਂ ਦੇ। ਇੱਦਾਂ ਰੱਖ ਲਓ ਵੀ ਇਹ ਜੁਦੇ ਹੋਣ ਲੱਗੇ ਆ ਜੀ ਘਰ ਦੇ ਵਿੱਚੋਂ, ਤਾਂ ਜਿੱਦਾਂ ਆਪਾਂ ਜੁਦੇ ਨਹੀਂ ਹੋ ਜਾਂਦੇ, ਦੋ ਭਰਾ ਨੇ ਉਹ ਜੁਦੇ ਹੁੰਦੇ ਨੇ, ਇੱਕ ਪਹਿਲਾਂ ਤਾਂ ਇੱਕ ਚੁੱਲ੍ਹੇ ਤੇ ਰੋਟੀ ਬਣਦੀ ਹੁੰਦੀ ਆ, ਫਿਰ ਦੋ ਚੁੱਲ੍ਹੇ ਬਣਾਉਣੇ ਪੈਂਦੇ ਨੇ ਹਨਾ, ਤਾਂ ਹੋਰ ਥਾਂ ਲੈਣਾ ਪੈਂਦਾ ਤੇ ਬਾਕੀ ਸਾਰਾ
ਕੁਝ ਸਮਾਨ ਨਵਾਂ ਬਣਾਉਣਾ ਪੈਂਦਾ।
ਹਾਂਜੀ, ਤੇ ਤਾਂ ਪਹਿਲਾਂ ਮਤਲਬ ਇੱਕੋ ਤੌਲੀਏ ਨਾਲ ਸਰਦਾ ਹੁੰਦਾ, ਫਿਰ ਦੂਜਾ ਤੌਲੀਆ ਵੀ ਲੈਣਾ ਪੈਂਦਾ ਆ। ਸੋ ਇੱਦਾਂ ਸਾਰਾ ਖਰਚਾ ਜਿਹੜਾ ਵੱਖਰਾ ਵੱਖਰਾ ਚੱਲਦਾ, 2 ਮੀਟਰ ਲੱਗਦੇ ਆ ਬਿਜਲੀ ਦੇ, ਦੋਵੇਂ ਚੁੱਲ੍ਹੇ। ਸੋ ਇਸ ਤਰ੍ਹਾਂ ਮਤਲਬ ਇੰਗਲੈਂਡ ਦਾ ਵੀ ਹੁਣ ਜੁਦੇ ਹੋ ਰਹੇ ਨੇ। ਇਹ ਦੇਖੋ ਗੁਰਸੇਵਕ, ਇਸ ਦੇ ਬਾਰੇ ਮੈਂ ਥੋੜੀ ਟਿੱਪਣੀ ਕਰਨਾ ਚਾਹਾਂਗਾ ਕਿ ਜਦੋਂ ਇਕੱਠੀ ਹੋਈ ਸੀ ਯੂਰਪੀਅਨ ਯੂਨੀਅਨ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ ਸੀ ਯੂਰਪ ਨੂੰ। ਇੱਕ ਤਾਂ ਜਿਹੜੀ ਲੜਾਈ ਘਟੀ ਸੀਗੀ ਆਪਸ ਦੇ ਵਿਚ, ਜਿਹੜੀ ਖਿੱਚੋ ਤਾਣ ਸੀ ਉਹ ਘਟ ਗਈ ਸੀ। ਦੂਸਰਾ ਜਿਹੜਾ ਟੂਰਿਜ਼ਮ ਦੇ ਵਿਚ ਬੜਾ ਵਾਧਾ ਹੋਇਆ ਸੀ, ਲੋਕੀ ਅਮਰੀਕਾ ਜਾਣਾ ਪਸੰਦ ਕਰਦੇ ਸਨ ਕਿਉਂਕਿ ਉਹ ਅਮਰੀਕਾ ਦੇ ਵਿਚ ਇਕ ਥਾਂ ਉਤਰਦੇ ਸੀ ਔਰ ਉਤਰ ਕੇ ਉਹ ਈਸਟ ਕੋਸਟ ਤੋਂ ਵੈਸਟ ਕੋਸਟ, ਨਾਰਥ ਤੋਂ ਸਾਊਥ, ਉਨ੍ਹਾਂ ਨੂੰ ਮਤਲਬ ਕਈ ਮਤਲਬ ਬਹੁਤ ਚੋਇਸ ਹੁੰਦੀ ਸੀਗੀ। ਰੇਤਾ ਵੀ ਦੇਖਣ ਨੂੰ ਮਿਲ ਜਾਂਦਾ ਸੀ ਉਨ੍ਹਾਂ ਨੂੰ, ਬੀਚਾਂ ਵੀ ਦੇਖਣ ਨੂੰ ਮਿਲ ਜਾਂਦੀਆਂ ਸੀ, ਸਨੋਫਾਲ ਵੀ, ਸਕੀਇੰਗ ਵੀ ਤੇ ਰੇਨ ਫੋਰੈਸਟ ਵੀ, ਸਾਰਾ ਕੁਝ ਉਨ੍ਹਾਂ ਨੂੰ ਇਕੋ ਦੇਸ਼ ਚ ਮਿਲ ਜਾਂਦਾ ਸੀ, ਚੋਇਸ ਬੜੀ ਸੀ। ਪਰ ਜਿਹੜੇ ਯੂਰਪੀਅਨ ਦੇਸ਼ ਆ ਉਨ੍ਹਾਂ ਦੇ ਜਿਹੜੇ ਦੇਸ਼ ਨੇ ਬੜੇ ਛੋਟੇ ਛੋਟੇ ਦੇਸ਼ ਨੇ, ਪੰਜਾਬ ਤੋਂ ਵੀ ਛੋਟੇ ਕਈ ਦੇਸ਼ ਨੇ, ਹੁਣ ਉਹ ਬੜੇ ਡਿਸਐਡਵਾਂਟੇਜ ਹੁੰਦੇ ਸੀ ਕਿ ਕਈ ਦੇਸ਼ ਦੇ ਹੁਣ ਸਵਿਟਜ਼ਰਲੈਂਡ ਦੇ ਵਿਚ ਉਥੇ ਠੰਡਾ ਜ਼ਿਆਦਾ ਰਹਿੰਦਾ ਆ, ਹੁਣ ਸਪੇਨ ਦੇ ਵਿਚ ਸਾਊਥ ਵਿਚ ਗਰਮ ਜ਼ਿਆਦਾ ਰਹਿੰਦਾ ਆ, ਸੋ ਇਸ ਕਰਕੇ ਮਤਲਬ ਚੋਇਸ ਬੜੀ ਘੱਟ ਹੁੰਦੀ ਸੀ। ਹੁਣ ਜਦੋਂ ਯੂਰਪ ਦੇ ਵਿਚ ਬੰਦਾ ਉਤਰਦਾ, ਹੁਣ ਮਤਲਬ ਮੈਂ ਦੋ ਕੁ ਵਾਰੀ ਜਾ ਵੀ ਆਇਆ ਕਿ ਤੁਸੀਂ ਫਰਾਂਸ ਤੋਂ ਲੈ ਕੇ ਇਧਰ ਇਟਲੀ ਤੱਕ ਆ ਜਾਓ ਡਰਾਈਵ ਕਰਦੇ, ਕੋਈ ਰੋਕ ਟੋਕ ਨਹੀਂ ਹੈਗੀ। ਸੋ ਬੰਦਾ ਜਿਹੜਾ ਇਕ ਥਾਂ ਉਤਰਦਾ ਚਾਰ ਪੰਜ ਕੰਟਰੀ ਘੁੰਮ ਆਉਂਦਾ ਆ, ਇਹ ਉਹਦਾ ਮਤਲਬ ਬੈਨੀਫਿਟ ਸੀਗਾ। ਇੱਦਾਂ ਹੀ ਇੰਗਲੈਂਡ ਸੀਗਾ, ਅਸੀਂ ਇੰਗਲੈਂਡ ਉਤਰਦੇ ਸੀ, ਇੰਗਲੈਂਡ ਤੋਂ ਅਸੀਂ ਯੂਰਪ ਚਲ ਜਾਂਦੇ ਸੀਗੇ, ਪਰ ਹੁਣ ਨਹੀਂ ਇੱਦਾਂ ਹੋਇਆ ਕਰੇਗਾ। ਹੁਣ ਯੂਰਪ ਹੋ ਤਾਂ ਸਕਦਾ ਪਰ ਉਹ ਥੋੜਾ ਮਹਿੰਗਾ ਪਿਆ ਕਰੇਗਾ। ਹੁਣ ਜਿਹੜਾ ਯੂਰਪ ਉਤਰਦਾ ਆ ਉਹਨੂੰ ਇੰਗਲੈਂਡ ਦਾ ਵੱਖਰਾ ਵੀਜ਼ਾ ਲੈਣਾ ਪਿਆ ਕਰੇਗਾ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਉਹ ਆਉਂਦੀਆਂ ਨੇ। ਇਸ ਯੂਰਪ ਨੂੰ ਬੜਾ ਫਾਇਦਾ ਹੋਇਆ ਹੁਣ ਇਕੱਠੇ ਰਹਿਣ ਦੇ ਨਾਲ, ਪਰ ਇਹ ਚ ਹੁਣ ਇੰਗਲੈਂਡ ਜਿਹੜਾ ਆ ਉਸਨੂੰ ਨੁਕਸਾਨ ਹੋਣ ਦੀ ਉਮੀਦ ਆ, ਪੂਰੀ ਹੋਏਗਾ ਸਾਰਿਆਂ ਕਿਉਂਕਿ ਜੁਦੇ ਹੋਏ ਨੇ। ਖੈਰ ਅਸੀਂ ਅੱਗੇ ਚੱਲਦੇ ਆ। ਜਿਹੜਾ ਡੈਮੇਜ ਹੋਇਆ ਸਾਈਕਲੋਨ ਡੈਬੀ ਦੇ ਨਾਲ ਨਾਰਥ ਕੁਈਨਜ਼ਲੈਂਡ ਦੇ ਵਿਚ, ਉਸ ਦੀ ਆਪਾਂ ਖ਼ਬਰ ਲਾ ਚੁੱਕੇ ਆ, ਪਰ ਫਿਲਹਾਲ ਹਜੇ ਵੀ 60,000 ਜਿਹੜੇ ਘਰ ਨੇ ਬਿਜਲੀ ਤੋਂ ਬਿਨਾਂ ਨੇ, ਤੇ 3,000 ਜਿਹੜੇ ਲੋਕ ਨੇ ਫਸੇ ਹੋਏ ਨੇ ਵਿਟਸੰਡੇ ਆਈਲੈਂਡ ਦੇ ਉੱਤੇ। ਉਨ੍ਹਾਂ ਕੋਲ ਬਿਲਕੁਲ ਥੋੜਾ ਖਾਣਾ ਤੇ ਪਾਣੀ ਬਚਿਆ ਆ, ਤੇ ਜਿਹੜੇ ਸਾਊਥ ਜਿਹੜੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਆ ਉਹ ਇਸ ਦਾ ਪੂਰਾ ਜਾਇਜ਼ਾ ਲੈ ਰਹੇ ਨੇ। ਔਰ ਉਸ ਤੋਂ ਬਾਅਦ ਭਾਰਤ ਦੀਆਂ ਖਬਰਾਂ ਵੱਲ ਝਾਤੀ ਮਾਰੋ ਤੁਸੀਂ ਥੋੜੇ ਜਿਹਾ।
ਜੀ ਬਿਲਕੁਲ, ਆਪਾਂ ਗੱਲ ਕਰਦੇ ਹਾਂ, ਕੱਲ 2017 ਤੇ 18 ਦਾ ਪੇਸ਼ ਕੀਤਾ ਗਿਆ ਬਜਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਜੀ,
ਜੋ ਕਿ 11 ਅਰਬ ਦਾ
ਜੀ
11,06,00,00 69,98,000 ਦਾ ਬਜਟ ਪਾਸ ਕੀਤਾ ਗਿਆ। ਕਿਹਾ ਜਾਂਦਾ ਕਿ ਇਸ ਬਜਟ ਵਿਚ 88,10,00,000 ਰੁਪਏ ਤੋਂ ਜ਼ਿਆਦਾ
ਜੀ ਜੀ ਇਹ ਜ਼ਿਆਦਾ ਆ ਪਿਛਲੇ
ਹਾਂਜੀ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਆ 88,00,00,000 ਦਾ। ਸੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿਚ ਸਾਲਾਨਾ ਇਜਲਾਸ ਹੋਇਆ ਤੇ ਉਥੇ ਬਜਟ ਪਾਸ ਕੀਤਾ ਗਿਆ ਤੇ ਬਜਟ ਕੈਂਸਰ ਰਿਲੀਫ ਫੰਡ ਦਾ ਘੇਰਾ ਵਧਾਉਣ ਲਈ ਤੇ ਟਰੱਸਟ ਕਾਇਮ ਕਰਨ ਤੇ ਧਰਮ ਪ੍ਰਚਾਰ ਅਤੇ ਵਿਦਿਆ ਦੇ ਵਧੇਰੇ ਪ੍ਰਸਾਰ ਤੇ ਕੇਂਦਰਿਤ ਸੀ। ਸੋ ਹੁਣ ਦੇਖੋ ਕਿ ਕਿੰਨਾ ਕੁ ਰਿਐਲਿਟੀ ਦੇ ਵਿਚ ਕੀ ਕਹਿਣਾ ਚਾਹੋਗੇ?
ਹਾਂਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹੜੀ ਬਣਤਰ ਹੈ ਉਸ ਦੇ ਬਾਰੇ ਥੋੜੀ ਜਿਹੀ ਮੈਂ ਗੱਲ ਕਰਨਾ ਚਾਹਾਂਗਾ ਕਿ ਭਾਰਤ ਦੇ ਵਿਚ ਸ਼ਾਇਦ ਇਕੋ ਇਕ ਧਰਮ ਹੈ ਜਿਹੜਾ ਕਿ ਇਕ ਆਰਗੇਨਾਈਜ਼ਡ ਤਰੀਕੇ ਦੇ ਨਾਲ ਚੱਲ ਰਿਹਾ ਹੈ, ਜਿਹਦੇ ਕਿ ਇਕ ਬਜਟ ਪੇਸ਼ ਹੁੰਦੇ ਨੇ ਜਾਂ ਉਹਦੀਆਂ ਵੋਟਾਂ ਪੈਂਦੀਆਂ ਨੇ ਜਾਂ ਜਿਹੜੇ ਉਹਦੇ ਅਹੁਦੇਦਾਰ ਰੱਖੇ ਜਾਂਦੇ ਨੇ, ਇਕ ਸਿਸਟਮ ਦੇ ਵਿਚ ਚੱਲ ਰਿਹਾ ਹੈ। ਔਰ ਜਿਹੜੇ ਬਾਕੀ ਤਕਰੀਬਨ ਸਾਰੇ ਧਰਮ ਨੇ ਉਨ੍ਹਾਂ ਦੇ ਆਪਣੇ ਆਪਣੇ ਗਰੁੱਪ ਬਣੇ ਹੋਏ ਨੇ, ਜਿੱਦਾਂ ਹਰੇਕ ਸ਼ਹਿਰ ਦਾ ਆਪਣਾ ਰੱਖ ਲਓ ਜਾਂ ਦੋ ਸ਼ਹਿਰਾਂ ਦਾ ਰੱਖ ਲਓ, ਉਨ੍ਹਾਂ ਦੇ ਆਪਣੇ ਆਪਣੇ ਜਿਹੜਾ ਕਿ ਇਕ ਆਰਗੇਨਾਈਜ਼ਡ ਨਹੀਂ ਹੈਗਾ ਇਕ ਸਿੰਗਲ ਐਂਟੀਟੀ ਦੇ ਹੇਠਾਂ। ਹੁਣ ਸ਼੍ਰੋਮਣੀ ਕਮੇਟੀ ਦੇ ਹੇਠਾਂ ਬਹੁਤ ਸਾਰੇ ਗੁਰਦੁਆਰੇ ਆ ਜਾਂਦੇ ਨੇ, ਇਤਿਹਾਸਕ ਗੁਰਦੁਆਰੇ ਆ ਜਾਂਦੇ ਨੇ ਜਿਹੜੇ ਕਿ ਸਿੱਖ ਕੌਮ ਦਾ ਸਰਮਾਇਆ ਨੇ, ਇਹ ਬਹੁਤ ਵਧੀਆ ਗੱਲ ਹੈ। ਦੂਜੀ ਕਿ ਉਹ ਜਿਹੜੀ ਆਮਦਨ ਆਉਂਦੀ ਆ ਉਥੋਂ, ਉਨ੍ਹਾਂ ਦੇ ਵਿਚੋਂ ਜਿੰਨੇ ਇੰਪਲਾਈਜ਼ ਨੇ ਉਨ੍ਹਾਂ ਨੂੰ ਤਨਖਾਹਾਂ ਮਿਲਦੀਆਂ ਨੇ, ਕੰਮ ਕਾਰ ਮਿਲਦੇ ਨੇ, ਤੇ ਫਿਰ ਜੇ ਸਾਰੇ ਗੁਰਦੁਆਰਿਆਂ ਚ ਲੰਗਰ ਚੱਲ ਰਹੇ ਨੇ, ਚਲੋ ਉਹ ਤਾਂ ਜੇ ਨਾ ਵੀ ਕਮੇਟੀ ਹੋਵੇ ਤਾਂ ਵੀ ਚੱਲਣੇ ਨੇ, ਤੇ ਸਰਾਵਾਂ ਬਣ ਰਹੀਆਂ ਨੇ, ਤੇ ਪਲੱਸ ਜਿਹੜੇ ਹਾਸਪਿਟਲ ਚੱਲ ਰਹੇ ਨੇ ਮੈਡੀਕਲ, ਜਿੱਦਾਂ ਹੁਣ ਤੁਸੀਂ ਸੁਣਿਆ ਕਿ ਕੈਂਸਰ ਰਿਲੀਫ ਜਿਹੜਾ ਫੰਡ ਹੈ ਉਸ ਦਾ ਘੇਰਾ ਵਧਾਇਆ ਗਿਆ ਇਸ ਬਜਟ ਦੇ ਵਿਚ। ਸੋ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਹੁਤ ਵੱਡੇ ਵੱਡੇ ਹਾਸਪਿਟਲ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਬਣੇ। ਮੈਂ ਖੁਦ ਜਾ ਕੇ ਦੇਖ ਕੇ ਆਇਆ, ਤੇ ਪਹਿਲਾਂ ਤਾਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਲਾਗੇ ਲਾਗੇ ਹਾਸਪਿਟਲ, ਉਹਨੂੰ ਹੁਣ ਮੂਵ ਕਰਕੇ ਮਹਿਤਾ ਰੋਡ ਦੇ ਉੱਤੇ ਇੱਕ ਬਹੁਤ ਵੱਡਾ ਹਾਸਪਿਟਲ ਬਣਿਆ, ਮਤਲਬ ਤੁਸੀਂ ਹੈਰਾਨ ਰਹਿ ਜਾਓਗੇ ਐਡਾ ਵੱਡਾ ਹਾਸਪਿਟਲ ਹੈ ਉਹ। ਸੋ ਉਹ ਸਾਰਾ ਜਿਹੜਾ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ, ਯੂਨੀਵਰਸਿਟੀ ਵੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ, ਸ਼ਾਇਦ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਤੇ ਉਸ ਤੋਂ ਇਲਾਵਾ ਕਾਲਜ ਉਨ੍ਹਾਂ ਦਾ ਤਾਂ ਬੇਹਿਸਾਬ ਹੈ ਹੈਗਾ ਵੀ ਕਿੰਨੇ ਕਾਲਜ ਸਕੂਲ ਜਿਹੜੇ ਨੇ ਚੱਲਦੇ ਨੇ, ਉਨ੍ਹਾਂ ਨੂੰ ਫੰਡ ਮਿਲਦੇ ਨੇ, ਧਰਮ ਪ੍ਰਚਾਰ ਹੋ ਰਿਹਾ ਆ, ਜਿਹੜੇ ਜਥੇ ਨੇ ਉਨ੍ਹਾਂ ਨੂੰ ਮਤਲਬ ਫੰਡ ਕੀਤਾ ਜਾ ਰਿਹਾ ਆ। ਸੋ ਹੁਣ ਤੁਸੀਂ ਖੁਦ ਦੇਖ ਲਓ ਕਿ ਸ੍ਰੀ ਦਰਬਾਰ ਸਾਹਿਬ ਦੇ ਵਿਚ 24 ਘੰਟੇ ਆਲਮੋਸਟ ਕੀਰਤਨ ਚੱਲਦਾ ਆ, ਤੇ ਉਹ ਸਾਰੇ ਜਿਹੜੇ ਸਿੰਘ ਨੇ ਉਨ੍ਹਾਂ ਦੀਆਂ ਉਨ੍ਹਾਂ ਨੂੰ ਵੀ ਤਿਆਰ ਕਰਨਾ, ਗੁਰਮਤ ਬਹੁਤ ਵੱਡਾ ਮਤਲਬ ਕੰਮ ਹੋ ਰਿਹਾ ਜੇ ਆਪਾਂ ਪੋਜ਼ਿਟਿਵਲੀ ਤਰੀਕੇ ਨਾਲ ਦੇਖੀਏ ਜੇ। ਪਰ ਕਈ ਵਾਰੀ ਨਾ ਇਹ ਪ੍ਰਚਾਰ ਸੁਣਨ ਨੂੰ ਮਿਲਿਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ ਉਹ ਜੀ ਪੰਜਾਬ ਦੇ ਬਜਟ ਨਾਲੋਂ ਵੱਡਾ ਆ, ਤੇ ਮੈਨੂੰ ਹੁਣ ਐਗਜੈਕਟ ਫਿਗਰ ਨਹੀਂ ਪਤਾ ਪੰਜਾਬ ਦੇ ਬਜਟ ਦੀ, ਤੇ ਮੈਂ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਕਿ ਅਗਰ ਉਨ੍ਹਾਂ ਕੋਲ ਪੰਜਾਬ ਦੇ ਬਜਟ ਦਾ ਕੋਈ ਮਤਲਬ ਫਿਗਰ ਹੋਣ ਤਾਂ ਜ਼ਰੂਰ ਸਾਨੂੰ ਦੱਸਣ। ਪਰ ਜਿੱਥੇ ਤੱਕ ਮੈਨੂੰ ਲੱਗਦਾ ਕਿ 2016 ਦੇ ਵਿੱਚ ਤਕਰੀਬਨ 85-86 ਅਰਬ ਦਾ ਬਜਟ ਸੀਗਾ, ਜਿੱਥੇ ਤੱਕ ਮੈਨੂੰ ਮਤਲਬ ਲੱਗਦਾ ਆ। ਹੁਣ ਆਈ ਐਮ ਨੋਟ ਸ਼ੋਰ, ਪਰ ਪਲੀਜ਼ ਸਾਡੇ ਸਰੋਤੇ, ਹਾਂਜੀ ਸਾਡੇ ਸਰੋਤੇ ਚੈੱਕ ਕਰਕੇ ਸਾਨੂੰ ਦੱਸਣ। ਮੈਨੂੰ ਲੱਗਦਾ ਵੀ 85-86 ਅਰਬ ਦਾ ਸੀ। ਸੋ ਦੇਰ ਇਜ਼ ਨੋ ਵੇ ਕਿ ਜਿਹੜਾ ਪੰਜਾਬ ਦਾ ਜਿਹੜਾ ਬਜਟ ਹੈ ਉਹ ਘੱਟ ਹੈ। ਪੰਜਾਬ ਦਾ ਬਹੁਤ ਵੱਡਾ ਬਜਟ ਹੈ। ਤੇ ਇਹ ਕਈ ਵਾਰੀ ਕੂੜ ਪ੍ਰਚਾਰ ਕੀਤਾ ਜਾਂਦਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਹੈ ਉਹ ਜ਼ਿਆਦਾ ਆ। ਸੋ ਜਦੋਂ ਹੁਣ ਉੱਥੇ ਪਤਾ ਲੋਕੀ ਕੀ ਕੰਪੇਅਰ ਕਰਦੇ ਨੇ, ਉੱਥੇ ਕਰਦੇ ਨੇ ਪੰਜਾਬ ਦੀਆਂ ਦੇਖੋ ਬੱਸਾਂ ਵੀ ਚੱਲ ਰਹੀਆਂ, ਟਰਾਂਸਪੋਰਟ ਵੀ ਚੱਲ ਰਹੀ ਆ, ਸੜਕਾਂ ਵੀ ਬਣ ਰਹੀਆਂ, ਇੰਨਾ ਕੁਛ ਪੰਜਾਬ ਦੇ ਜਿਹੜੇ ਆ ਉਹ ਸਰਕਾਰ ਦੇ ਥਰੂ ਹੋ ਰਿਹਾ। ਪਰ ਸ਼੍ਰੋਮਣੀ ਕਮੇਟੀ ਦਾ ਪੈਸਾ ਕਿੱਥੇ ਜਾਂਦਾ? ਉਹ ਕਿਹੜੀਆਂ ਸੜਕਾਂ ਲਾ ਰਹੇ ਨੇ, ਉਹ ਕੀ ਕਰ ਰਹੇ ਨੇ? ਹਾਲਾਂਕਿ ਮਤਲਬ ਉਹ ਇੱਕ ਫਿਗਰ ਏਡਾ ਵੱਡਾ ਕਰ ਦੇਣਾ ਕਿ ਉਹ ਏਦਾਂ ਲੱਗੇ ਵੀ ਵਾਕਿਆ ਹੀ ਕਰਪਸ਼ਨ ਹੋ ਰਹੀ ਆ, ਹਾਲਾਂਕਿ ਉਹ ਫਿਗਰ ਏਡਾ ਵੱਡਾ ਹੈ ਨਹੀਂ, ਉਦਾਂ ਕਾਫੀ ਵੱਡਾ ਫਿਗਰ ਹੈ, ਐਸੀ ਗੱਲ ਨਹੀਂ, ਪਰ ਪੰਜਾਬ ਦੇ ਕੰਪੈਰੇਟਿਵ ਕਿਤੇ ਵੀ ਹੈ ਨਹੀਂ ਇਹ ਫਿਗਰ। ਸੋ ਇੱਕ ਅਸੀਂ ਇਹ ਸਾਰੇ ਜਿਹੜੇ ਕੂੜ ਪ੍ਰਚਾਰ ਤੋਂ ਨਾ ਉਹਦੇ ਚੋਂ ਬਚੀਏ। ਤੇ ਮੈਂ ਅਕਸਰ ਆਪਣੇ ਸਰੋਤਿਆਂ ਨੂੰ, ਆਪਣੇ ਮਿੱਤਰਾਂ ਨੂੰ, ਸਾਰਿਆਂ ਨੂੰ ਇਹ ਕਹਿਣਾ ਹੁੰਦਾ ਆ ਕਿ ਜਿਹੜੀ ਨਾ ਆਪਾਂ ਅਰਦਾਸ ਦੇ ਵਿੱਚ ਗੱਲ ਕਰੀ ਦੀ ਹੈ ਵਿਵੇਕ ਬੁੱਧ ਦੀ, ਗੁਰਬਾਣੀ ਦੇ ਵਿੱਚ ਵੀ ਆਉਂਦਾ ਕਿ ਸਾਨੂੰ ਵਿਵੇਕ ਬੁੱਧੀ ਬਖਸ਼ੇ, ਉਹ ਵਿਵੇਕ ਬੁੱਧੀ ਦਾ ਮਤਲਬ ਕੀ ਹੁੰਦਾ ਹੈ? ਉਹਦਾ ਮਤਲਬ ਇਹ ਹੁੰਦਾ ਵੀ ਸਾਹਮਣੇ ਆਪਣੇ ਦੋ ਚੀਜ਼ਾਂ ਪਈਆਂ ਨੇ, ਇੱਕ ਸੱਚ ਪਿਆ, ਇੱਕ ਝੂਠ ਪਿਆ। ਹੁਣ ਉਹਦੇ ਵਿੱਚੋਂ ਸਾਨੂੰ ਇੱਦਾਂ ਦੀ ਬੁੱਧੀ ਹੋਣੀ ਚਾਹੀਦੀ ਹੈ ਕਿ ਸੱਚ ਝੂਠ ਦਾ ਅੰਤਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੱਚ ਕੀ ਹੈ ਉਹਨਾਂ ਚੋਂ। ਸੋ ਬਹੁਤ ਸਾਰੀ ਸਾਹਮਣੇ ਚੋਇਸ ਤੁਹਾਨੂੰ ਦਿਖਾਲੀ ਜਾਂਦੀ ਹੈ ਕਿ ਆਹ ਵੀ ਪਈ, ਆਹ ਵੀ ਪਈ, ਆਹ ਵੀ ਪਈ ਆ। ਹੁਣ ਵਿਵੇਕ ਬੁੱਧੀ ਉਹ ਹੁੰਦੀ ਹੈ ਜਿਹੜੀ ਸਾਰਿਆਂ ਨੂੰ ਦੇਖ ਕੇ ਉਹਦੇ ਚੋਂ ਤੱਤ ਕੱਢ ਲਵੇ ਵੀ ਅਸਲੀਅਤ ਆਹ ਆ, ਉਹਨੂੰ ਵਿਵੇਕ ਬੁੱਧੀ ਕਹਿੰਦੇ ਆ। ਸੋ ਸਾਨੂੰ ਜਿਹੜੀ ਵਿਵੇਕ ਬੁੱਧੀ ਮਹਾਰਾਜ ਕਹਿੰਦੇ ਆ ਵੀ ਆਉਣੀ ਚਾਹੀਦੀ ਹੈ, ਨਾਮ ਜਪ ਕੇ ਆਉਣੀ ਚਾਹੀਦੀ ਜਾਂ ਪਰਮਾਤਮਾ ਦੀ ਮਿਹਰ ਨਾਲ ਆਉਣੀ ਚਾਹੀਦੀ, ਉਹ ਧਾਰਨ ਕਰਨੀ ਚਾਹੀਦੀ ਹੈ ਕਿ ਅਸਲੀਅਤ ਕੀ ਹੈ। ਅਸਲੀਅਤ ਇਹ ਹੈ ਕਿ ਐਡਾ ਬਜਟ ਹੈ ਨਹੀਂ ਜਿੱਡਾ ਕਈ ਵਾਰੀ ਕੂੜ ਪ੍ਰਚਾਰ ਕਰ ਦਿੱਤਾ ਜਾਂਦਾ ਹੈ। ਪਰ ਜਿੰਨੇ ਫੰਕਸ਼ਨ ਚੱਲਦੇ ਨੇ, ਜਿੰਨਾ ਸਿਸਟਮ ਚੱਲ ਰਿਹਾ ਆ ਸ਼੍ਰੋਮਣੀ ਕਮੇਟੀ ਵੱਲੋਂ, ਉਹ ਵਾਕਿਆ ਹੀ ਕਾਬਲੇ ਤਾਰੀਫ ਹੈ। ਉਹ ਕੰਪੈਰੇਟਿਵ ਹੋਰ ਕਿਸੇ ਧਰਮ ਦੇ ਵਿੱਚ ਇੱਦਾਂ ਆਰਗੇਨਾਈਜ਼ਡ ਨਹੀਂ ਹੈਗਾ। ਬਾਕੀ ਸਾਰੇ ਧਰਮਾਂ ਵਾਲੇ ਜਿਹੜੇ ਨੇ ਜਾਂ ਪੰਥਾਂ ਵਾਲੇ ਨੇ ਉਹ ਸੋਚਦੇ ਨੇ ਵੀ ਇੱਦਾਂ ਹੋਣਾ ਚਾਹੀਦਾ, ਪਰ ਇੱਦਾਂ ਹੋਇਆ ਨਹੀਂ, ਹਜੇ ਤੱਕ ਹੋ ਨਹੀਂ ਰਿਹਾ। ਸੋ ਇਹ ਮੈਂ ਬਜਟ ਬਾਰੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਚਲੋ ਵਧੀਆ ਗੱਲ ਹੈ ਕਿ ਕੈਂਸਰ ਰੋਕਣ ਵਾਸਤੇ ਕਾਫੀ ਬਜਟ ਦੇ ਵਿੱਚ ਵਾਧਾ ਕੀਤਾ ਗਿਆ। ਤੇ ਇਸ ਦੇ ਬਾਰੇ ਆਪਾਂ ਫੇਰ ਗੱਲ ਵੀ ਕਰ ਸਕਦੇ ਹਾਂ ਵੀ ਕੈਂਸਰ ਰਿਲੀਫ ਫੰਡ ਕਿਹੜਾ ਆ ਕਿ ਉਹ ਕਿੱਦਾਂ ਰਿਲੀਫ ਦਿੱਤੀ ਜਾਏਗੀ, ਇਸ ਦੀ ਡਿਟੇਲ ਹਜੇ ਤੱਕ ਨਹੀਂ ਪਹੁੰਚੀ। ਪਰ ਮੇਰੇ ਹਿਸਾਬ ਨਾਲ ਕੈਂਸਰ ਰਿਲੀਫ ਫੰਡ ਦੇ ਵਿੱਚ ਜਿੱਦਾਂ ਰਿਸਰਚ ਦੇ ਵੱਲ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਾਂ ਜਿਹੜੀਆਂ ਮਸ਼ੀਨਾਂ ਲੱਗਦੀਆਂ ਨੇ MRI ਮਸ਼ੀਨਾਂ ਨੇ ਜਾਂ ਹੋਰ ਜਿਹੜੀਆਂ CT ਸਕੈਨ ਦੀਆਂ ਮਸ਼ੀਨਾਂ ਨੇ, ਉਹ ਜ਼ਿਆਦਾ ਦੇ ਕੇ ਲੋਕਾਂ ਦੇ ਜਿਹੜੇ ਟੈਸਟਾਂ ਦੀ ਕੀਮਤ ਹੈ ਉਹ ਘਟਾਉਣੀ ਚਾਹੀਦੀ ਆ, ਉਧਰ ਨੂੰ ਫੰਡਿੰਗ ਜਿਹੜੀ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ। ਔਰ ਉਸ ਤੋਂ ਬਾਅਦ ਕਿਹੜੀ ਖਬਰ ਹੈ ਜੀ?
ਜੀ ਬਿਲਕੁਲ, ਖਬਰ ਤੇ ਵੀ ਜਾਵਾਂਗੇ ਤੇ ਪਹਿਲਾਂ ਅਸੀਂ, ਮੈਂ ਕਹਿੰਦਾ ਸੁਨੇਹੇ ਲੈ ਲਈਏ।
ਜੀ ਜੀ,
ਸੁਨੇਹੇ ਬਹੁਤ ਇਕੱਠੇ ਹੋ ਗਏ ਆ
ਬਿਲਕੁਲ।
ਤਾਂ ਆਪਾਂ ਸਾਡੇ ਨਾਲ ਬਲੈਕ ਟਾਊਨ ਸਿਡਨੀ ਤੋਂ ਗੁਰਪ੍ਰਧਾਨਦੀਪ ਸਿੰਘ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿਚ ਤੇ ਆਸ ਕਰਦੇ ਆ ਕਿ ਇੰਜੋਏ ਕਰ ਰਹੇ ਹੋਣਗੇ ਪ੍ਰੋਗਰਾਮ। ਤੇ ਨਾਲ ਸਾਡੇ ਦਿਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ ਤੇ ਇਹ ਵੀ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾ ਰਹੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਦਿਲਜੀਤ ਸਿੰਘ ਜੀ। ਨਾਲ ਦੀ ਨਾਲ ਸਾਡੇ ਨਾਲ ਹਰਦੀਪ ਸਿੰਘ ਜੀ ਸੰਧੂ ਪ੍ਰੋਗਰਾਮ ਦੇ ਵਿਚ ਜੁੜੇ ਆ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਿੱਖ ਗੇਮਾਂ ਬਾਰੇ ਗੱਲਬਾਤ ਹੋ ਰਹੀ ਸੀ।
ਜੀ ਜੀ
ਭਾਜੀ, ਪੜੂੰਗੇ ਜੀ ਪੂਰਾ ਮੇਰੇ।
ਹਾਂਜੀ ਹਾਂਜੀ, ਉਹ ਕਹਿੰਦੇ ਵੀ ਅਸੀਂ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਪਰ ਕਹਿੰਦੇ ਕੀ ਗੇਮਸ ਜਿਹੜੀਆਂ ਨੇ ਉਹ ਲਾਈਵ ਬ੍ਰੌਡਕਾਸਟ ਹੋਊਗੀਆਂ ਜਿੱਦਾਂ ਬ੍ਰਿਸਬੇਨ ਦੀਆਂ ਹੋਈਆਂ ਸੀ। ਹਾਂਜੀ, ਮੈਂ ਦੱਸਦਾ ਕਿ ਜਿਹੜੀਆਂ ਸਿੱਖ ਖੇਡਾਂ ਨੇ ਉਹ ਤਿੰਨੇ ਦਿਨ ਲਾਈਵ ਚੱਲਣਗੀਆਂ। ਪਹਿਲੀ ਗੱਲ ਤਾਂ ਉਹ 4EV ਦੀ ਵੈਨ ਜਿਹੜੀ ਆ ਜਾ ਰਹੀ ਹੈ ਇੱਥੋਂ ਜੀ, ਤਕਰੀਬਨ 2400 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਐਡਲੇਡ ਨੂੰ। ਸੋ 4EV ਦੀ ਟੀਮ ਜਿਹੜੀ ਆ ਵੈਨ ਲੈ ਕੇ ਆਪਣੀ ਜਾਏਗੀ, ਥਰਸਡੇ ਨਾਈਟ ਪਹੁੰਚ ਜਾਏਗੀ ਤੇ ਸ਼ੁੱਕਰਵਾਰ ਸਵੇਰ ਤੋਂ ਹੀ ਬ੍ਰੌਡਕਾਸਟ ਸ਼ੁਰੂ ਹੋ ਜਾਏਗਾ ਐਤਵਾਰ ਤੱਕ। ਇਸ ਦਾ ਜਿਹੜਾ ਸਾਈਮਲਟੇਨੀਅਸਲੀ ਤੁਸੀਂ ਪ੍ਰਸਾਰਣ ਹੈ ਹਰਮਨ ਰੇਡੀਓ ਤੇ ਵੀ ਸੁਣ ਸਕਦੇ ਹੋ। ਸੋ ਇੱਕ ਜੁਆਇੰਟ ਇਹ ਪ੍ਰੋਜੈਕਟ ਹੈ 4EV ਦਾ ਤੇ ਹਰਮਨ ਰੇਡੀਓ ਦਾ। ਸੋ 4EV ਦੇ ਜਿਹੜਾ ਬ੍ਰੌਡਕਾਸਟ ਦੇ ਬਾਰੇ ਗੁਰਸੇਵਕ ਸਿੰਘ ਇੱਥੇ ਬ੍ਰਿਸਬੇਨ ਦੇ ਵਿੱਚ ਚੱਲੇਗਾ 98.5 ਤੇ।
ਜੀ ਉਹ ਗਲੋਬਲ ਡਿਜੀਟਲ ਚੱਲੇਗਾ ਹਰਮਨ ਰੇਡੀਓ ਤੇ ਪ੍ਰਸਾਰਿਤ ਕੀਤਾ ਜਾਣਾ ਤੇ ਗਲੋਬਲ ਡਿਜੀਟਲ ਦੇ ਉੱਤੇ
ਗਲੋਬਲ
ਦਾਸ ਦੀ ਡਿਊਟੀ ਲੱਗੀ ਹੋਈ ਹੈ ਵੈਨ ਲੈ ਕੇ ਜਾਣ ਦੀ
ਦਾਸ ਠੀਕ ਹੈ ਜੀ ਠੀਕ ਹੈ
ਤੇ ਵੀਰਵਾਰ ਦਾ ਪ੍ਰੋਗਰਾਮ ਇਸ ਤੁਹਾਡਾ ਮੈਂ ਪਹਿਲੇ ਆਪਣੇ ਸੋਚਿਆ ਦੱਸ ਦਵਾਂ ਕਿ ਉਹ ਵੀਰਵਾਰ ਦਾ ਪ੍ਰੋਗਰਾਮ
ਹਾਂਜੀ ਤੁਹਾਡਾ ਮਿਸ ਹੋਣਾ
ਦੇ ਵਿੱਚ ਕਾਲ ਦੇ ਜਰੀਏ ਹਾਂਜੀ ਹਾਂਜੀ ਮੇਰਾ ਮਿਸ ਆਪਣੀ ਗੱਲ ਕਰ ਰਿਹਾ
ਨਹੀਂ ਲਾਵਾਂਗੇ
ਦਾਸ ਸੇਵਾ ਨਿਭਾ ਰਿਹਾ ਹੋਵੇਗਾ
ਮੈਂ ਉੱਥੋਂ ਐਡਲੇਡ ਤੋਂ ਕਰਾਂਗਾ ਪ੍ਰੋਗਰਾਮ ਤੇ ਤੁਹਾਨੂੰ ਆਪਾਂ ਵੈਨ ਦੇ ਵਿੱਚੋਂ ਨਾਲ ਜੋੜਾਂਗੇ ਕਿੱਥੇ ਪਹੁੰਚ ਗਏ ਹਾਂ ਤੁਸੀਂ ਏਅਰਪੋਰਟ ਲਵਾਂਗੇ ਸੋ ਜ਼ਰੂਰ ਜੀ ਤਿੰਨ ਦਿਨ ਸਿੱਖ ਖੇਡਾਂ ਦਾ ਪ੍ਰਸਾਰਣ ਹੋਏਗਾ ਤੇ ਇਸ ਵਾਰੀ ਹੋਰ ਰੇਡੀਓ ਵੀ ਸ਼ਾਇਦ ਜੁੜਨਗੇ ਸਾਡੇ ਨਾਲ ਉੱਥੇ ਪ੍ਰੈਜੈਂਟਰ ਆਣਗੇ ਐਸ ਬੀ ਐਸ ਵਾਲੇ ਵੀ ਸਾਡੇ ਨਾਲ ਜੁਆਇਨ ਇਨ ਕਰਨਗੇ ਸੋ ਸਾਰਿਆਂ ਦਾ ਇਕ ਸਾਂਝਾ ਪਲੇਟਫਾਰਮ ਹੈ ਜੇ ਮਤਲਬ ਦੁਨੀਆਂ ਚ ਆਪਾਂ ਇਹ ਵੀ ਐਗਜ਼ਾਮਪਲ ਪੇਸ਼ ਕਰ ਸਕਦੇ ਹਾਂ ਕਿ ਦੇਖੋ ਸਾਰਾ ਜਿਹੜਾ ਮੀਡੀਆ ਇਕੱਠਾ ਇਕ ਛੱਤ ਹੇਠੋਂ ਜੁਆਇੰਟਲੀ ਸਿੰਗਲ ਮਤਲਬ ਪੁਆਇੰਟ ਤੋਂ ਬ੍ਰੋਡਕਾਸਟ ਕਰ ਰਿਹਾ ਇਹ ਵੀ ਆਪਣੇ ਆਪ ਦੇ ਵਿਚ ਮੈਨੂੰ ਲੱਗਦਾ ਇਕ ਉਪਲਬਧੀ ਆ ਸੋ ਜ਼ਰੂਰ ਜੀ ਗੇਮਾਂ ਤਿੰਨ ਦਿਨ ਲਾਈਵ ਹੋਣਗੀਆਂ ਬਿੱਟੂ ਜੀ ਕੀ ਕਰ ਰਹੇ ਨੇ
ਬਿਲਕੁਲ
ਜੀ
ਹਾਂਜੀ ਉਹ ਆਪਣੇ ਨਾਲ ਉਥੋਂ ਦਾ ਤਾਪਮਾਨ ਵੈਦਰ ਸਾਂਝਾ ਕਰ ਰਹੇ ਨੇ ਤੇ ਪਹਿਲਾਂ ਤਾਂ ਸਵਾਗਤ ਕਰਦੇ ਆ ਬਿੱਟੂ ਬੋਪਾ ਰਾਏ ਜੀ ਦਾ ਉੱਥੇ ਦਾ ਤਾਪਮਾਨ ਦੱਸ ਰਿਹਾ ਕਿ ਹਾਲ ਦੀ ਘੜੀ ਉੱਥੇ ਤਾਪਮਾਨ 9°C ਆ ਤੇ ਅੱਜ ਵੱਧ ਤੋਂ ਵੱਧ 23° ਮੰਡੂਰਾ ਦੇ ਵਿਚ ਤੇ ਘੱਟ ਤੋਂ ਘੱਟ ਰਾਤ ਦਾ ਤਾਪਮਾਨ 7°C ਹੋਵੇਗਾ ਤੇ ਬੱਦਲਵਾਰੀ ਦੱਸੀ ਜਾ ਰਹੀ ਆ ਮੰਡੂਰਾ ਦੇ ਵਿਚ ਸੋ ਇਹ ਮੰਡੂਰੇ ਦਾ ਤਾਪਮਾਨ ਸੀ ਜੇਕਰ ਹੋਰ ਖਬਰ ਸਾਰ ਸਾਂਝੀ ਕਰਨੀ ਚਾਹੁੰਦੇ ਤੇ ਬਿੱਟੂ ਬੋਪਾ ਰਾਏ ਜੀ ਦਾ ਸਵਾਗਤ ਰਹੇਗਾ ਪ੍ਰੋਗਰਾਮ ਦੇ ਵਿਚ ਤੇ ਇਸਦੇ ਨਾਲ ਸਾਡੇ ਨਾਲ ਅਮਨ ਧਾਲੀਵਾਲ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ ਤਾਂ ਉਨ੍ਹਾਂ ਨੇ ਭਾਜੀ ਆਪਾਂ ਗੱਲ ਕੀਤੀ ਸੀਗੀ ਭਾਜੀ ਪੰਜਾਬ ਦੇ ਐਨੁਅਲ ਬਜਟ ਦੀ ਉਹਦੀ ਖਬਰ ਸਾਂਝੀ ਕੀਤੀ ਆ
ਹਾਂਜੀ ਇਹ ਇੱਦਾਂ
16 ਹਾਂਜੀ
ਹਾਂਜੀ ਇਹ 1681 ਬਿਲੀਅਨ ਰੁਪਈਏ ਤੇ ਪੰਜਾਬੀ ਚ ਲਿਖੋ ਜੀ ਅਰਬ ਖਰਬ ਕਿੰਨੇ ਹੁੰਦੇ ਸਾਨੂੰ ਤਾਂ ਲੱਖ ਤੋਂ ਉੱਤੇ ਜਾ ਕੇ ਜੀਰੋਆਂ ਦੀ ਗਿਣਤੀ ਜਿਹੜੀ ਆ ਉਹ ਖੱਜਲ ਹੋ ਜਾਂਦੀ ਸਾਡੀ
ਵੀ ਆਪਾਂ ਜੋ ਗੀਤ ਚਲਾਵਾਂਗੇ ਤਾਂ ਆਪਾਂ ਕੱਢ ਲੈਂਦੇ ਅੰਕੜੇ ਲੱਖ ਤੋਂ ਉੱਤੇ ਆਪਾਂ ਰਕਮ ਨਹੀਂ ਜਾਂਦੀ ਆਪਾਂ ਫਿਰ ਸੋਚੀਦਾ ਨਹੀਂ ਉੱਤੋਂ ਅੱਗੇ
ਹਾਂਜੀ ਹਾਂਜੀ
ਉਹ ਇੱਕ ਆਪਣੇ ਨਾਲ ਜਗਤਾਰ ਗਿੱਲ ਜੀ ਢੁੱਡੀਗੇ ਤੋਂ ਹਾਂਗਕਾਂਗ ਤੋਂ ਢੁੱਡੀਗੇ ਵਾਲੇ ਹਾਂਗਕਾਂਗ ਤੋਂ ਜੁੜੇ ਆ ਤਾਂ ਆਪਣੇ ਨਾਲ ਫੋਟੋ ਵਿਚਾਰ ਸਾਂਝਾ ਕਰ ਰਹੇ ਆ ਕਹਿ ਰਹੇ ਨੇ ਕਿ ਤੁਸ਼ਟੀਜਨਕ ਜ਼ਿੰਦਗੀ ਕਾਮਯਾਬ ਜ਼ਿੰਦਗੀ ਨਾਲੋਂ ਕਈ ਗੁਣਾ ਚੰਗੀ ਹੁੰਦੀ ਹੈ ਕਿਉਂਕਿ ਕਾਮਯਾਬ ਜ਼ਿੰਦਗੀ ਨੂੰ ਲੋਕ ਮਾਪਦੇ ਹਨ ਸੰਤੁਸ਼ਟ ਜ਼ਿੰਦਗੀ ਨੂੰ ਤੁਹਾਡੀ ਰੂਹ ਤੁਹਾਡੀ ਆਤਮਾ ਤੁਹਾਡਾ ਪਰਿਵਾਰ ਮਾਣਦਾ ਹੈ ਸੁਭ ਸ਼ਵੇ ਦੋਸਤੋ ਢੁੱਡੀਗੇ ਜੀ ਦਾ ਵਿਚਾਰ ਤੇ ਉਹ ਕਹਿ ਰਹੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਜਗਤਾਰ ਗਿੱਲ ਜੀ ਤੇ ਕਹਿੰਦੇ ਸਿੱਖ ਧਰਮ ਚ ਵਿਵਾਦ ਕਿਉਂ ਛੇੜਦੇ ਨੇ ਤੇ ਭਾਈ ਗੌਰ ਕਰਿਓ ਕਹਿੰਦੇ ਸਿੱਖ ਧਰਮ ਦੇ ਵਿਚ ਵਿਵਾਦ ਕਿਉਂ ਛੇੜਦੇ ਨੇ ਇਨ੍ਹਾਂ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਸਿੱਧੂ ਵੀਰ ਮੇਰਾ ਮੰਨਣਾ ਹੈ ਕਿ ਸਿੱਖ ਧਰਮ ਵਿਚ ਇਕ ਥਿੰਕ ਟੈਂਕ ਹੋਣਾ ਚਾਹੀਦਾ ਵਿਵਾਦਗ੍ਰਸਤ ਗੱਲਾਂ ਦਾ ਫੈਸਲਾ ਨਾ ਦੇਵੇ ਬਲਕਿ ਇਕ ਸੇਧ ਦੇਵੇ ਮਸਲੇ ਖੜੇ ਹੀ ਨਹੀਂ ਹੋਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ
ਦੇਖੋ ਜੀ ਬਹੁਤ ਵਧੀਆ ਇਨ੍ਹਾਂ ਨੇ ਪੁਆਇੰਟ ਚੱਕਿਆ ਮੈਨੂੰ ਲੱਗਦਾ ਕਿ ਆਪਾਂ ਖਬਰਾਂ ਤੋਂ ਬਾਅਦ ਇਹ ਤੇ ਗੱਲ ਕਰੀਏ ਕੌਲਾਂ ਵੀ ਆਪਾਂ ਲੈਣੀਆਂ ਉਹਦੇ ਵਿਚ ਵੀ ਆਪਾਂ ਆਪਣੇ ਸਰੋਤਿਆਂ ਨੂੰ ਪੁੱਛੀਏ ਕਿ ਜਿਹੜੇ ਵਿਵਾਦ ਨਿਤ ਦੇ ਨੇ ਉਹ ਕਿਉਂ ਖੜੇ ਹੁੰਦੇ ਨੇ ਕੀ ਲੋਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਕੀ ਅਚੀਵ ਕਰਨਾ ਚਾਹੁੰਦੇ ਨੇ ਬਹੁਤ ਵਧੀਆ ਜਗਤਾਰ ਭਾਜੀ ਨੇ ਇਕ ਮੁੱਦਾ ਛੇੜਿਆ ਤੇ ਮੈਨੂੰ ਲੱਗਦਾ ਕਿ ਆਪਾਂ ਇਹ ਬ੍ਰੇਕ ਤੋਂ ਬਾਅਦ ਜਿਹੜਾ ਨਾ 9 ਵਜੇ ਆਪਾਂ ਸ਼ੁਰੂ ਕਰਦੇ ਆ ਪਰ ਪਹਿਲਾਂ ਜਿਹੜੇ ਹੋਰ ਸੁਨੇਹ ਲੈ ਕੇ 2-4 ਖਬਰਾਂ ਹੋਰ ਸਾਂਝੀਆਂ ਕਰਨ ਵਾਲੀਆਂ ਉਨ੍ਹਾਂ ਤੇ ਆਪਾਂ ਗੱਲ ਕਰ ਲਈਏ
ਜੀ ਬਿਲਕੁਲ ਤੇ ਆਪਣੇ ਨਾਲ ਗੁਰਸੇਵਕ ਮਾਂਗੜ ਜੀ ਸਿਡਨੀ ਤੋਂ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਅਸੀਂ ਸਵਾਗਤ ਕਰਦੇ ਇਨ੍ਹਾਂ ਦਾ ਪ੍ਰੋਗਰਾਮ ਦੇ ਵਿਚ ਤਾਂ ਦੱਸ ਰਿਹਾ ਕਿ ਕਹਿੰਦੇ ਸਿਡਨੀ ਮੀਂਹ ਪੈ ਰਿਹਾ ਤਾਂ ਸ਼ੋਅ ਨੂੰ ਪਸੰਦ ਕਰ ਰਹੇ ਧੰਨਵਾਦ ਇਨ੍ਹਾਂ ਦਾ ਤੇ ਕਹਿੰਦੇ ਆਪ ਪਾਰਟੀ ਪਹਿਲੇ ਦਿਨ ਵਾਕ ਆਊਟ ਕਰ ਗਈ ਤੇ ਉਸ ਦੇ ਬਾਰੇ ਸਿੱਧੂ ਸਾਹਿਬ ਜੀ ਤੁਹਾਡਾ ਵਿਚਾਰ ਪੁੱਛ ਰਹੇ ਆ ਸੋ ਧੰਨਵਾਦ ਗੁਰਸੇਵਕ ਮਾਂਗੜ ਜੀ ਪ੍ਰੋਗਰਾਮ ਦੇ ਵਿਚ ਕਰਨ ਦੇ ਲਈ ਤੇ ਇਸ ਤੋਂ ਅੱਗੇ ਧਨੀ ਸਾਹਿਬ ਜੀ ਆਪਾਂ ਪੈਂਡਿੰਗ ਰੱਖ ਲੈਂਦੇ ਜੀ ਆ ਸੁਨੇਹਾ ਲੈ ਕੇ ਤੁਸੀਂ ਇਹਦੇ ਬਾਰੇ ਗੱਲ ਕਰ ਲਿਓ ਧਨੀ ਸਾਹਿਬ ਜੀ ਗੁੱਡ ਮਾਰਨਿੰਗ ਬੁਲਾ ਰਹੇ ਆ ਹਾਲ ਚਾਲ ਪੁੱਛ ਰਹੇ ਆ ਜੀ ਪੂਰੀ ਚੜ੍ਹਦੀ ਕਲਾ ਆ ਤੇ ਮੌਸਮ ਬਹੁਤ ਵਧੀਆ ਤੇ ਮੌਸਮ ਦੇ ਨਾਲ ਅਸੀਂ ਵੀ ਵਧੀਆ ਤੇ ਇੱਕ ਵਿਚਾਰ ਸਾਂਝਾ ਕਰ ਰਹੇ ਆ ਅੱਤ ਅਤੇ ਅੱਤ ਜਿਆਦਾ ਫਰਕ ਨਹੀਂ ਹੈ ਰੱਬ ਕਦੋਂ ਅਧਿਕ ਮਾਫ਼ ਕਰਨਾ ਜੀ ਅੱਤ ਅਤੇ ਅੰਤ ਵਿਚ ਜਿਆਦਾ ਫਰਕ ਨਹੀਂ ਹੈ ਰੱਬ ਕਦੋਂ ਅਧਿਕ ਲਾ ਕੇ ਟਿੱਪੀ ਲਾ ਦੇਵੇ ਪਤਾ ਨੀ ਲੱਗਣਾ
ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਅੱਤ ਦੇ ਉੱਤੇ ਅਧਿਕ ਹੁੰਦਾ ਤੇ ਅੰਤ ਦੇ ਉੱਤੇ ਟਿੱਪੀ ਹੁੰਦੀ ਆ ਤੇ ਅੰਮ੍ਰਿਤ ਗਰਾਇਆ ਕਹਿ ਰਿਹਾ ਜੀ ਮੈਂ ਵੀ ਆ ਗਿਆ ਜੀ ਸਤਿ ਸ੍ਰੀ ਅਕਾਲ ਆਓ ਜੀ ਸਵਾਗਤ ਹੈ ਤੇ ਗੁਰਸੇਵਕ ਮਾਂਗਟ ਹੁਣਾਂ ਨੇ ਇਕ ਗੀਤ ਸੁਣਨ ਦੀ ਵੀ ਫਰਮਾਇਸ਼ ਕੀਤੀ। ਮੈਂ ਕੋਸ਼ਿਸ਼ ਕਰਾਂਗਾ ਉਹ ਗੀਤ ਲਾਉਣ ਦੀ। ਬਾਕੀ ਜਿਹੜੀ ਵਾਕਆਊਟ ਦੀ ਗੱਲ ਹੈ, ਮੈਂ ਇਸ ਦੇ ਬਾਰੇ ਉਹਦਾ ਵਾਕਫ ਨਹੀਂ ਹੈਗਾ, ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜਾ ਵਾਕਆਊਟ ਜਦੋਂ ਕਰਨਾ ਹੈ ਨਾ, ਇਹ ਕੋਈ ਵਧੀਆ ਰੁਝਾਨ ਨਹੀਂ ਹੈਗਾ, ਮਤਲਬ ਪਹਿਲੇ ਦਿਨ ਹੀ ਖਾਸ ਕਰਕੇ, ਕਿਉਂਕਿ ਹਜੇ ਤਾਂ ਸ਼ੁਰੂ ਹੋਇਆ ਹੈ ਇਹ। ਹਜੇ ਜਿਸ ਤਰ੍ਹਾਂ ਮੈਂ ਇੱਕ ਪੜ੍ਹ ਵੀ ਰਿਹਾ ਸੀ, ਸ਼ਾਇਦ ਜਗਤਾਰ ਭਾਜੀ ਨੇ ਜਾਂ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ, ਉਨ੍ਹਾਂ ਨੇ ਵਿਚਾਰ ਸਾਂਝਾ ਕੀਤਾ ਸੀ ਕਿ ਇੱਥੋਂ ਤੱਕ ਕਿ ਜਿਹੜੀ ਨਵੀਂ ਸਰਕਾਰ ਹੁੰਦੀ ਆ ਉਹਨੂੰ ਮੌਕਾ ਦਿੱਤਾ ਜਾਂਦਾ ਆ, ਹਜੇ ਉਹਦਾ ਪਹਿਲਾ ਸੈਸ਼ਨ ਹੈ, ਘੱਟੋ ਘੱਟ 100 ਦਿਨ ਦਾ ਮੌਕਾ ਤਾਂ ਜ਼ਰੂਰ ਚਾਹੀਦਾ ਆ, ਤੇ 100 ਦਿਨ ਨਹੀਂ ਤਾਂ 6 ਮਹੀਨਿਆਂ ਦਾ। ਹੁਣ ਖ਼ਬਰ ਇਹ ਸੀਗੀ, ਸ਼ਾਇਦ ਗਰੇਵਾਲ ਭਾਜੀ ਨੇ ਸ਼ੇਅਰ ਕੀਤੀ ਸੀਗੀ ਵੀ ਇੱਥੋਂ ਤੱਕ ਕਿ ਅਕਾਲੀ ਦਲ ਨੇ ਵੀ 6 ਮਹੀਨੇ ਦੇ ਦਿੱਤੇ ਆ, ਵੀ 6 ਮਹੀਨੇ ਅਸੀਂ ਦੇਖਾਂਗੇ ਵੀ ਤੁਹਾਡਾ ਕੰਮ ਕਾਜ ਕਿੱਦਾਂ ਚੱਲਦਾ, ਉਸ ਤੋਂ ਬਾਅਦ ਅਸੀਂ ਆਪਣੀ ਓਪੋਜੀਸ਼ਨ ਤੁਹਾਡੇ ਕੰਮ ਕਾਜ ਦੇਖ ਕੇ ਸ਼ੁਰੂ ਕਰਾਂਗੇ ਵੀ ਕਿੱਥੇ ਕਿੱਥੇ ਕਰਨੀ ਆ, ਕਿਸ ਤਰ੍ਹਾਂ ਕਰਨੀ ਆ। ਸੋ ਜਿਹੜੀ ਆਮ ਆਦਮੀ ਪਾਰਟੀ ਆ, ਮੈਨੂੰ ਲੱਗਦਾ ਆ ਕਿ ਹਜੇ ਤੇਜ਼ ਚੱਲਣ ਦੀ ਕੋਸ਼ਿਸ਼ ਕਰਦੀ ਆ, ਪਹਿਲਾਂ ਹੀ ਜ਼ਿਆਦਾ ਤੇਜ਼ ਚੱਲਣ ਦੀ ਕੋਸ਼ਿਸ਼ ਕਰਦੀ ਆ, ਜਾਨੂੰ ਇਨ੍ਹਾਂ ਨੇ ਆਪਣਾ ਜਿਹੜਾ ਕਿਤੇ ਕ੍ਰੈਡੀਬਿਲਟੀ ਗੁਆ ਨਾ ਲੈਣ। ਇਸ ਸਟੇਜ ਦੇ ਵਿਚ ਆ ਕੇ ਇਹਨੂੰ ਸਰਕਾਰ ਨੂੰ ਹਨੀਮੂਨ ਫੇਜ਼ ਦੇ ਵਿਚ ਕਹਿੰਦੇ ਨੇ ਕਿ ਪਹਿਲੇ ਜਿਹੜੇ ਨਾ 2-3-4 ਮਹੀਨੇ ਹੁੰਦੇ ਨੇ ਉਹ ਇਕ ਹਨੀਮੂਨ ਫੇਜ਼ ਦੇ ਵਿਚੋਂ ਲੰਘ ਰਹੇ ਹੁੰਦੇ ਨੇ, ਤੇ ਲੋਕੀ ਜਿਹੜੇ ਨੇ ਉਨ੍ਹਾਂ ਦੇ ਫੈਨ ਹੁੰਦੇ ਨੇ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹੁੰਦੀਆਂ, ਤਾਂ ਹੀ ਤਾਂ ਸਰਕਾਰ ਬਣੀ ਹੁੰਦੀ ਆ। ਸੋ ਉਸ ਵੇਲੇ ਉਹ ਕੋਈ ਵੀ ਕੰਮ ਕਰਦੇ ਆ ਤਾਂ ਉਸਦਾ ਜਿਹੜਾ ਨੈਗੇਟਿਵ ਇੰਪੈਕਟ ਬਹੁਤ ਘੱਟ ਪੈਂਦਾ ਆ, ਇਸ ਕਰਕੇ ਜਿਹੜਾ ਵੀ ਉਨ੍ਹਾਂ ਦੀ ਮੁਖਾਲਫਤ ਕਰਦਾ ਆ ਉਹਨੂੰ ਨੈਗੇਟਿਵ ਤਰੀਕੇ ਨਾਲ ਹੀ ਸੋਚਿਆ ਜਾਂਦਾ ਜ਼ਿਆਦਾ ਤੌਰ ਤੇ। ਇਸ ਕਰਕੇ ਇਸ ਪੀਰੀਅਡ ਦੇ ਵਿਚ, ਇਸ ਸਮੇਂ ਦੇ ਵਿਚ ਜਿਹੜੀ ਓਪੋਜੀਸ਼ਨ ਵੀ ਆ ਉਹ ਵੀ ਗੁਰੇਜ ਕਰਦੀ ਆ ਕਿ ਅਸੀਂ ਕਿਤੇ ਲੋੜ ਤੋਂ ਵੱਧ ਓਪੋਜੀਸ਼ਨ ਨਾ ਕਰ ਲਈਏ, ਕਿਉਂਕਿ ਸਮਾਂ ਆਉਣ ਤੇ ਜਿੱਦਾਂ ਜਿੱਦਾਂ ਸਰਕਾਰ ਬਹੁ ਪੁਰਾਣੀ ਹੋਈ ਜਾਣੀ ਆ, ਉਹਦੀਆਂ ਜਿਹੜੀ ਮਹਿੰਦੀ ਲਈ ਜਾਣੀ ਹੱਥਾਂ ਤੋਂ, ਉਸੇ ਤਰ੍ਹਾਂ ਹੀ ਉਹਨੂੰ ਫਿਰ ਗੋਆ ਕੂੜੇ ਚੱਕਣਾ ਵੀ ਪੈਣਾ। ਸੋ ਇਸ ਕਰਕੇ ਨਾ ਥੋੜਾ ਜਿਹਾ ਲੇਟ ਕਰਨ ਤਾਂ ਜ਼ਿਆਦਾ ਵਧੀਆ, ਵਾਕਆਊਟ ਤਾਂ ਉਦੋਂ ਕਰਨਾ ਆ, ਮੈਨੂੰ ਲੱਗਦਾ ਕਿ 2 ਸਾਲ ਤੋਂ ਬਾਅਦ ਵਾਕਆਊਟ ਸ਼ੁਰੂ ਕਰਨੇ ਚਾਹੀਦੇ ਆ ਜਦੋਂ ਐਨ ਅੜਫਸ ਹੁੰਦੀ ਹੋਵੇ ਕਿਸੇ ਮੁੱਦੇ ਦੇ ਉੱਤੇ। ਮੈਂ ਇਹਨੂੰ ਜਾਇਜ਼ ਨਹੀਂ ਮੰਨਦਾ ਜੀ ਕਿ ਇਸ ਤਰ੍ਹਾਂ ਮਤਲਬ ਹੋਣੀ ਚਾਹੀਦੀ। ਹਾਂਜੀ ਹਾਂਜੀ, ਇਹ ਮਤਲਬ
ਕਹਿਣਾ ਬਣਦਾ ਕਿ ਜਿੰਨੇ ਵੀ ਜੇਤੂ ਆ ਪੰਜਾਬ ਦੇ ਲੋਕਾਂ ਨੇ ਜਿੱਤ ਕੇ ਉਹਨਾਂ ਨੂੰ ਭੇਜਿਆ ਆਪਣੇ ਵਿਧਾਨ ਸਭਾ ਦੇ ਵਿਚ, ਸਮਾਂ ਕਿ ਇਹਨਾਂ ਦੇ ਉੱਥੇ ਸਲਾਹ ਕਰਨੀ ਬਣਦੀ ਕਿ ਤੁਸੀਂ ਵੀ ਜਿੱਤ ਕੇ ਆਇਆ, ਸਾਨੂੰ ਵੀ ਲੋਕਾਂ ਨੇ ਭੇਜਿਆ ਕਿ ਕੰਮ ਰਲ ਕੇ ਜੀ ਪੰਜਾਬ ਦੀ ਤਰੱਕੀ ਦੇ ਲਈ।
ਜੀ ਜੀ।
ਸੋ ਇਸ ਤੋਂ ਅੱਗੇ ਸਾਡੇ ਨਾਲ ਅੰਮ੍ਰਿਤ ਕੁਰਾਇਆ ਜੀ ਅਮਨਧਾਲੀਵਾਲ ਜੀ ਨੇ
ਪੰਜਾਬੀ
ਜਿਹੜੇ ਆਪਾਂ
ਹਾਂਜੀ ਇਹ ਜੀ 1,68,100 ਕਰੋੜ ਸ਼੍ਰੋਮਣੀ ਕਮੇਟੀ ਦਾ 11 ਅਰਬ ਦਾ ਨਾ, ਸੋ ਇਸ ਕਰਕੇ ਸਾਨੂੰ ਅਰਬਾਂ ਚ ਦੱਸੋ, ਰੀਅਲ ਟਾਈਮ ਕੈਲਕੂਲੇਸ਼ਨ ਸਾਨੂੰ ਔਖੀਆਂ ਹੋ ਜਾਣੀਆਂ ਜੀ। ਜਗਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਹ ਕਹਿੰਦੇ ਜਿਹੜਾ ਜਗਤਾਰ ਸਿੰਘ ਭਾਜੀ ਹੁਣਾਂ ਨੇ ਕੁਐਸਚਨ ਪੁੱਛਿਆ ਕਿਉਂ ਕਰਦੇ ਨੇ, ਕਿਉਂਕਿ ਹਿਊਮਨ ਇਜ਼ ਅ ਸੋਸ਼ਲ ਐਨੀਮਲ। ਜਗਜੀਤ ਸਿੰਘ ਜੀ ਬਿਲਕੁਲ, ਇਹ ਗੱਲ ਮੈਂ ਤੁਹਾਨੂੰ ਆਪਾਂ ਉਹਦੇ ਵਿਚ ਵੀ ਇਹੀ ਨਿਕਲ ਕੇ ਆਣੀ ਆ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਚਸਕਾ ਲੈਂਦੇ ਨੇ, ਉਹਨਾਂ ਨੂੰ ਹੋਰ ਕੋਈ ਮੁੱਦਾ ਹੁੰਦਾ ਨਹੀਂ ਤਾਂ ਉਹ ਇਹ ਭਾਲਦੇ ਨੇ। ਤੇ ਕੁਲਵਿੰਦਰ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਭਾਜੀ ਲੋਕਾਂ ਨੂੰ ਗੁਰਮਰਾਹ ਕਰ ਰਹੇ ਨੇ ਕੁਛ ਲੋਕ, ਪੰਜਾਬ ਦੇ ਸ਼ਰਾਬ ਦਾ ਬਜਟ ਹੀ 50 ਅਰਬ ਦਾ ਆ, ਐਸ ਜੀ ਪੀ ਸੀ ਦਾ ਬਜਟ ਤਾਂ ਬਹੁਤ ਘੱਟ ਆ। ਲਓ ਜੀ
ਗੱਲੇ ਨਿਬੜ ਗਈ,
ਗੱਲੇ ਨਿਬੜ ਗਈ, ਕੀ ਕਰੂਗਾ ਸ਼੍ਰੋਮਣੀ ਕਮੇਟੀ ਦਾ ਬਜਟ ਉੱਥੇ, ਕੀ ਕਰੂਗਾ ਧਰਮ ਪ੍ਰਚਾਰ ਉੱਥੇ, ਕੀ ਕਰੂਗਾ ਐਂਟੀ ਕੈਂਸਰ ਉੱਥੇ, ਕੀ ਕਰੂਗਾ ਉੱਥੇ ਮਤਲਬ ਨਸ਼ੇ ਦੀ ਹਾਲਾਤ ਤੇ ਕਾਬੂ ਪਾਉਣ ਦੇ ਲਈ ਬਜਟ, ਜਿੱਥੇ ਸ਼ਰਾਬ ਦਾ ਬਜਟ 50 ਅਰਬ ਹੈ। ਸੋ ਕਈ ਲੋਕ ਨਾ ਗੁਮਰਾਹ ਕੀ ਬਹੁਤ ਵੱਡੇ ਪੱਧਰ ਤੇ ਗੁਮਰਾਹ ਕਰਦੇ ਨੇ, ਗੱਲਾਂ ਏਦਾਂ ਮਾਰਦੇ ਹੁੰਦੇ ਜਿੱਦਾਂ ਬਜਟ ਆਪ ਬਣਾ ਕੇ ਆਏ ਹੁੰਦੇ। ਉਹ ਜੀ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਨਾਲ ਵੀ ਵੱਡਾ, ਕਰਦੇ ਕੀ ਆ, ਇਹ ਤਾਂ ਘਬਲੇ ਕਰਦੇ ਆ ਜੀ, ਆਹ ਕਰਦੇ, ਬਣਾਇਆ ਕੱਖ ਨੀ ਉਹਨਾਂ ਨੇ, ਉਹ ਸਿਰਫ ਇਹ ਉਨ੍ਹਾਂ ਨੇ ਆਪ ਨੀ ਉਹ ਹਾਰੇ ਹੁੰਦੇ ਆ ਕਿਤੇ ਨਾ ਕਿਤੇ, ਉਹ ਜਾਂ ਉਹਨਾਂ ਦੀ ਚੱਲਦੀ ਨੀ ਹੁੰਦੀ। ਹਾਂਜੀ
ਬਿਲਕੁਲ, ਤੇ ਇੱਥੇ ਜਿਦਾ ਕਿ ਇੱਥੋਂ ਤੱਕ ਗੁਮਰਾਹ ਕੀਤਾ ਜਾਂਦਾ ਕਿ ਹੁਣ ਤੁਸੀਂ ਦੱਸਿਆ ਕਿ ਹਸਪੀਟਲ ਬਣਿਆ, ਤੁਸੀਂ ਆਪ ਜਾ ਕੇ ਆਏ ਹਸਪੀਟਲ ਦੇ ਵਿਚ, ਨਹੀਂ ਤਾਂ ਸੁਣਨ ਚ ਤਾਂ ਇੱਥੋਂ ਤੱਕ ਆਉਂਦਾ ਕਿ ਜੇਕਰ ਇੱਕ ਵੀ ਹਸਪੀਟਲ ਨੀ ਚਲਾਇਆ ਜਾ ਰਿਹਾ ਐਸ ਜੀ ਪੀ ਸੀ ਵੱਲੋਂ, ਕੋਈ ਐਜੂਕੇਸ਼ਨ ਨੀ, ਐਜੂਕੇਸ਼ਨ ਦੀ ਦੱਸ ਤੋਂ ਭਾਜੀ ਜਿਹੜੇ +2 ਪਾਸ ਹੋ ਕੇ ਜਾਂਦੇ ਛੋਟੇ ਸਕੂਲ ਵੀ ਚਲਾਏ ਜਾਂਦੇ ਆ, +2 ਦੇ ਬਾਅਦ ਗ੍ਰੈਜੂਏਸ਼ਨ ਕਰਾਈ ਜਾਂਦੀ ਆ ਐਸ ਜੀ ਪੀ ਸੀ ਵੱਲੋਂ, ਤੇ ਨਾਲ 3 ਸਾਲ ਗੁਰਬਾਣੀ ਦਾ ਕੋਰਸ ਹੁੰਦਾ, ਤੁਸੀਂ ਗੁਰਬਾਣੀ ਸਿੱਖਦੇ ਹੋ ਤੇ ਨਾਲ ਦੀ ਨਾਲ ਤੁਹਾਡੀ ਆਪਣੀ ਯੂਨੀਵਰਸਿਟੀ ਵੱਲੋਂ ਗ੍ਰੈਜੂਏਸ਼ਨ ਪੂਰੀ ਹੋ ਜਾਂਦੀ ਹੈ।
ਨਹੀਂ ਉਹ ਤਾਂ ਯੂਨੀਵਰਸਿਟੀਆਂ ਚੱਲ ਰਹੀਆਂ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ SGPC ਵੱਲੋਂ ਚੱਲ ਰਹੀ ਆ, ਤੇ ਇੱਥੋਂ ਤੱਕ ਗੁਰਬਾਣੀ ਦਾ ਜਾਂ ਫਿਲੋਸਫੀ ਦੀ ਗੱਲ ਨਹੀਂ, ਆਪਣੇ ਮੈਡੀਕਲ ਕਾਲਜ ਚੱਲ ਰਹੇ ਨੇ, ਉਥੋਂ ਡਾਕਟਰ ਬਣ ਰਹੇ ਨੇ ਮੁੰਡੇ ਕੁੜੀਆਂ, ਔਰ ਛੋਟ ਵੀ ਆ ਉਥੇ ਕਾਫੀ ਮੁੰਡੇ ਕੁੜੀਆਂ ਨੂੰ, ਤੇ ਪਰ ਜਿਹੜੇ ਜਿੱਦਾਂ ਅਮੀਰ ਨੇ ਉਹ ਪੈਸੇ ਵੀ ਦੇ ਕੇ ਉਥੇ ਦਾਖਲ ਹੁੰਦੇ, ਉਨ੍ਹਾਂ ਦੀਆਂ ਰਿਕੁਆਇਰਮੈਂਟਸ ਆ। ਮੈਨੂੰ ਯਾਦ ਹੈ ਕਿ ਸਾਡੇ ਇਥੇ ਨੌਜਵਾਨ ਬਲਗੁਲਗੇ ਵਿਚ ਵੀ ਆਏ ਨੇ ਮੇਰੇ, ਮਤਲਬ ਹਾਣੀ ਨੇ, ਮੈਂ ਵੀ ਆਪਣੇ ਨੌਜਵਾਨ ਕਹਿ ਲੈਂਦਾ, ਤੇ ਸਾਡੇ ਤਾਂ ਸਾਡਾ ਪ੍ਰਾਹੁਣਾ ਹੈ, ਛੋਟਾ ਪ੍ਰਾਹੁਣਾ, ਤੇ ਉਹ ਵੀ ਫਤਿਹਗੜ੍ਹ ਸਾਹਿਬ ਪੜ੍ਹ ਕੇ ਆਇਆ, ਉਦੋਂ ਕਾਲਜ ਹੁੰਦਾ ਸੀ ਇੰਜੀਨੀਅਰਿੰਗ ਕਾਲਜ, ਤੇ ਉਥੋਂ ਦੀ ਰਿਕੁਆਇਰਮੈਂਟ ਹੁੰਦੀ ਸੀ ਜੀ ਵੀ ਜੇ ਤੁਸੀਂ ਉਥੇ ਪੜ੍ਹਨਾ ਆ ਤਾਂ ਤੁਸੀਂ ਨਾਰਮਲ ਪੜ੍ਹ ਸਕਦੇ ਹੋ, ਪਰ ਤੁਹਾਡੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਮਤਲਬ ਸਿੱਖੀ ਰਹਿਤ ਮਰਿਆਦਾ ਦਾ ਵੀ ਖਿਆਲ ਰੱਖਣਾ ਪੈਣਾ, ਸੋ ਉਹ ਵੀ ਇਕ ਰਿਕੁਆਇਰਮੈਂਟ ਆ, ਵਿਚ ਇਜ਼ ਨਾਟ ਬੈਡ, ਹੈ ਨਾ, ਵਧੀਆ ਗੱਲ ਹੈ। ਖੈਰ ਸੁਨੇਹੇ ਹੋਰ ਆ ਗਏ ਨੇ, ਡਾਕੀਆ ਦਾ ਵੀ ਸੁਨੇਹਾ ਆ ਗਿਆ ਜੀ, ਡਾਕੀਆ ਇਹ ਕੌਣ ਹੈ ਜੀ? ਡਾਕੀਆ ਸਾਹਿਬ,
ਡਾਕੀਆ ਸਾਹਿਬ,
ਹਾਂਜੀ, ਨਾ ਹੀ ਡਾਕੀਆ ਸਾਹਿਬ, ਹਾਂਜੀ, ਟੈਲੀਗ੍ਰਾਮ ਤੇ ਕਹਿੰਦੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਗੱਲਾਂ ਤੁਹਾਡੀਆਂ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ, ਹੱਸਦੇ ਵਸਦੇ ਰਹੋ, ਧੰਨਵਾਦ। ਉਨ੍ਹਾਂ ਨੇ ਇਕ ਤਸਵੀਰ ਭੇਜੀ ਹੈ ਦਾਦੇ ਪੋਤੇ ਦੀ, ਉਹ ਭਾਂਡੇ ਵੇਚ ਰਹੇ ਨੇ, ਦੀਵੇ ਵੇਚ ਰਹੇ ਨੇ, ਇਕੱਠੇ ਨੇ, ਪੁਰਾਣਾ ਪੰਜਾਬ ਨਵੇਂ ਪੰਜਾਬ ਨੂੰ ਆਪਣੀ ਬੁੱਕਲ ਚ ਸਮੇਟੀ ਬੈਠਾ, ਜ਼ਿੰਦਗੀ ਜਿਉਣ ਦਾ ਸਲੀਕਾ ਦੱਸਦਾ ਹੋਇਆ, ਇਨ੍ਹਾਂ ਤੋਂ ਜ਼ਰੂਰਤ ਤੋਂ ਬਿਨਾਂ ਕੁਛ ਨਾ ਕੁਛ ਜ਼ਰੂਰ ਖਰੀਦ ਲਿਆ ਕਰੋ, ਤਾਂ ਕਿ ਇਹ ਵੀ ਆ ਗੋਦੀ ਚ ਬੈਠੇ ਪੰਜਾਬ ਨੂੰ ਕਹਿ ਸਕਣ ਕਿ ਇਮਾਨਦਾਰੀ ਨਾਲ ਵੀ ਢਿੱਡ ਭਰਿਆ ਜਾ ਸਕਦਾ। ਬਹੁਤ ਵਧੀਆ ਵਿਚਾਰ ਤੁਸੀਂ ਦਿੱਤਾ। ਤੇ ਅਮਨ ਧਾਲੀਵਾਲ ਹੁਣੀ ਕਈ ਫੋਟੋਆਂ ਭੇਜ ਰਹੇ ਨੇ ਤੇ ਕੈਨਬਰਾ ਦੀਆਂ, ਤੇ ਬਹੁਤ ਵਧੀਆ ਫੋਟੋਗ੍ਰਾਫਰ ਨੇ, ਸੋ ਨਾਈਸ, ਕੈਨਬਰਾ ਦੀਆਂ ਸਵੇਰੇ ਸ਼ਾਮ ਦੁਪਹਿਰ ਦੀਆਂ ਫੋਟੋਆਂ, ਇਹ ਇਨ੍ਹਾਂ ਦਾ ਆਪਣਾ ਸ਼ੌਕ ਹੈ, ਸਨਸੈਟਸ ਦੀਆਂ ਫੋਟੋਆਂ ਭੇਜੀਆਂ ਨੇ। ਬਸ ਸਾਡਾ ਸਿਸਟਮ ਸ਼ੁਰੂ ਹੋਲਣ ਦੋ ਜੀ, ਇਹ ਸਾਰੀਆਂ ਫੋਟੋਆਂ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਿਆ ਕਰਾਂਗੇ। ਸਨੀ ਮਜੋਕਾ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ੍ਰੀ ਅਕਾਲ ਸਨੀ ਜੀ, ਕੀ ਹਾਲ ਚਾਲ ਹੈ। ਤੇ ਗੁਰਪਿੰਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਕਿ ਲਿਵਰ ਦੇ ਹਾਸਪਿਟਲ ਲਈ ਵੱਧ ਬਜਟ ਰੱਖਣਾ ਚਾਹੀਦਾ ਹੈ, ਫਿਰ ਹੁਣ ਜੇ 50 ਅਰਬ ਦਾ ਬਜਟ ਹੈ ਸ਼ਰਾਬ ਦੇ ਲਈ, ਲਿਵਰ ਦੇ ਹਾਸਪਿਟਲ ਵੀ ਬਣਾਉਣੇ ਚਾਹੀਦੇ ਜੀ। ਖੈਰ ਉਹ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ, ਸ਼੍ਰੋਮਣੀ ਕਮੇਟੀ ਦੀ ਨਹੀਂ ਬਣਦੀ ਜੀ, ਪਰ ਤੁਹਾਡਾ ਮਜ਼ਾਕ ਸੀਗਾ। ਤੇ ਇਧਰ ਸਾਡੇ ਨਾਲ ਦਲਜੀਤ ਸਿੰਘ ਜੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਤੇ ਇਹ ਹੁਣ ਸ਼ਾਮ ਨੂੰ ਜੀ ਪ੍ਰੋਗਰਾਮ ਜਿਹੜਾ ਖ਼ਬਰ ਸਾਰ ਹੈ ਨਾ, ਉਸ ਨੂੰ ਅਸੀਂ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਦਲਜੀਤ ਸਿੰਘ ਹੁਣਾਂ ਨੇ ਪੂਰਾ ਜ਼ੋਰ ਲੱਗਾ ਹੋਇਆ ਇਹਨਾਂ ਦਾ ਇਸ ਪ੍ਰੋਗਰਾਮ ਨੂੰ ਹੁਣ ਐਸਟੈਬਲਿਸ਼ ਕਰਨ ਦਾ। ਸੋ 7 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ ਤੁਸੀਂ ਪ੍ਰੋਗਰਾਮ ਖ਼ਬਰਸਾਰ ਸੁਣਦੇ ਹੋ, ਤੇ ਇਸ ਦੇ ਵਿਚ ਅਸੀਂ ਮਤਲਬ ਬਹੁਤ ਆਲਾ ਦਰਜੇ ਦੀਆਂ ਖ਼ਬਰਾਂ, ਟਿੱਪਣੀਆਂ ਤੇ ਇੰਟਰਵਿਊਜ਼ ਲੈ ਕੇ ਆਉਂਦੇ ਹਾਂ। ਦਲਜੀਤ ਸਿੰਘ ਹੁਣੀ ਹੁੰਦੇ ਨੇ, ਉਨ੍ਹਾਂ ਦੇ ਨਾਲ ਅਮਨ ਹੰਸ ਹੁੰਦੇ ਨੇ, ਜਸਵਿੰਦਰ ਬਿੱਟਾ ਹੁੰਦੇ ਨੇ, ਮਿੰਟੂ ਬਰਾੜ ਵੀ ਸ਼ਾਮ ਨੂੰ ਜੁੜਦੇ ਨੇ ਪ੍ਰੋਗਰਾਮ ਦੇ ਵਿਚ। ਸੋ ਹੁਣ ਇਕ ਨਾ ਗੁਰਸੇਵਕ ਜੀ, ਆਪਾਂ ਉਹ ਤੋਂ ਬਾਅਦ ਲਾਈਨਾਂ ਵੀ ਖੋਲਣੀਆਂ, ਇਕ ਮੁੱਦਾ ਆ ਆਪਣੇ ਜਗਤਾਰ ਭਾਜੀ ਨੇ ਛੇੜਿਆ, ਉਹਦੀ ਵੀ ਗੱਲ ਕਰਨੀ ਆ। ਕਈ ਵਾਰੀ ਨਾ ਭੁਲੇਖਾ ਪੈ ਜਾਂਦਾ ਕਿ ਗੱਲ ਕੁਛ ਹੋਰ ਹੁੰਦੀ ਹੈ, ਜਿੱਦਾਂ ਹੁਣ ਬਜਟ ਦੀ ਗੱਲ ਹੈ ਕਿ ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਦਾ ਬਜਟ ਸ਼੍ਰੋਮਣੀ ਕਮੇਟੀ ਨਾਲੋਂ ਘੱਟ ਹੁੰਦਾ ਜਾਂ ਸ਼੍ਰੋਮਣੀ ਕਮੇਟੀ ਦਾ ਵੱਧ ਹੁੰਦਾ ਪੰਜਾਬ ਦੇ ਨਾਲੋਂ, ਇਹੋ ਜਿਹੇ ਭੁਲੇਖਿਆਂ ਚ ਕਈ ਵਾਰੀ ਰਿਸ਼ਤੇ ਵੀ ਹੋ ਜਾਂਦੇ ਆ, ਤੇ ਭੁਲੇਖੇ ਨਾਲੇ ਰਿਸ਼ਤਾ ਹੋ ਗਿਆ। ਤੇ ਤੁਸੀਂ ਮੈਨੂੰ ਆਫ ਦੀ ਏਅਰ ਦੱਸਦੇ ਸੀਗੇ ਵੀ ਇੱਕ ਮੁੰਡਾ ਇਧਰੋਂ ਗਿਆ ਸੀ ਤੇ ਉਹਦਾ ਰਿਸ਼ਤਾ ਹੋਣਾ ਸੀ, ਉਹ ਥੋੜੀ ਜਿਹੀ ਗੱਲ ਆਪਣੇ ਸਰੋਤਿਆਂ ਨਾਲ ਵੀ ਜੇ ਸਾਂਝੀ ਕਰ ਦਈਏ।
ਜੀ ਬਿਲਕੁਲ ਸਾਂਝੀ, ਇੱਕ ਤਾਂ ਹੁੰਦੀ ਨਾ ਸੁਣੀ ਸੁਣਾਈ ਗੱਲ ਹੁੰਦੀ ਹੈ ਕਿਸੇ ਦੀ, ਤੇ ਆ ਜਮਾ ਹੀ ਰਿਐਲਿਟੀ ਵਾਲੀ ਗੱਲ ਹੈ ਕਿ ਯਾਰ ਦੋਸਤ ਇੱਥੋਂ ਪੱਕੇ ਤੌਰ ਤੇ ਇੰਡੀਆ ਚਲਾ ਗਿਆ, 2 ਸਾਲ ਪਹਿਲੀ ਗੱਲ ਆ, ਤੇ ਉਹ ਗਿਆ ਸੀ ਪੱਕੇ ਤੌਰ ਤੇ, ਤੇ ਉਹ ਵੀ ਸੱਚਾ ਸੀ, ਤੇ ਜਦੋਂ ਪਤਾ ਲੱਗਾ ਕਿ ਮੁੰਡਾ ਪੱਕੇ ਤੌਰ ਰੁਝਾਨ ਹੁੰਦਾ ਕਿ ਹਰ ਪਰਿਵਾਰ ਦੇ ਵਿਚ ਹੁੰਦਾ ਨਾ ਕਿ ਬਾਹਰ ਪਹਿਲ ਦਿੱਤੀ ਜਾਂਦੀ ਆ ਬਾਹਰਲੀ ਕਿਸੇ ਵੀ ਕੰਟਰੀ ਨੂੰ, ਤਾਂ ਉਹਨੀ ਗੱਲ ਤੋਰੀ, ਤਾਂ ਜਦੋਂ ਦੇਖਣ ਗਏ ਗੱਲਬਾਤ ਰਿਸ਼ਤੇ ਦੀ ਗੱਲਬਾਤ ਚੱਲੀ ਉੱਥੇ ਜਾ ਕੇ, ਤਾਂ ਉਹ ਮੁੰਡੇ ਨੇ ਭਾਪ ਲਈ ਗੱਲ ਕਿ ਉਹ ਮੈਨੂੰ ਪੱਕਾ ਸਮਝ ਰਿਹਾ ਤੇ ਮੈਂ ਤਾਂ ਪੱਕਾ ਆਇਆ, ਉਹ ਮੈਨੂੰ ਪੱਕਾ ਸਮਝ ਹੀ ਜਾਂਦੇ ਆ, ਤਾਂ ਉਹਨੇ ਗੱਲ ਖੋਲਤੀ ਕਹਿੰਦਾ ਮੈਨੂੰ ਪੱਕਾ ਨਾ ਸਮਝੋ, ਮੈਂ ਤਾਂ ਪੱਕਾ ਹੀ ਆ ਗਿਆ ਇੱਥੇ,
ਮੈਨੂੰ ਉਧਰਲਾ ਪੱਕਾ ਨਾ ਸਮਝ, ਮੈਂ ਤਾਂ ਇਧਰ ਪੱਕਾ ਆਇਆ। ਸੋ ਚਲੋ ਇਹ ਵਧੀਆ ਗੱਲ ਹੈ ਕਿ ਉਹਨਾਂ ਨੇ ਪਹਿਲਾਂ ਹੀ ਗੱਲ ਖੋਲ ਲਈ, ਕਈ ਵਾਰੀ ਬਾਅਦ ਦੇ ਵਿਚ ਸਿਆਪਾ ਪੈਂਦਾ ਤੇ ਮੈਨੂੰ ਯਾਦ ਆ ਗਿਆ ਕਿ ਗੁਰਪ੍ਰੀਤ ਘੁੱਗੀ ਨੇ ਵੀ ਇਹੋ ਜਿਹੀ ਇੱਕ ਕਾਮੇਡੀ ਪੇਸ਼ ਕੀਤੀ ਸੀ। ਸੋ ਲਓ ਜੀ ਟਰੱਕਾਂ ਵਾਲਿਆਂ ਦੀ ਸ਼ਾਨ ਦੇ ਵਿਚ ਇੱਕ ਗੀਤ ਵੀ ਸੁਣਾਉਂਦੇ ਆ ਤੇ ਇੱਕ ਕਾਮੇਡੀ ਟਰੱਕਾਂ ਵਾਲਿਆਂ ਦੀ ਬੀ ਬਾਈ ਟਰੱਕ।
ਓ ਯਾਰ ਘੁੱਗੀ ਕਈ ਰਿਸ਼ਤੇਦਾਰ ਤੇ ਐਸੇ ਖਚਰੇ ਹੁੰਦੇ ਜਿਹੜੇ ਜਾਣ ਬੁੱਝ ਕੇ ਅਗਲੇ ਦਾ ਜਲੂਸ ਕੱਢਦੇ।
ਓ ਯਾਰ ਸਾਡੇ ਨੇੜੇ ਸਕੇ ਚਾਚੇ ਨੇ ਰਿਸ਼ਤਾ ਕਰਾਇਆ ਭਤੀਜੀ ਨੂੰ। ਅਖੇ ਮੁੰਡੇ ਵਾਲੇ ਬੜੇ ਸੌਖੇ ਨੇ, ਮੁੰਡਾ ਕੱਲਾ ਕੱਲਾ, ਮੁੰਡੇ ਕੋਲ 20-22 ਟਰੱਕ ਆ। ਕੁੜੀ ਵਾਲਿਆਂ ਦੀਆਂ ਵਾਚਾਂ ਖਿੜ ਗਈਆਂ ਸੁਣ ਕੇ। ਉਹਨਾਂ ਇੱਕੋ ਗੱਲ ਸੁਣੀ ਵੀ ਮੁੰਡੇ ਕੋਲ 20-22 ਟਰੱਕ ਆ। ਉਹਨਾਂ ਠਾ ਕਰਦਾ ਠਾਕਾ ਭੇਜਤਾ, ਵਿਆਹ ਦੀ ਤਰੀਕ ਆ ਗਈ, ਕਾਰਡ ਛਾਪ ਕੇ ਆ ਗਏ, ਬਰਾਤ ਆ ਗਈ, ਦੂਜੇ ਦਿਨ ਕੁੜੀ ਰੋਂਦੀ ਰੋਂਦੀ ਵਾਪਸ ਆ ਗਈ। ਅਖੇ ਮੁੰਡੇ ਵਾਲਿਆਂ ਘਰ ਤੇ ਭੰਗ ਭੁੱਜਦੀ ਏ, ਪੇਕਿਆਂ ਨੂੰ ਪੈ ਗਈਆਂ ਹੱਥਾਂ ਪੈਰਾਂ ਦੀਆਂ ਵੀ ਚਾਚਾ ਤੇ ਤੇਰਾ ਕਹਿੰਦਾ ਸੀ ਮੁੰਡੇ ਕੋਲ 20-22 ਟਰੱਕ ਆ। ਕਹਿੰਦੀ ਟਰੱਕ ਤੇ ਸੁੱਖ ਨਾਲ ਇੱਕੋ ਹੀ ਆ, ਟੁੱਟਾ ਜਿਹਾ, ਉਹਦਾ ਨੰਬਰ 20-22 ਆ। 3 ਦਿਨ ਸੜਕ ਤੇ ਹੁੰਦਾ, 27 ਦਿਨ ਵਰਕਸ਼ਾਪ, ਉਹਦੇ ਟਾਇਰ ਪਵਾਉਣ ਲਈ ਪੈਸੇ ਲੈਣ ਆਈ ਆ ਮੈਂ।
ਬਸ ਵਿਚੋਲਿਆਂ ਦੀਆਂ ਇਹਨਾਂ ਹੇਰਾ ਫੇਰੀਆਂ ਤੋਂ ਡਰਦੇ ਮੁੰਡੇ ਕੁੜੀਆਂ ਅੱਜ ਕੱਲ ਆਪਣੀ ਮਰਜ਼ੀ ਨਾਲ ਵਿਆਹ ਸ਼ਾਦੀਆਂ ਕਰਵਾਈ ਜਾਂਦੇ
ਜੀ। ਪੇਸ਼ ਹੈ ਸੁੱਖ ਬਰਾੜ ਤੇ ਜੱਗਾ ਟੂਸਿਆਂਵਾਲਾ ਦੀ ਫਰਮਾਇਸ਼ ਤੇ ਡਰਾਈਵਰ ਵੀਰਾਂ ਦਾ ਇੱਕ ਗੀਤ।
ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ। ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ। ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ। ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ, ਕੁੜੀ ਲੁੱਟ ਪੁੱਟ ਕੇ ਲੈ ਗਈ, ਹੋ ਸਾਡਾ ਕਾਊਂਟਰ ਰੱਖਾਂ ਦਾ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋ, ਮੈਲਬੋਰਨ। ਫੋਨ ਨੰਬਰ 0387590629।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet। ਇੰਟਰਨੈਸ਼ਨਲ ਸਟੂਡੈਂਟਸ ਐਂਡ ਮਾਈਗ੍ਰੈਂਟਸ, ਜੇ ਤੁਹਾਨੂੰ ਐਜੂਕੇਸ਼ਨ ਜਾਂ ਮਾਈਗ੍ਰੇਸ਼ਨ ਬਾਰੇ ਮਾਹਿਰ ਸਲਾਹ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ CACA ਨੂੰ 0399-663-1318। ਅਸੀਂ ਐਡਮਿਸ਼ਨ, ਸਟੂਡੈਂਟ ਵੀਜ਼ਾ, ਜਨਰਲ ਸਕਿੱਲਡ ਮਾਈਗ੍ਰੇਸ਼ਨ, 457 ਇੰਪਲੋਇਰ ਸਪੋਂਸਰਡ ਵੀਜ਼ਾ, ਪਾਰਟਨਰ ਵੀਜ਼ਾ, ਸਟੇਟ ਸਪੋਂਸਰਸ਼ਿਪ, MRT ਅਤੇ ਮਿਨਿਸਟਰੀਅਲ ਇੰਟਰਵੈਂਸ਼ਨ ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 0399-663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੋਂ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ, ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਲਿਆ ਰਿਹਾ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਜੀ ਸਿੱਧੂ। ਸਮਾਂ ਹੋ ਗਿਆ ਹੈ ਜੀ ਬ੍ਰਿਸਬੇਨ ਦੇ ਵਿੱਚ 8:04 ਤੇ ਸਿਡਨੀ ਤੇ ਮੈਲਬੋਰਨ ਦੇ ਵਿੱਚ 9:04 ਹੋ ਚੁੱਕੇ ਨੇ। ਤੇ ਹਾਂਜੀ ਸਿੱਧੂ ਸਾਹਿਬ, ਆਪਾਂ ਫੋਨ ਨੰਬਰ ਸਾਂਝਾ ਕਰ ਲਈਏ, ਕਾਲਸ ਖੋਲ ਦਿੱਤੀਆਂ ਗਈਆਂ ਨੇ ਆਪਣੇ ਸਰੋਤਿਆਂ ਦੇ ਲਈ ਤੇ ਨੰਬਰ ਹੈ ਜੀ 02-8599-2811।
ਜੀ
ਇੱਕ ਵਾਰ ਫਿਰ ਗੌਰ ਕਰਨ 02-8599-2811।
ਹਾਂਜੀ, ਆਸਟ੍ਰੇਲੀਆ
ਦੇ ਨੰਬਰ ਤੇ ਤੁਸੀਂ ਕਾਲ ਕਰਕੇ ਹਾਂਜੀ
ਹਾਂਜੀ ਆਸਟ੍ਰੇਲੀਆ ਦਾ ਨੰਬਰ
ਜੀ ਆਸਟ੍ਰੇਲੀਆ ਦਾ ਨੰਬਰ ਹੈ, ਤੁਸੀਂ ਫੋਨ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਬਣ ਰਹੇ ਹੋ। ਤੇ ਜਿਹੜੀ ਗੱਲ ਚੱਲ ਰਹੀ ਸੀ ਅੱਜ ਕਿ ਸਿੱਖ ਧਰਮ ਦੇ ਵਿੱਚ ਵਿਵਾਦ ਕਿਉਂ ਛਿੜਦੇ ਨੇ, ਤੇ ਜੋ ਕਿ ਚਿਕਟਾਰ ਗਿੱਲ ਟੁੱਟੀ ਹਾਂਗਕਾਂਗ ਵਾਲਿਆਂ ਨੇ ਸਾਡੇ ਨਾਲ ਸਾਂਝਾ ਕੀਤਾ ਸੀ ਵਿਚਾਰ, ਆਪਣਾ ਕੁਐਸਚਨ ਕੀਤਾ ਸੀ, ਤੇ ਉਹਦੇ ਬਾਰੇ ਅਮਨਦੀਪ ਸਿੱਧੂ ਜੀ ਚਾਨਣਾ ਵੀ ਪਾਉਣਗੇ ਤੇ ਨਾਲ ਤੁਸੀਂ ਆਪਣੇ ਸੁਝਾਅ ਫੋਨ ਕਾਲ ਕਰਕੇ ਦੇ ਸਕਦੇ ਹੋ।
ਹਾਂਜੀ ਜਗਤਾਰ ਭਾਜੀ, ਉਹਨਾਂ ਨੇ ਕਿਹਾ ਸੀ ਕਿ ਸਿੱਖ ਧਰਮ ਚ ਵਿਵਾਦ ਕਿਉਂ ਛਿੜਦੇ ਨੇ, ਇਨ੍ਹਾਂ ਦਾ ਕੋਈ ਪੱਕਾ ਇਲਾਜ ਹੋਣਾ ਚਾਹੀਦਾ। ਤੇ ਉਨ੍ਹਾਂ ਨੇ ਇਕ ਮਸ਼ਵਰਾ ਦਿੱਤਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ, ਕਹਿੰਦੇ ਕਿ ਸਿੱਖ ਧਰਮ ਦੇ ਵਿਚ ਇਕ ਥਿੰਕ ਟੈਂਕ ਹੋਣਾ ਚਾਹੀਦਾ, ਵਿਵਾਦ ਗ੍ਰਸਤ ਗੱਲਾਂ ਦਾ ਫੈਸਲਾ ਨਾ ਦੇਵੇ ਬਲਕਿ ਸੇਧ ਦੇਵੇ। ਇਹੀ ਤਾਂ ਜੀ ਥਿੰਕ ਟੈਂਕ ਬਣਨ ਦਾ ਤਾਂ ਵਿਵਾਦ ਹੈ ਸਾਰਾ। ਹਰ ਬੰਦਾ ਕਹਿੰਦਾ ਕਿ ਮੈਂ ਥਿੰਕ ਟੈਂਕ ਹੋਵਾਂ। ਰੌਲਾ ਤਾਂ ਇਹੀ ਹੈ ਨਾ, ਡੁੱਬੀ ਦਾ ਤਾਂ ਜੇ ਸਾਹ ਨਾ ਆਇਆ ਹੁਣ। ਹਾਂਜੀ ਦਗਤਾਰ ਭਾਜੀ, ਬਾਕੀ ਸਿੱਖ ਤਾਂ ਬਹੁਤ ਨੇ, ਅਸਲ ਦੇ ਵਿਚ ਥਿੰਕ ਟੈਂਕ ਬਣਨ ਦਾ ਹੀ ਰੌਲਾ ਆ। ਉਹ ਕਹਿੰਦਾ ਮੈਂ ਵੱਡਾ ਆ, ਉਹ ਕਹਿੰਦਾ ਮੈਂ ਵੱਡਾ ਆ, ਸੁਣ ਵੱਡਾ ਆਖੇ ਸਭ ਕੋਈ ਹਨਾ। ਤੇ ਆਪਣੇ ਆਪ ਨੂੰ ਵੱਡਾ ਕਹਾਉਣ ਦੀ ਤਾਂ ਥਿੰਕ ਟੈਂਕ ਬਣਨ ਦੀ ਤਾਂ ਸਾਰਿਆਂ ਨੂੰ ਹੈਗੀ, ਭਾਈ ਸਾਰੇ ਲੋਕ ਮੈਨੂੰ ਹੀ ਆ ਕੇ ਪੁੱਛਣ। ਤੇ ਜਿਹੜੀ ਕਿਸੇ ਦੀ ਦੁਕਾਨ ਘਟਦੀ ਆ ਜਾਂ ਜਿਹਨੂੰ ਲੱਗਦਾ ਵੀ ਹੁਣ ਇਹਦਾ ਘਟ ਰਿਹਾ ਤੇ ਦੂਸਰੇ ਦਾ ਵੱਧ ਰਿਹਾ, ਤੇ ਉਹ ਇੱਕ ਦੂਜੇ ਨੂੰ ਕੱਟਣ ਦੇ ਵਿਚ ਲੱਗੇ ਹੋਏ ਨੇ। ਖੈਰ ਇਹ ਆਪਾਂ ਗੱਲਬਾਤ ਜਾਰੀ ਰੱਖਾਂਗੇ। ਗੁਰਸੇਵਕ ਮਾਂਗਟ ਹੁਣਾਂ ਨੇ ਕਿਹਾ, ਕਹਿੰਦੇ ਭਾਜੀ ਭਾਈ ਦਲਜੀਤ ਦਸਾਂਝ ਨੇ ਇਕ ਬੀਬੀਸੀ ਤੇ ਇੰਟਰਵਿਊ ਚ ਕਿਹਾ ਸੀ ਕਿ ਉਹ ਫਿਲਮਾਂ ਛੱਡ ਸਕਦੇ ਨੇ ਪਰ ਪੱਗ ਬੰਨਣੀ ਨਹੀਂ ਛੱਡ ਸਕਦਾ। ਇਹਦੇ ਬਾਰੇ ਕੀ ਕਹੋਗੇ? ਬਹੁਤ ਵਧੀਆ ਗੱਲ ਹੈ ਜੀ, ਉਹਦੀ ਆਪਣੀ ਚੋਇਸ ਹੈ। ਤੇ ਕਹਿੰਦੇ ਨੇ ਕਿ ਦਲਜੀਤ ਨੇ ਬਾਲੀਵੁੱਡ ਚ ਪੱਗ ਬੰਨ ਕੇ ਛਾ ਗਿਆ ਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ ਜੀ। ਬਾਕੀ ਸਿੰਗਰਸ ਨੂੰ ਇੱਥੇ ਕੁਝ ਸਿੱਖਣਾ ਚਾਹੀਦਾ। ਦੇਖੋ ਮੈਨੂੰ ਲੱਗਦਾ ਉਹਨੇ ਆਪ ਬਹੁਤ ਗਲਤੀਆਂ ਕੀਤੀਆਂ ਦਲਜੀਤ ਨੇ, ਤੇ ਉਹ ਸਿੱਖ ਵੀ ਰਿਹਾ ਆ ਤੇ ਆਪਣੇ ਆਪ ਨੂੰ ਇੰਪਰੂਵ ਵੀ ਕਰ ਰਿਹਾ, ਆਪਣੀ ਕਲਾ ਨੂੰ ਨਿਖਾਰ ਵੀ ਰਿਹਾ ਤੇ ਵੱਧ ਵੀ ਰਿਹਾ। ਤੇ ਆਪਣੇ ਜਿਹੜਾ, ਚਲੋ ਠੀਕ ਹੈ ਗਲਤੀਆਂ ਹੁੰਦੀਆਂ ਨੇ, ਐਡੀ ਗੱਲ ਨਹੀਂ ਕਿ ਆਪਾਂ ਇੱਕ ਗਲਤੀ ਨੂੰ ਲੈ ਕੇ ਬੈਠੇ ਰਹਿਣਾ, ਉਹਦੇ ਨੂੰ ਫੜੇ ਰੱਖਣਾ ਆ। ਪਰ ਜਿਹੜਾ ਬਾਰ ਬਾਰ ਇੱਕੋ ਗਲਤੀ ਕਰੀ ਜਾਵੇ ਉਹਨੂੰ ਥੋੜਾ ਜ਼ਰੂਰ ਮਤਲਬ ਘੋਖਣਾ ਬਣਦਾ। ਪਰ ਵਧੀਆ ਗੱਲ ਹੈ ਜੀ, ਉਹਨਾਂ ਜਿਹੜਾ ਆਪਣਾ ਸਟੈਂਡ ਹੈ, ਪਰ ਇਹ ਉਹਦਾ ਪਰਸਨਲ ਸਟੈਂਡ ਹੈ। ਮੈਂ ਇਹ ਮੰਨਦਾ ਹਾਂ ਕਿ ਜਿਹੜੀ ਪੱਗ ਬੰਨਣੀ ਜਾਂ ਨਾ ਬੰਨਣੀ ਉਹ ਕਿਸੇ ਤੇ ਅਹਿਸਾਨ ਨਹੀਂ ਕਰ ਰਿਹਾ। ਜੇ ਮੈਂ ਹੁਣ ਕੇਸ ਰੱਖੇ ਨੇ ਜਾਂ ਮੈਂ ਮਤਲਬ ਦਸਤਾਰ ਰੱਖੀ ਹੈ, ਮੈਂ ਲੋਕਾਂ ਵਾਸਤੇ ਨਹੀਂ ਰੱਖੀ ਹੋਈ, ਮੈਂ ਦੋਸਤੋ ਆਪਣੇ ਵਾਸਤੇ ਅਸੀਂ ਰੱਖੀ ਹੋਈ ਆ। ਇਹੀ ਫਰਕ ਹੈ ਕਿ ਅਸੀਂ ਕਈ ਵਾਰੀ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਧਰਮ ਨਾਲ ਸੰਬੰਧਤ, ਸੁਸਾਇਟੀ ਨਾਲ ਸੰਬੰਧਤ, ਅਸੀਂ ਲੋਕ ਦਿਖਾਵੇ ਲਈ ਕਰਨ ਲੱਗ ਪੈਂਦੇ ਹਾਂ। ਜਦੋਂ ਅਸੀਂ ਉਹ ਲੋਕ ਦਿਖਾਵੇ ਲਈ ਕਰਦੇ ਹਾਂ ਤਾਂ ਉਹ ਗੁਰਸੇਵਕ ਸਿੰਘ ਜੀ ਕੱਚੀ ਰਹਿ ਜਾਂਦੀ ਉਹ ਚੀਜ਼। ਫਿਰ ਜਦੋਂ ਲੋਕ ਪਸੰਦ ਨਹੀਂ ਕਰਦੇ ਤੇ ਫਿਰ ਅਸੀਂ ਪੱਗ ਵੀ ਲਾਹ ਮਾਰੀ ਦੀ ਆ, ਕੇਸ ਵੀ ਕਟਾ ਲਈਦੇ ਹਨਾ, ਕਿਉਂਕਿ ਅਸੀਂ ਲੋਕਾਂ ਨੂੰ ਦਿਖਾਲਣ ਦੇ ਲਈ ਉਹ ਕਰ ਰਹੇ ਹੁੰਦੇ ਹਾਂ। ਇੱਦਾਂ ਅਸੀਂ ਪਾਠ ਪੂਜਾ ਵੀ ਕਈ ਵਾਰੀ ਲੋਕਾਂ ਨੂੰ, ਤੁਸੀਂ ਨੋਟ ਕੀਤਾ ਹੋਣਾ ਕਿ ਕਈ ਵਾਰੀ ਬੰਦੇ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਕਰੀ ਜਾਣਗੇ ਮਾੜੀ ਮਾੜੀ ਗੱਲ ਤੇ ਵਾਹਿਗੁਰੂ 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 ਉਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਨਾਂ ਨੂੰ ਕਿਤੇ ਕੱਲਿਆਂ ਨੂੰ ਸੁਣੋ ਤੁਸੀਂ ਬੋਲਦਿਆਂ ਨੂੰ, ਉਹ ਗਾਲ ਤੋਂ ਬਿਨਾਂ ਕਈ ਗੱਲ ਨਹੀਂ ਕਰਦੇ। ਸੋ ਇਸ ਕਰਕੇ ਮਤਲਬ ਲੋਕ ਦਿਖਾਵੇ ਲਈ ਅਸੀਂ ਕਈ ਗੱਲਾਂ ਕਰਦੇ ਹਾਂ, ਪਰ ਅਸਲ ਦੇ ਵਿਚ ਸਾਡੇ ਅੰਦਰੋਂ ਪਰਮਾਤਮਾ ਦਾ ਨਾਮ ਜਿਹੜਾ ਉਹ ਕੱਲਿਆਂ ਦੇ ਵਿਚ ਵੀ ਓਨਾ ਹੀ ਨਿਕਲਣਾ ਚਾਹੀਦਾ ਜਿਸ ਤਰ੍ਹਾਂ ਰੀਅਲ ਹੋਣਾ ਚਾਹੀਦਾ। ਖੈਰ ਕੁਲਦੀਪ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਰੇਡੀਓ ਸੁਣ ਰਹੇ ਆ ਜੀ। ਕਹਿੰਦੇ ਕਿ ਸਾਰੇ ਹੀ ਪਰਿਵਾਰ ਨੂੰ ਬਹੁਤ ਸਤਿ ਸ੍ਰੀ ਅਕਾਲ ਤੇ ਵਧੀਆ ਚੱਲ ਰਿਹਾ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਉਹਨਾਂ ਨੇ ਵੀ ਇੱਕ ਕਟਾਕਸ਼ ਖੱਸਿਆ ਸਾਡੇ ਦੇਸ਼ ਦੇ ਉੱਤੇ, ਕਹਿੰਦੇ ਕਿ ਆਪਣੇ ਦੇਸ਼ ਵਿਚ ਅਜਿਹਾ ਕੋਈ ਕੰਮ ਨਹੀਂ ਜਿਹੜਾ ਮਤਲਬ ਚੱਲੇ ਨਾ। ਤੁਸੀਂ ਕਹਿੰਦੇ ਸੱਪ ਵੇਚਣ ਦੀ ਦੁਕਾਨ ਵੀ ਖੋਲ ਲਵੋ ਤਾਂ ਵੀ ਲੋਕ ਇਹੀ ਸੋਚ ਕੇ ਖਰੀਦ ਲੈਣਗੇ, ਚਲੋ ਗੁਆਂਢੀਆਂ ਦੇ ਘਰ ਛੱਡਾਂਗੇ ਤੰਗ ਕਰਨ ਦੇ ਲਈ। ਹਾਂਜੀ ਬਸ ਇਹੀ ਗੱਲ ਹੈ ਜ਼ਿਆਦਾ। ਤੇ ਬਾਕੀ ਕਹਿੰਦੇ ਨੇ ਕਿ ਅਪਡੇਟ ਦੇ ਦਈਏ ਕਿ ਲੋਗਨ ਏਰੀਏ ਦੇ ਵਿਚ ਬਹੁਤ ਭਾਰਾ ਮੀਂਹ ਪੈ ਰਿਹਾ। ਲੋਗਨ ਏਰੀਆ ਜੀ ਬ੍ਰਿਸਬੇਨ ਦੇ ਵਿਚ ਜਿੱਥੇ ਆਪਣੇ ਗੁਰੂ ਘਰ ਵੀ ਨੇ, ਤੇ ਪਬਲਿਕ ਟਰਾਂਸਪੋਰਟ ਬੰਦ ਕਰ ਦਿੱਤੀ ਗਈ ਹੈ। ਟੇਫ ਜਿਹੜਾ ਲੋਗਨ ਨੂੰ ਜਾਣਾ ਹੈ ਤਾਂ ਉਹ ਹਜੇ ਬੰਦ ਹੈ। ਸੋ ਅੱਜ ਛੁੱਟੀ ਕਰੋ ਜੀ, ਇੰਨਾ ਮੀਂਹ ਪੈ ਰਿਹਾ, ਘਰੇ ਬੈਠੋ, ਪੜ੍ਹਨ ਨਹੀਂ ਜਾਣਾ ਅੱਜ ਆਪਾਂ ਕਿਤੇ ਵੀ। ਤੇ ਕਹਿੰਦੇ ਨੇ ਕਿ ਸੋ ਕਹਿੰਦੇ ਸਾਡੀ ਜਿਹੜੀ ਅੱਧੀ ਛੁੱਟੀ ਸਾਰੀ ਹੋ ਗਈ ਆ ਤੇ ਹੁਣ ਜਾ ਕੇ ਪਕੌੜੇ ਬਣਾ ਕੇ ਬਾਰਿਸ਼ ਦਾ ਆਨੰਦ ਮਾਣਿਆ ਜਾਏਗਾ। ਚਲੋ ਜੀ, ਅੱਧੀ ਛੁੱਟੀ ਸਾਰੀ, ਅੱਜ ਮੀਂਹ ਪੈਣ ਲੱਗ ਪਿਆ। ਸੋ ਇਨ੍ਹਾਂ ਨੂੰ ਆਪਣਾ ਵੱਖਰਾ ਹੀ ਅੱਜ ਆਨੰਦ ਆ ਰਿਹਾ ਪ੍ਰੋਗਰਾਮ ਦੇ ਵਿਚ। ਤੇ ਜੱਸੀ ਗਰੇਵਾਲ ਵੀ ਪ੍ਰੋਗਰਾਮ ਚ ਆ ਗਏ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾ ਲਈ ਹੈ। ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਕਹਿੰਦੇ ਮੈਂ ਕੁਛ ਲਾਈਨਾਂ ਲਿਖੀਆਂ ਸੀ, ਇਹ ਨੇਰੇ ਵਾਂਗ ਕਈਆਂ ਦੀ ਆਪ ਬੀਤੀ ਵੀ ਹੋ ਸਕ ਮੇਰੇ ਵਾਂਗ ਕਈਆਂ ਦੀ ਆਪ ਬੀਤੀ ਵੀ ਹੋ ਸਕਦੀ ਹੈ ਤੇ ਕਈਆਂ ਲਈ ਸ਼ੀਸ਼ਾ ਵੀ ਹੋ ਸਕਦੀ ਹੈ। ਕਹਿੰਦੇ ਮੈਨੂੰ ਲਾਟ ਸਮਝ ਕੇ ਦੀਵੇ ਦੀ ਕਈ ਫੂਕਾਂ ਮਾਰਦੇ ਫਿਰਦੇ ਨੇ, ਬਿਨਾਂ ਸਮਝੇ ਤੇ ਮੈਨੂੰ ਜਾਣੇ ਤੋਂ ਮੇਰੀ ਸੋਚ ਉਚਾਰਦੇ ਫਿਰਦੇ ਨੇ। ਇਹ ਉਹ ਲੋਕ ਨੇ ਗਰੇਵਾਲਾ ਜੋ ਧਰਤੀ ਚੜ੍ਹਤ ਦੇਖ ਕੇ ਜੋ ਸਾਡੀ ਚੜ੍ਹਤ ਦੇਖ ਕੇ ਚਿੜਦੇ ਨੇ। ਇਹ ਉਹ ਲੋਕੀ ਨੇ ਗਰੇਵਾਲਾ ਜੋ ਸਾਡੀ ਚੜ੍ਹਤ ਦੇਖ ਕੇ ਚਿੜਦੇ ਨੇ, ਵਾਂਗ ਉੱਡਦੇ ਫਟੇ ਲਿਫਾਫੇ ਦੇ ਅੰਤ ਮੂੰਹ ਦੇ ਪਰਨੇ ਗਿਰਦੇ ਨੇ। ਇਹਦਾ ਜੀ ਬਹੁਤ ਵਧੀਆ ਕਵਿਤਾ ਲਿਖ ਦਿੱਤੀ ਗੁਰਸੇਵਕ ਸਿੰਘ ਜੀ,
ਬਹੁਤ ਕੂਲ, ਬਹੁਤ ਕੂਲ।
ਹਾਂਜੀ
ਬਹੁਤ ਵਧੀਆ ਜੀ।
ਇਹ ਤੁਸੀਂ ਕਿਤੇ ਬ੍ਰਿਸਬੇਨ ਦੇ ਕਵੀ ਤਾਂ ਨੀ? ਬ੍ਰਿਸਬੇਨ ਚ ਬਹੁਤ ਕਵੀ ਹੈ ਜੀ ਜੱਸੀ ਗਰੇਵਾਲ, ਮੈਨੂੰ ਲੱਗਦਾ ਨੀ ਇਦਾਂ ਦੀ ਕਵਿਤਾ ਤਾਂ ਬ੍ਰਿਸਬੇਨ ਦੀ ਨੀ ਹੋ ਸਕਦੀ, ਇਹ ਤਾਂ ਕਿਸੇ ਹੋਰ ਸ਼ਹਿਰ ਦੀ ਆ।
ਕੀ ਭਾਵ ਤੁਹਾਡਾ ਥੋੜਾ ਕਰੋਗੇ ਜੀ ਐਕਸਪਲੇਨ? ਬ੍ਰਿਸਬੇਨ ਨਹੀਂ ਹੋ ਸਕਦਾ,
ਨਹੀਂ ਨਹੀਂ ਕਵਿਤਾ
ਬ੍ਰਿਸਬੇਨ ਦੇ ਵਿੱਚ ਵੀ ਹੈ ਨੇ, ਹੈ ਥੋੜੇ ਕਵੀ ਜੀ ਵਧੀਆ ਵੀ ਹੈਗੇ ਨੇ।
ਨਹੀਂ ਨਹੀਂ ਵਧੀਆ ਥੋੜੇ, ਇਹਦਾ ਮਤਲਬ ਬਾਕੀ ਵਧੀਆ ਨਹੀਂ ਹੈਗੇ, ਵਧੀਆ ਹੀ ਹੈ ਜੀ ਕਵੀ। ਮਤਲਬ ਬ੍ਰਿਸਬੇਨ ਦੀ ਜਿਹੜੀ ਤਸਵੀਰ ਹੈ ਉਹ ਥੋੜੀ ਤੱਤੀ ਹੈ, ਮਤਲਬ ਹੌਟ ਸਨਸ਼ਾਈਨ ਸਟੇਟ ਹੈ ਨਾ, ਇਸ ਕਰਕੇ ਥੋੜਾ ਜਿਹਾ ਹੋਰ ਤਰ੍ਹਾਂ ਦੀ ਰੋਸ਼ਨੀ ਜ਼ਿਆਦਾ ਆਉਂਦੀ ਹੈ ਸੂਰਜ ਵਰਗੀ ਇਧਰੋਂ। ਤੇ ਇਹ ਮੈਨੂੰ ਜਿਹੜੀ ਇਹ ਕਵਿਤਾ ਹੈ ਇਹ ਉਹ ਦੂਜੇ ਪਾਸਿਓਂ ਲੱਗਦੀ ਹੈ, ਮਤਲਬ ਇਹ ਸਿਡਨੀ ਮੈਨੂੰ ਠੰਡੇ ਦੇਸ਼ ਦੀ ਕਿਤੇ ਕਵਿਤਾ ਲੱਗਦੀ ਹੈ। ਖੈਰ ਕੋਈ ਗੱਲ ਨਹੀਂ, ਤੇ ਸਾਡੇ ਨਾਲ ਇੱਕ ਸੱਜਣ ਜੁੜੇ ਨੇ ਕਾਲ ਦੇ ਰਾਹੀਂ, ਪਹਿਲਾਂ ਆਪਾਂ ਉਹਨਾਂ ਨੂੰ ਵੀ ਲੈ ਲਈ ਕਿਉਂਕਿ ਕਾਲਾਂ ਦਾ ਪ੍ਰੋਗਰਾਮ ਹੈ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਮੀਂਹ ਪੈ ਰਿਹਾ ਤੁਹਾਡੇ ਪਿੱਛੇ, ਮੈਨੂੰ ਸੁਣਾਈ ਦੇ ਰਿਹਾ, ਕੀ ਕਹਿਣਾ ਚਾਹੋਗੇ?
ਪੂਰਾ ਮੀਂਹ ਪੈ ਰਿਹਾ ਜੀ। ਮੈਂ ਦਰਅਸਲ ਪਲੀਜ਼ ਇੱਕ ਅਨਾਉਂਸਮੈਂਟ ਮੈਂ ਚਾਹੁੰਦਾ ਹਾਂ ਜੇ ਤੁਸੀਂ ਕਰ ਸਕਦੇ ਹੋ, ਕਿਉਂਕਿ
ਆਪੇ ਕਰਦੇ ਹੋ ਜੀ।
ਸਕੂਲ ਯਾਰ ਬ੍ਰਿਸਬੇਨ ਦੇ ਜਿਹੜੇ ਸਕੂਲ ਨੇ,
ਹਾਂਜੀ,
ਉਹ ਉਹਨਾਂ ਨੇ, ਮੈਂ ਬੱਸ ਡਰਾਈਵਰ ਹਾਂ ਕਿਉਂਕਿ ਸਾਨੂੰ ਦੱਸਦੇ ਰਹਿੰਦੇ ਆ ਉਹ ਟਾਈਮ ਟੂ ਟਾਈਮ
ਜੀ,
ਵੀ ਸਕੂਲ ਜਿਹੜੇ ਬ੍ਰਿਸਬੇਨ ਦੇ ਨੇ ਉਹ ਸਾਰੇ ਬੰਦ ਕਰ ਦਿੱਤੇ ਨੇ ਕਿਉਂਕਿ ਬੈਰ ਵਗ ਰਹੇ ਆ।
ਅੱਛਾ ਜੀ, ਅੱਛਾ, ਆ ਤਾਂ ਫਿਰ ਜਿਆਦਾ ਹੀ ਮੀਂਹ ਪੈ ਰਿਹਾ। ਸੋ ਬਹੁਤ ਬਹੁਤ ਧੰਨਵਾਦ ਜੀ ਮਨਿੰਦਰ ਜੀ, ਤੁਹਾਡਾ ਸ਼ੁਕਰੀਆ। ਇਕੱਲੀ ਇਧਰ ਕੁਲਦੀਪ ਕੌਰ ਨੂੰ ਛੁੱਟੀ ਨਹੀਂ ਹੋਈ ਟੇਪ ਦੇ ਵਿਚ, ਸਾਰੇ ਬ੍ਰਿਸਬੇਨ ਦੇ ਜਿਹੜੇ ਸਕੂਲ ਨੇ ਉਹ ਮਾੜਾ ਮੌਸਮ ਕਰਕੇ, ਮੀਂਹ ਭਾਰਿਆ ਪੈਣ ਕਰਕੇ ਬੰਦ ਕਰ ਦਿੱਤੇ ਗਏ ਨੇ। ਸੋ ਮਨਿੰਦਰ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਆ, ਉਹਨਾਂ ਨੂੰ ਵੀ ਬੱਸ ਦੇ ਸਿਸਟਮ ਦੇ ਰਾਹੀਂ ਜਾਣਕਾਰੀ ਮਿਲੀ ਸੀ। ਸੋ ਬਹੁਤ ਬਹੁਤ ਧੰਨਵਾਦ। ਜਸਪਾਲ ਰਾਮਾ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਸੋਹਣਾ। ਤੇ ਕਹਿੰਦੇ ਤਾਇਆ ਜੀ ਅੱਜ ਕੱਲ ਆਉਂਦੇ ਨੀ, ਕੀ ਗੱਲ? ਆਉਂਦੇ ਆ ਜੀ, ਤਾਇਆ ਜੀ ਆਉਂਦੇ ਆ ਪ੍ਰੋਗਰਾਮ ਦੇ ਵਿਚ, ਉਹਦਾ ਚੱਲਦਾ ਪ੍ਰੋਗਰਾਮ ਮਿਊਜ਼ਿਕ ਜੰਕਸ਼ਨ ਦੁਪਹਿਰ ਨੂੰ। ਸੋ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਕਿ 8599211 ਨੰਬਰ ਅਗਰ ਕਾਲ ਕਰਨਾ ਚਾਹੁੰਦੇ ਕਿਸੇ ਵੀ ਗੱਲ ਤੇ ਤਾਂ ਜ਼ਰੂਰ ਕਰ ਸਕਦੇ ਆ। ਤੇ ਇਧਰ ਨਾ ਆਪਾਂ ਜਿਹੜੀ ਗੱਲ ਕਰ ਰਹੇ ਸੀ ਜਗਤਾਰ ਭਾਜੀ ਹੋਣਾ ਦਾ ਸੁਨੇਹਾ ਸੀ ਨਾ, ਇੱਕ ਵਾਰੀ ਤੁਸੀਂ ਪੜ੍ਹ ਕੇ ਫੇਰ ਸੁਣਾ ਦਿਓ, ਤਾਂ ਕਿ ਆਪਾਂ ਥੋੜੇ ਕੋਸ਼ਿਸ਼ ਕਰੀਏ ਸਾਡੇ ਸਰੋਤਿਆਂ ਨੂੰ ਕਿ ਉਹ ਸਾਡੇ ਨਾਲ ਇਸ ਮੁੱਦੇ ਤੇ ਜ਼ਿਆਦਾ ਗੱਲ ਕਰਨ ਤਾਂ ਜ਼ਿਆਦਾ ਵਧੀਆ।
ਜੀ ਬਿਲਕੁਲ, ਤੇ ਉਹਨਾਂ ਨੇ ਚਾਨਣਾ ਪਾਇਆ ਸੀ ਗੱਲ ਤੇ, ਕਹਿੰਦੇ ਸਿੱਖ ਧਰਮ ਚ ਵਿਵਾਦ ਕਿਉਂ ਛਿੜਦੇ ਨੇ
ਜੀ,
ਇਹਨਾਂ ਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ। ਤੇ ਉਹ ਸੋਚਦੇ ਨੇ ਕਿ ਸਿੱਖ ਧਰਮ ਵਿਚ ਇਕ ਥਿੰਕ ਟੈਂਕ ਹੋਣਾ ਚਾਹੀਦਾ, ਵਿਵਾਦਗ੍ਰਸਤ ਗੱਲਾਂ ਦਾ ਫੈਸਲਾ ਨਾ ਦੇਵੇ ਬਲਕਿ ਇਕ ਸੇਧ ਦੇਵੇ, ਮਸਲੇ ਖੜੇ ਹੀ ਨਹੀਂ ਹੋਣਗੇ। ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਹਾਂਜੀ, ਜਿਹੜਾ ਵਿਵਾਦ ਹੈ ਨਾ, ਮੈਂ ਮਤਲਬ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਜ਼ਿਆਦਾਤਰ ਜਿਹੜੀ ਮੈਂ ਆਬਜ਼ਰਵੇਸ਼ਨ ਕੀਤੀ, ਮੈਂ ਵੈਸੇ ਕੱਲ ਵੀ ਇਹੀ ਸੋਚ ਰਿਹਾ ਸੀ ਕਿ ਹੁਣ ਕਿਹੜਾ ਮਸਲਾ। ਹੁਣ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿਚ ਇਲੈਕਸ਼ਨ ਹੋ ਹਟੀ ਹੈ, ਤੇ ਉਸ ਤੋਂ ਪਹਿਲਾਂ ਮਤਲਬ ਸੁਖਬੀਰ ਬਾਦਲ ਛਾਏ ਪਏ ਸੀ, ਲੋਕਾਂ ਨੂੰ ਚਾਂਸ ਮਤਲਬ ਮਿਲਿਆ ਸੀ ਗੱਲਾਂ ਕਰੀ ਜਾਣੀਆਂ। ਇਕ ਨਾ ਮੈਂ ਵੀ ਇਹਨੂੰ ਇਸ ਲਹਿਜ ਨਾਲ ਦੇਖਦਾ ਕਿ ਇਕ ਨਾ ਚੁਗਲੀ ਨਿੰਦਿਆ ਸੁਣਨ ਤੇ ਕਰਨ ਦੀ ਜਿਹੜੀ ਇਕ ਬਹੁਤ ਮਾੜੀ ਆਦਤ ਹੈ, ਸੋਸ਼ਲ ਮੀਡੀਆ ਹੁਣ ਉਸ ਨੂੰ ਪੂਰੀ ਹਵਾ ਦੇ ਰਿਹਾ ਇਸ ਆਪਣੇ ਔਵਗੁਣ ਨੂੰ, ਜਿਹੜੇ ਚੁਗਲੀ ਤੇ ਨਿੰਦਿਆ। ਕਦੇ ਮਤਲਬ ਸੋਚ ਕੇ ਦੇਖਿਓ ਗੁਰਸੇਵਕ ਸਿੰਘ ਜੀ, ਤੁਸੀਂ ਵੀ ਸਾਰੇ ਸਰੋਤੇ ਵੀ, ਕਿ ਅਸੀਂ ਮਤਲਬ ਲੋਕਾਂ ਦੀਆਂ ਗੱਲਾਂ ਸੁਣੀ ਜਾਂਦੇ ਆ, ਖ਼ਬਰਾਂ ਸੁਣੀ ਜਾਂਦੇ ਆ, ਉਹ ਕੀ ਕਰ ਰਿਹਾ ਆ ਹਨਾ, ਪੰਜਾਬ ਦੇ ਵਿਚ ਕੈਪਟਨ ਸਾਹਿਬ ਕੀ ਕਰ ਰਹੇ ਨੇ। ਮਤਲਬ ਮਾੜਾ ਜਿਹਾ ਠੰਡੇ ਦਿਮਾਗ ਨਾਲ ਸੋਚੋ ਵੀ ਕਿੰਨੇ ਕੁ ਜਣੇ ਆ ਸਾਡੇ ਜਿਨ੍ਹਾਂ ਨੇ ਰੀਅਲ ਕੈਪਟਨ ਸਾਹਿਬ ਨੂੰ ਅੱਖੀ ਵੀ ਦੇਖਿਆ ਆਪਣੇ। ਮੈਨੂੰ ਲੱਗਦਾ ਉਸ ਸ਼ਖਸ ਨੂੰ ਕਦੇ ਦੇਖਿਆ ਵੀ ਨਹੀਂ ਹੋਣਾ ਜਿਹਦੀਆਂ ਗੱਲਾਂ ਚ ਅਸੀਂ ਬਹੁਤ ਜ਼ਿਆਦਾ ਇੰਟਰਸਟਿਡ ਆ, ਜਾਂ ਕੇਜਰੀਵਾਲ ਨੂੰ ਜਾਂ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਵੀ ਬਾਬੇ ਨੂੰ, ਅਸੀਂ ਉਨ੍ਹਾਂ ਨੂੰ ਦੇਖਿਆ ਵੀ ਨਹੀਂ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਚਸਕਾ ਆ ਰਿਹਾ। ਹੁਣ ਮੰਨ ਲਓ ਕਿ ਉਧਰ ਰਣਜੀਤ ਸਿੰਘ ਢੱਡਰੀ ਵਾਲਿਆਂ ਦਾ ਵਿਵਾਦ ਹੁਣ ਫੇਸਬੁੱਕ ਤੇ ਪੂਰੇ ਜ਼ੋਰਾਂ ਤੇ ਆ ਉਧਰ ਅਜਨਾਲਾ ਦੇ ਨਾਲ, ਹੁਣ ਨਾ ਅਸੀਂ, ਮੈਨੂੰ ਨਹੀਂ ਲੱਗਦਾ, ਚਲੋ ਢੱਡਰੀ ਵਾਲੇ ਨੇ ਤਾਂ ਦੇਖਿਆ ਹੋਊਗਾ ਕਿਸੇ ਦੀਵਾਨ ਦੇ ਵਿਚ, ਤੇ ਮੈਨੂੰ ਨੀ ਉਹ ਉਨ੍ਹਾਂ ਦਾ ਜਿਹੜਾ ਆਪਸੀ ਤਕਰਾਰ ਹੈ ਉਨ੍ਹਾਂ ਦੇ ਜੋ ਵੀ ਹੈਗੇ ਆ ਉਹ, ਪਹਿਲੀ ਗੱਲ ਤਾਂ ਉਹ ਲੋਕਾਂ ਨੂੰ ਕਿਉਂ ਘੜੀਸ ਰਹੇ ਨੇ ਵਿਚ, ਪਬਲਿਕ ਨੂੰ ਕਿਉਂ ਘੜੀਸ? ਜੇ ਉਨ੍ਹਾਂ ਨੂੰ ਵਿਵਾਦ ਹੈਗਾ ਤਾਂ ਉਹ ਕਿਉਂ ਨੀ ਗੁਰਭਾਈਆਂ ਵਾਂਗਰ ਜਾਂ ਇਕ ਚੰਗੇ ਇਨਸਾਨਾਂ ਵਾਂਗਰ, ਛੱਡੋ ਗੁਰੂ ਦੀ ਵੀ ਛੱਡੋ ਤੁਸੀਂ ਜੇ ਨਹੀਂ ਮੰਨਣੀ, ਚੰਗੇ ਇਨਸਾਨਾਂ ਵਾਂਗਰ ਕਿਉਂ ਨੀ ਇਕ ਉਹ ਬੰਦ ਕਮਰੇ ਦੇ ਵਿਚ ਜਾ ਕੇ ਜਾਂ ਕਿਤੇ ਵੀ ਆ ਆਪਸ ਚ ਗੱਲਬਾਤ ਕਰਕੇ ਆਪਣੇ ਮਨ ਮਿਟਾਵ ਕਰ ਲੈਂਦੇ? ਕਿਉਂ ਨੀ ਕਰਦੇ ਉਹ? ਕਿਉਂਕਿ ਉਨ੍ਹਾਂ ਨੂੰ ਵੀ ਚਸਕਾ ਆ ਲੋਕਾਂ ਨੂੰ ਮਗਰ ਲਾਉਣ ਦਾ, ਉਨ੍ਹਾਂ ਦਾ ਵੀ ਜਿਹੜਾ ਮੋਟਿਵ ਹੈ ਉਹ ਹੈ ਵੀ ਮੇਰੇ ਵੱਧ ਤੋਂ ਵੱਧ ਲੋਕ ਮੇਰੇ ਮਗਰ ਲੱਗ ਜਾਣ, ਵੀ ਮੈਂ ਠੀਕ ਹਾਂ ਲੋਕ ਮੇਰੇ ਮਗਰ ਲੱਗ ਜਾਣ, ਉਹ ਮੁੱਦੇ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ। ਹੁਣ ਗੁਰਸੇਵਕ ਸਿੰਘ ਜੀ, ਜੇ ਮੈਨੂੰ ਤੁਹਾਡੇ ਨਾਲ ਕੋਈ ਸਮੱਸਿਆ ਆ, ਠੀਕ ਹੈ, ਕਿਸੇ ਮੇਰੇ ਗੁਆਂਢੀ, ਹੁਣ ਦੱਸੋ ਮੈਂ ਕੀ ਕਰੂੰਗਾ? ਮੈਂ ਤੁਹਾਡੇ ਨਾਲ ਜਾ ਕੇ ਗੱਲਬਾਤ ਹੀ ਕਰੂੰਗਾ? ਤਾਂ ਹੀ ਬਣਦੀ ਆ ਨਾ। ਜੇ ਮੈਂ ਤੁਹਾਨੂੰ ਵਕੀਲ ਦੀ ਚਿੱਠੀ ਪਵਾ ਦਵਾਂ ਉਧਰੋਂ, ਤੁਸੀਂ ਫਿਰ ਮੇਰੇ ਨਾਲ ਗੱਲ ਕਰ ਲੋਗੇ? ਪੁਲਿਸ ਭੇਜ ਦਵਾਂ ਜਾਂ ਕੁਛ ਹੋਰ ਲੋਕਾਂ ਨੂੰ ਕਹਿ ਦਵਾਂ ਆਹ ਕਰੋ, ਗੁਆਂਢ ਉਦੇ ਪੰਚਾਇਤ ਇਕੱਠੀ ਕਰ ਲਵਾਂ ਬਿਨਾਂ ਤੁਹਾਡੇ ਨਾਲ ਗੱਲ ਕੀਤੀ ਤੇ। ਸੋ ਉਹ ਉੱਥੇ ਕੀ ਹੋਊਗਾ, ਜਦੋਂ ਮੈਂ ਪੰਚਾਇਤ ਇਕੱਠੀ ਕਰੂੰਗਾ, ਵਕੀਲ ਨੂੰ ਸੱਦੂਗਾ, ਪੁਲਿਸ ਸੱਦੂਗਾ, ਤਾਂ ਉਦੋਂ ਮੇਰਾ ਜਿਹੜਾ ਤੁਹਾਡੇ ਨਾਲ ਮਸਲਾ ਆ ਉਹਨੂੰ ਸੁਲਝਾਉਣ ਦਾ ਮੁੱਦਾ ਨਹੀਂ ਹੋਏਗਾ, ਮੇਰਾ ਮਸਲਾ ਤੁਹਾਡੀ ਬੇਇੱਜ਼ਤੀ ਕਰਨ ਦਾ ਹੋਏਗਾ। ਸੋ ਇਸ ਕਰਕੇ ਨਾ ਮਤਲਬ ਇਹ ਜਿਹੜੇ ਮਸਲੇ ਨੇ, ਇੱਕ ਦੂਜੇ ਨੂੰ ਅਸੀਂ ਨੀਵਾਂ ਦਿਖਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਕੋਈ ਗੱਲ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਸੋਸ਼ਲ ਮੀਡੀਆ ਤੇ ਆ ਜੋ ਚੱਲ ਰਹੇ ਨੇ ਉਹ ਅਸੀਂ, ਮੈਂ ਤਾਂ ਕਹਿੰਦਾ ਕਿ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਵਰਤੋਂ ਕਰਦੇ ਨੇ ਨਾ, ਸਿੱਖ ਰੱਖ ਲਓ, ਕੋਈ ਵੀ ਰੱਖ ਲਓ, ਪੰਜਾਬੀ, ਭਾਰਤੀ, ਉਹ ਆਪਣੇ ਆਪ ਨੂੰ ਇਨ੍ਹਾਂ ਦੇ ਟ੍ਰੈਪ ਦੇ ਵਿੱਚ ਫਸਾ ਰਹੇ ਨੇ, ਉਹ ਇਨ੍ਹਾਂ ਦੇ ਚੁੰਗਲ ਦੇ ਵਿੱਚ ਫਸ ਗਏ ਨੇ, ਚਾਹੇ ਉਹ ਪੋਲੀਟੀਸ਼ੀਅਨ ਹੋਣ, ਚਾਹੇ ਉਹ ਇਲਤੀ ਕਿਸਮ ਦੇ ਜਿਹੜੇ ਲੋਕ ਨੇ ਉਹ ਹੋਣ, ਜਿਹੜੇ ਕਿ ਕਈ ਵਾਰੀ ਅਣਹੋਈ ਗੱਲ ਹੋਣ। ਅੱਜ ਸ਼੍ਰੋਮਣੀ ਕਮੇਟੀ ਦੇ ਬਜਟ ਦੀ ਗੱਲ ਚੱਲ ਰਹੀ ਆ, ਮੈਨੂੰ ਲੱਗਦਾ ਕਿ 90% ਜਿਹੜੇ ਲੋਕ ਨੇ ਜਿਨ੍ਹਾਂ ਦਾ ਸਿੱਖੀ ਨਾਲ ਵੀ ਬਸ਼ੱਕ ਲੋਕ ਕੋਈ ਵੀ ਸੰਬੰਧ ਨਹੀਂ ਹੈਗਾ, ਉਨ੍ਹਾਂ ਨੂੰ ਵੀ ਇਹੀ ਯਕੀਨ ਹੋ ਗਿਆ ਹੋਣਾ ਕਿ ਵਾਕਿਆ ਬਈ ਪੰਜਾਬ ਸਰਕਾਰ ਨਾਲ ਵੱਡਾ ਬਜਟ ਹੈ, ਉਹ ਵੀ ਯਕੀਨ ਕਰੀ ਬੈਠੇ ਹੋਣੇ। ਇਲਤ ਕਿਨ ਕੀਤੀ ਹੋਣੀ ਹੈ? ਇਲਤ ਦੋ ਜਾਂ ਤਿੰਨ ਬੰਦਿਆਂ ਨੇ ਇਲਤ ਕੀਤੀ ਹੋਣੀ ਹੈ, ਇਹ ਦੋ ਜਾਂ ਤਿੰਨ ਨੇ ਅਫਵਾਹ ਫੈਲਾਈ ਹੋਣੀ ਹੈ, ਜਿਹੜੀ ਕਿ 90% ਮੈਨੂੰ ਲੱਗਦਾ ਪੰਜਾਬ ਦੀ ਪਾਪੂਲੇਸ਼ਨ ਇਸ ਉਸ ਇਲਤ ਦੀ ਮਤਲਬ ਪੱਕਾ ਕਰੀ ਬੈਠੀ ਹੈ। ਹੁਣ ਉਨ੍ਹਾਂ ਨੂੰ ਲੱਖ ਸਮਝਾਈ ਵੀ ਜਾਓ, ਉਨ੍ਹਾਂ ਦੇ ਵਿਚ ਵੀ ਹੁਣ 90% ਚ ਵੀ 45% ਲੋਕ ਇਹੋ ਜਿਹੇ ਹੋਣੇ ਆ, ਜਦ ਉਹਨੂੰ ਸਹੀ ਫਿਗਰ ਦੱਸਣੇ ਆ, ਉਨੀ ਉਹ ਵੀ ਮੰਨਣ ਨੂੰ ਤਿਆਰ ਨਹੀਂ ਹੋਣਾ ਸਹੀ ਫਿਗਰ ਵੀ। ਸੋ ਇਸ ਕਰਕੇ ਨਾ ਮਤਲਬ ਹਾਂ, ਉਹ ਇਲਤੀ ਇਨਸਾਨ ਜਿਹੜੇ ਨੇ ਨਾ, ਉਨ੍ਹਾਂ ਨੇ ਸਾਰਾ ਹੀ ਸੋਸਾਇਟੀ ਨੂੰ ਹਾਈਜੈਕ ਕੀਤਾ ਹੋਇਆ, ਤੇ ਸਾਰਾ ਹੀ ਜਿਹੜਾ ਸੋਸ਼ਲ ਮੀਡੀਆ ਅੱਜ ਕੱਲ ਉਨ੍ਹਾਂ ਨੇ ਹਾਈਜੈਕ ਕੀਤਾ। ਉਹ ਇਲਤ ਛੇੜਦੇ ਨੇ, ਇਲਤ ਛੇੜ ਕੇ ਅੱਧੇ ਇਧਰ ਹੋ ਜਾਂਦੇ ਨੇ, ਅੱਧੇ ਉਧਰ ਹੋ ਜਾਂਦੇ ਨੇ। ਹੁਣ ਇਹਦਾ ਇਲਾਜ ਵੀ ਆਪਾਂ ਦੱਸਾਂਗੇ ਵੀ ਕੀ ਆ ਬਾਅਦ ਦੇ ਵਿੱਚੋਂ, ਪਰ ਪਹਿਲਾਂ ਆਪਾਂ ਜਾਣਨਾ ਚਾਹਾਂਗੇ ਆਪਣੇ ਸਰੋਤਿਆਂ ਤੋਂ, ਜੇ ਉਹ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਤਾਂ ਜ਼ਰੂਰ ਕਿਸੇ ਵੀ ਟਾਈਮ ਫੋਨ ਕਰਕੇ ਗੱਲ ਕਰ ਸਕਦੇ ਨੇ। ਕੱਲਾ ਇਹੀ ਨਹੀਂ, ਹੋਰ ਵੀ ਕਿਸੇ ਮੁੱਦੇ ਤੇ ਵੀ ਗੱਲ ਕਰਨੀ ਚਾਹੁੰਦੇ, ਕਿਉਂਕਿ ਓਪਨ ਇਹ ਪ੍ਰੋਗਰਾਮ ਦਾ ਫਾਰਮੈਟ ਹੁੰਦਾ।
ਬਿਲਕੁਲ ਸਿੱਧੂ ਭਾਈ, ਆਪਣੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਸ਼ਾਇਦ ਸਕਾਈਪ ਨਹੀਂ ਚੱਲ ਰਿਹਾ, ਤੇ ਉਹ ਮੈਨੂੰ ਲੱਗਦਾ ਕਿ ਉਹ ਬੈਟਰ ਵੀ ਇਸ ਚੀਜ਼ ਉੱਤੇ ਆਪਣੇ ਮੁੱਦੇ ਦੇ ਉੱਤੇ ਗੱਲ ਕਰ ਸਕਦੇ ਆ, ਕਿਉਂਕਿ ਉਹਨਾਂ ਦਾ ਵਿਸ਼ਾ ਹੀ ਧਰਮ ਆ। ਟਰਾਈ ਕਰਦੇ ਜੇਕਰ ਉਹਨਾਂ ਦੀ ਨਾਲ ਕੰਟੈਕਟ ਹੋ ਸਕੇ, ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਨਾਲ।
ਹਾਂਜੀ, ਮੈਨੂੰ ਲੱਗਦਾ ਸਕਾਈਪ ਦਾ ਨੰਬਰ ਬਦਲ ਗਿਆ ਲੱਗਦਾ ਮੈਨੂੰ, ਕਿਉਂਕਿ ਮੈਨੂੰ ਸਰਬਜੀਤ ਹੋਣੀ ਹਾਂਜੀ ਦੱਸ ਰਹੇ ਸੀ ਕਿ ਜਿਹੜਾ ਤੁਸੀਂ ਦੂਸਰੇ ਮੈਸੇਜ ਪੜੋ, ਹੋਰ ਸੱਜਣਾ ਮਿੱਤਰਾਂ ਦੇ ਵੀ ਆਏ ਨੇ, ਜਦ ਤੱਕ ਮੈਂ ਉਹਨਾਂ ਨੂੰ ਸਕਾਈਪ ਦਾ ਭੇਜ ਦਾਂ।
ਜੀ ਬਿਲਕੁਲ, ਤੇ ਆਪਣੇ ਨਾਲ ਜਸਪਾਲ ਰਾਮਾ ਜੀ ਸਿਡਨੀ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਡਰਾਈਵਿੰਗ ਕਰਦੇ ਸੁਣ ਰਹੇ ਨੇ ਪ੍ਰੋਗਰਾਮ ਨੂੰ, ਤੇ ਬਹੁਤ ਬਹੁਤ ਧੰਨਵਾਦ। ਸੋ ਤੁਹਾਡੇ ਲਈ ਗੀਤ ਵੀ ਚਲਾ ਦਿੱਤਾ ਸੀ, ਪਰ ਉਹ ਕੰਮ ਨਹੀਂ ਕਰਨਾ ਜੋ ਦਲਜੀਤ ਨਾਲ ਹੋਇਆ, ਡਰਾਈਵਿੰਗ ਤੇ ਕੰਸੈਂਟਰੇਟ ਕਰਨਾ ਕੰਮ ਦੇ ਉੱਤੇ।
ਅੱਛਾ ਜੀ,
ਤੇ ਕਹਿੰਦੇ ਤਾਇਆ ਜੀ ਕੰਗ ਸਾਹਿਬ ਬਾਰੇ ਪੁੱਛਦੇ ਆ ਜੀ।
ਹਾਂਜੀ, ਕੰਗ ਸਾਹਿਬ ਆ ਗਏ।
ਅੱਛਾ
ਅੱਛਾ, ਉਹ ਕੰਗ ਸਾਹਿਬ, ਹਾਂਜੀ, ਆਪਣੇ ਗਿਆਨ ਸਿੰਘ ਕੰਗ ਤਾਇਆ ਜੀ, ਉਹ
ਓਕੇ ਜੀ।
ਹਾਂ, ਉਹ ਹਜੇ ਮੈਂ ਆਪਣੇ ਸਰੋਤਿਆਂ ਦੱਸਦਾ, ਉਹ ਹਜੇ ਪਰਸੋਂ ਚੌਥ ਹੀ ਇੰਡੀਆ ਤੋਂ ਆਏ ਨੇ ਜੀ, ਮੇਰੀ ਗੱਲ ਹੋਈ ਆ ਪਰਸੋਂ ਉਹਨਾਂ ਨਾਲ, ਚੜ੍ਹਦੀ ਕਲਾ ਦੇ ਵਿਚ ਨੀ। ਮੈਨੂੰ ਲੱਗਦਾ ਪ੍ਰੋਗਰਾਮ ਸੁਣ ਰਹੇ ਹੋਣਗੇ ਕਿ ਬੜੀ ਛੇਤੀ ਉਹਨਾਂ ਦੀ ਕਾਲ ਵੀ ਆਏਗੀ। ਤੇ ਇਧਰ ਅਜੇਪਾਲ ਜੀ ਆ ਗਏ ਨੇ ਬ੍ਰਿਸਬੇਨ ਤੋਂ, ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਤੇ ਗੁਰਸੇਵਕ ਭਾਜੀ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ, ਤੇ ਤੁਹਾਡੇ ਬ੍ਰਿਸਬੇਨ ਚ ਮੀਂਹ ਪੈ ਰਿਹਾ, ਤੁਸੀਂ ਸਕੂਲ ਰਨ ਲੈ ਕੇ ਜਾਂਦੇ ਹੋ, ਤੇ ਛੁੱਟੀ ਹੋ ਗਈ ਹੈ ਜਾਂ ਕੀ ਸੀਨ ਹੈ, ਮਾਜਰਾ ਕੀ ਹੈ, ਤੁਸੀਂ ਪਕੌੜੇ ਬਣਾਓਗੇ?
ਹਾਂਜੀ ਹਾਂਜੀ, ਮੈਂ ਮੈਸੇਜ ਕੀਤਾ ਸੀ, ਅੱਜ ਪਕੌੜਿਆਂ ਦਾ ਤੇ ਪੂੜਿਆਂ ਦਾ ਮੌਸਮ ਹੈ।
ਅੱਛਾ,
ਮੀਂਹ ਤੇ ਰਾਤ ਦਾ ਹੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਪੈ ਰਿਹਾ। ਹਾਂਜੀ, ਮੈਂ ਗਿਆ ਸੀ ਸਕੂਲ ਰਨ ਦੇ, ਪਰ ਜਦੋਂ ਮੈਂ ਉੱਥੇ ਪਹੁੰਚਿਆ ਤੇ ਉਹਨਾਂ ਨੇ ਵੀ ਕਿਹਾ ਵੀ ਅੱਜ ਸੋਰੀ ਸਕੂਲ ਬੰਦ ਨੇ, ਫੇਰ ਸਿਸਟਮ ਤੇ ਵੀ ਮੈਸੇਜ ਆ ਗਿਆ ਕਿ ਆਲ ਸਕੂਲ ਕਲੋਜ਼ਡ ਟੁਡੇ। ਤੇ ਹੁਣ ਗੱਡੀ ਸਾਈਡ ਤੇ ਲਾ ਕੇ ਮੈਂ, ਚਲੋ ਫਿਰ ਪ੍ਰੋਗਰਾਮ ਦਾ ਆਨੰਦ ਮਾਣੋ।
ਚਲੋ, ਪਰਮਾਤਮਾ ਭਲੀ ਕਰੇ ਬਈ ਸਾਰਿਆਂ ਦੀ ਤੰਦਰੁਸਤੀ ਦੀ, ਅਸੀਂ ਅਰਦਾਸ ਕਰਦੇ ਆ ਕੁਈਨਜ਼ਲੈਂਡ ਦੇ ਵਿਚ, ਜਿੱਥੇ ਸਾਈਕਲੋਨ ਡੈਬੀ ਨੇ ਵੈਸੇ ਪਹਿਲਾਂ ਹੀ ਬਹੁਤ ਨੁਕਸਾਨ ਕਰ ਦਿੱਤਾ ਬੋਵਨ ਇਲਾਕੇ ਦੇ ਵਿਚ, ਪਰ ਬ੍ਰਿਸਬੇਨ ਚ ਮੀਂਹ ਪੈ ਰਿਹਾ, ਤੇ ਹਿਸਟੋਰੀਕਲੀ ਜਿਹੜੇ ਬ੍ਰਿਸਬੇਨ ਦੇ ਵਿਚ ਜਦੋਂ ਮੀਂਹ ਜ਼ਿਆਦਾ ਪੈਂਦੇ ਨੇ ਤਾਂ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਉੱਥੇ ਆ ਜਾਂਦੇ ਨੇ, ਖਾਸ ਕਰਕੇ ਇਹ ਜਿਹੜੇ ਬੈਲਟ ਹੈ ਸਾਊਥ ਵਾਲੀ ਇਧਰ ਨੂੰ।
ਹਾਂਜੀ ਹਾਂਜੀ ਹਾਂਜੀ,
ਤੇ ਕੀ ਕਹਿਣਾ ਚਾਹੋਗੇ ਹੋਰ ਮਸਲਿਆਂ ਦੇ ਉੱਤੇ?
ਮੈਂ ਭਾਈ ਇੱਕ ਤਾਂ ਇਹ ਇੱਥੇ ਵੀ ਮਾੜੀ ਜਿਹੀ ਗੱਲ ਕਰਨੀ ਸੀ, ਜਿਹੜਾ ਹੁਣ ਮੁੱਦਾ ਚੱਲ ਰਿਹਾ ਢੱਡਰੀਆਂ ਵਾਲੇ ਦਾ ਤੇ ਅਮਰੀਕ ਸਿੰਘ ਅਜਨਾਲੇ ਦਾ, ਇਹ ਮੈਂ ਪਰ ਪਹਿਲਾਂ ਸਰੋਤਿਆਂ ਨੂੰ ਕਹਿੰਦਾ ਕਿ ਆਪਣਾ ਵੀ ਪਲੀਜ਼ ਸਾਡਾ ਕੋਈ ਮਕਸਦ ਨਹੀਂ, ਮੇਰਾ ਵੀ ਈਵਨ ਕਿ ਕੋਈ ਆਪਾਂ ਕੰਟਰੋਵਰਸੀ ਖੜੀ ਕਰਨੀ ਜਾਂ ਕਿੱਦਾਂ, ਨਾ ਆਪਾਂ ਕਿਸੇ ਦੇ ਫੈਨ ਹੈ, ਨਾ ਮਤਲਬ ਆਪਾਂ ਕਿਸੇ ਨੂੰ ਚੰਗਾ ਕਹਿੰਦੇ ਨਾ ਮਾੜਾ ਕਹਿੰਦੇ, ਅਸੀਂ ਫਾਲੋ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ। ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਸਾਰੇ ਪ੍ਰਚਾਰਕਾਂ ਨੂੰ ਸੁਣਦੇ ਹਾਂ, ਸਾਨੂੰ ਸੁਣਨਾ ਚਾਹੀਦਾ, ਜਿਹਦੀ ਜਿਹੜੀ ਗੱਲ ਚੰਗੀ ਲੱਗੇ ਉਹ ਰੱਖ ਲਓ, ਬਾਕੀ ਜਿਵੇਂ ਤੁਸੀਂ ਗੱਲ ਕੀਤੀ ਵਿਵੇਕ ਬੁੱਧ ਦੀ, ਹਨਾ, ਚਲੋ ਜੇ ਮੈਂ ਆਪਦੀ ਗੱਲ ਕਰਾਂ ਵੀ ਮੇਰੀ ਤਾਂ ਇੰਨੀ ਬੁੱਧੀ ਨਹੀਂ ਹੋ ਸਕਦੀ, ਨਹੀਂ ਹੈਗੀ, ਕਿਉਂਕਿ ਇੰਨਾ ਪੜਿਆ ਨੀ, ਵਿਚਾਰਿਆ ਨੀ, ਪਰ ਫਿਰ ਵੀ ਚਲੋ ਬੰਦਾ ਆਪਦਾ ਦਿਮਾਗ ਕਿਤੇ ਨਾ ਕਿਤੇ ਤਾਂ ਲਾਉਂਦਾ ਹੀ ਆ ਵੀ ਯਾਰ ਆਹ ਗੱਲ ਸਹੀ ਆ ਤੇ ਆਹ ਨਹੀਂ, ਜਿੰਨੀ ਕੁ ਸਹੀ ਲੱਗਦੀ ਓਨੀ ਕੁ ਰੱਖ ਲਓ, ਬਾਕੀ ਛੱਡ ਦੋ। ਤੇ ਹੁਣ ਜੇ ਆਪਾਂ ਢੱਡੀਆਂ ਵਾਲਿਆਂ ਦੀ ਵੀ ਗੱਲ ਕਰੀਏ, ਉਹ ਮਿੰਟੂ ਭਾਈ ਦੇ ਪ੍ਰੋਗਰਾਮ ਚ ਵੀ ਬੜਾ ਚੱਲਿਆ ਸੀ ਨਾ ਇਹ, ਉਦਣ ਉਹਨਾਂ ਨੇ ਕੀਤੀ ਸੀ ਡਿਸਕਸ਼ਨ, ਤੇ ਉਹ ਫਿਰ ਕਈ ਸਰੋਤੇ ਵਿੱਚ ਨਾਰਾਜ਼ ਵੀ ਹੋ ਗਏ ਸੀ ਜਿੱਦਾਂ ਵੀ ਤੁਸੀਂ ਏਦਾਂ ਕਹਿੰਦੇ ਹੋ ਏਦਾਂ ਕਹਿੰਦੇ ਹੋ, ਪਰ ਉਹਨਾਂ ਨੇ ਵੀ ਗੱਲ ਤਾਂ ਨਿਊਟਰਲ ਰੱਖੀ ਸੀਗੀ। ਹੁਣ ਜੇ ਆਪਾਂ ਕਹਿੰਦਾ ਮੈਂ ਢੱਡੀਆਂ ਵਾਲਿਆਂ ਦੀ ਗੱਲ ਕਰਾਂ, ਤੇ ਜਿੱਦਾਂ ਇਹਨਾਂ ਨੂੰ ਨਾ ਸਵਾਦ ਆਉਂਦਾ, ਵੈਸੇ ਇਹ ਹਮੇਸ਼ਾ ਮੈਨੂੰ ਲੱਗਦਾ ਕਿ ਇਹ ਬਾਬਾ ਵੀ ਚਰਚਾ ਚ ਹੀ ਰਹਿਣਾ ਚਾਹੁੰਦੇ ਨੇ ਵੀ ਚਲੋ ਕਿਸੇ ਨਾ ਕਿਸੇ ਤਰੀਕੇ ਚਰਚੇ ਚ ਰਿਹਾ ਜਾਵੇ। ਜਿਵੇਂ ਪਹਿਲਾਂ ਵੇਖਿਆ ਜਾਵੇ ਵੀ ਇਹਨਾਂ ਨੇ ਗੁਰਦਾਸ ਮਾਨ ਤੇ ਵੀ ਬੜੀ ਵਾਰੀ ਤਬਾ ਲਾਇਆ, ਪਹਿਲਾਂ ਉਸ ਤੋਂ ਪਹਿਲਾਂ ਇਹਨਾਂ ਨੇ ਬੱਬੂ ਮਾਨ ਨਾਲ ਪੇਚਾ ਪਾਇਆ ਸੀ, ਹਨਾ, ਫਿਰ ਬੜੀ ਹਾਏ ਤੌਬਾ ਮਚਾਈ ਇਹਨਾਂ ਨੇ, ਫਿਰ ਵਿੱਚ ਇਹ ਸੰਗਤ ਨੂੰ ਰੱਖ ਦਿਆ, ਹਰ ਚੀਜ਼ ਚ ਸੰਗਤ ਨੂੰ ਇਨਵੋਲਵ ਕਰ ਦਿਆ ਵੀ ਤੁਸੀਂ ਆਪ ਸਿੱਧੀ ਗੱਲਬਾਤ ਕਰੋ, ਫਿਰ ਉਸ ਦੇ ਵਿੱਚ ਤੁਸੀਂ ਸੰਗਤ ਨੂੰ ਕਿਉਂ ਇਨਵੋਲਵ ਕਰਦੇ। ਤੇ ਫਿਰ ਇਹਨੇ ਗੁਰਦਾਸ ਮਾਨ ਤੇ ਵੀ ਕਾਫੀ ਤਵਾ ਲਾਇਆ, ਪਰ ਉਹ ਬੰਦਾ ਨੀ ਬੋਲਿਆ, ਹਨਾ, ਵੀ ਉਹਨੇ ਕੋਈ ਜਵਾਬ ਨੀ ਦਿੱਤਾ। ਫਿਰ ਉਸ ਤੋਂ ਬਾਅਦ ਹੁਣ ਫਿਰ ਜਦੋਂ ਉਹਨਾਂ ਦਾ ਉਹ ਪੰਜਾਬ ਵਾਲਾ ਗਾਣਾ ਆਇਆ ਤੇ ਉਸ ਤੇ ਕਾਫੀ ਕੰਟਰੋਵਰਸੀ ਹੋਈ, ਇਹ ਢੱਡਰੀਆਂ ਵਾਲਿਆਂ ਨੇ ਫਿਰ ਉਹ ਚ ਇੰਟਰਫੇਅਰ ਕੀਤਾ, ਫਿਰ ਇਹਨਾਂ ਨੇ ਕਾਫੀ ਜੱਜ ਕੇ ਤਵਾ ਲਾਇਆ, ਤੇ ਫਿਰ ਉਹ ਵੀਡੀਓ ਤੁਹਾਨੂੰ ਬੜਾ ਵਾਇਰਲ ਹੁੰਦੀਆਂ, ਦੇਖੋ ਕਿੱਦਾਂ ਢੱਡਰੀਆਂ ਵਾਲੇ ਨੇ ਯੇ ਕਰਤਾ, ਢੱਡਰੀਆਂ ਵਾਲੇ ਨੇ ਵੋ ਕਰਤਾ। ਤੇ ਹੁਣ ਜਦੋਂ ਚਲੋ ਗੁਰਦਾਸ ਮਾਨ ਨੇ ਤੇ ਕਿਆ ਬੋਲਣਾ, ਉਹਨੇ ਵਿਚਾਰੇ ਨੇ ਗਾੜੀ, ਠੀਕ ਹੈ, ਅਗਲਾ ਉਹਦਾ ਕੰਮ ਕਰੀ ਜਾਂਦਾ। ਤੇ ਹੁਣ ਜਦੋਂ ਅਜੇ ਅਮਰੀਕ ਸਿੰਘ ਅਜਨਾਲਾ ਜਾ ਕੇ ਇਹਨਾਂ ਦੇ ਗੇਟ ਦੇ ਅੱਗੇ ਬਹਿ ਗਏ ਨੇ ਉਹ 60-70 ਜਣੇ, ਤੇ ਫਿਰ ਢੱਡਰੀਆਂ ਵਾਲੇ ਮੁੜ ਕੇ ਸੋਸ਼ਲ ਮੀਡੀਆ ਤੇ ਆ ਕੇ ਵੀਡੀਓ ਪਾ ਕੇ ਰੋਈ ਜਾਂਦੇ ਨੇ, ਫਿਰ ਨਾਲ ਇਹ ਵੀ ਗੱਲ ਕਹਿ ਰਹੇ ਨੇ ਕਿਉਂਕਿ ਉਹ ਵੀਡੀਓ ਜਿਹੜੀ ਪਾਈ ਹੈ ਉਹਨਾਂ ਨੇ 30-40 ਮਿੰਟ ਦੀ ਵੀਡੀਓ ਆ, ਔਰ ਵੀਡੀਓ ਕੱਟ ਕੱਟ ਕੇ ਪਾਈ, ਜਿੱਦਾਂ ਮੰਨ ਲਓ ਇੱਕ ਵੀਡੀਓ ਆਪਾਂ ਸ਼ੂਟ ਕਰ ਲਈ, ਫਿਰ ਉਹ ਚ ਜਿਹੜੇ ਸੀਨ ਜਦੋਂ ਪਤਾ ਲੱਗਿਆ ਬੰਦਾ ਰੋ ਪਿਆ, ਇਮੋਸ਼ਨਲ ਹੋ ਗਿਆ, ਆਪਾਂ ਉਸ ਸੀਨ ਨੂੰ ਕੱਟ ਕੇ ਫਿਰ ਅਗਲੇ ਸੀਨ ਨੂੰ ਨਾਲ ਜੋੜਿਆ, ਏਦਾਂ ਪਾਈ ਉਹਨਾਂ ਨੇ ਵੀਡੀਓ। ਤੇ ਹਾਂਜੀ, ਤੇ ਉਹ ਫਿਰ ਹੁਣ ਨਾਲ ਵਿੱਚ ਢੱਡਰੀਆਂ ਵਾਲੇ ਇਹ ਵੀ ਕਹੀ ਜਾਂਦੇ ਨੇ ਬਈ ਜਿੱਦਾਂ ਸਾਡੇ ਵੀ ਬੜੇ ਬੰਦੇ ਤਿਆਰ ਨੇ, ਬੜੀ ਸੰਗਤ, ਮੈਂ ਉਹਨਾਂ ਨੂੰ ਬੜਾ ਰੋਕ ਰੋਕ ਕੇ ਰੱਖ ਰਿਹਾ, ਮੈਂ ਉਹਨਾਂ ਦੀਆਂ ਬੜੀਆਂ ਮਿੰਨਤਾਂ ਕਰ ਰਿਹਾ, ਮਤਲਬ ਉਹ ਵਿੱਚ ਦੱਸ ਰਹੇ ਨੇ ਕਿ ਮੇਰੇ ਪਿੱਛੇ ਵੀ ਬਹੁਤ ਲੋਕ ਨੇ, ਵੀ ਤੁਸੀਂ ਇਹ ਨਾ ਸੋਚੋ ਕਿਤੇ ਵੀ ਇਕੱਲੇ ਸਾਡੇ ਪਿੱਛੇ ਲੋਕ ਨੇ। ਔਰ ਬਾਕੀ ਗੱਲ ਰਹਿ ਗਈ ਵੀ ਸਾਡੀ ਹੁਣ ਇਹ ਜਿੱਦਾਂ ਇਹ ਕਹਿੰਦੇ ਵੀ ਕੋਈ ਜਿਵੇਂ ਇਤਿਹਾਸ ਦੀ ਗੱਲ ਕਰਦੇ ਆ, ਹੁਣ ਕਈ ਵਾਰੀ ਤਾਂ ਬਿਲਕੁਲ ਹੀ ਭਾਜੀ ਇਤਿਹਾਸ ਨੂੰ ਖਾਰਜ ਹੀ ਕਰ ਦਿੰਦੇ ਆ, ਨਾ ਕਿਸੇ ਕਮਾਈ ਵਾਲੇ ਮਹਾਂਪੁਰਸ਼ ਨੂੰ ਮੰਨਦੇ ਆ, ਨਾ ਕਿਸੇ ਬੰਦਗੀ ਵਾਲੇ ਨੂੰ ਮੰਨਦੇ ਆ, ਤੇ ਹੋਰ ਬੰਨੇ ਗੱਲਾਂ ਲੈ ਕੇ ਤੁਰ ਜਾਂਦੇ ਆ। ਜੇ ਹੁਣ ਮੈਂ ਗੱਲ ਕਰਾਂ, ਮੈਂ ਭਾਜੀ ਗੁਰਦਾਸ ਮਾਨ ਨੂੰ ਸੁਣਦਾ, ਔਰ ਮੈਂ ਕਾਫੀ ਟਾਈਮ ਤੋਂ ਸੁਣਦਾ ਆ ਰਿਹਾ, ਮੈਂ ਵੈਸੇ ਇੱਕ ਆਪਦੀ ਐਗਜ਼ਾਮਪਲ ਦਿੰਦਾ, ਪਰ ਮੈਂ ਤੇ ਅੱਜ ਤੱਕ ਨਸ਼ੇ ਤੇ ਨਹੀਂ ਲੱਗਾ, ਬਾਬੇ ਦੀ ਕਿਰਪਾ ਨਾਲ ਮੈਂ ਜ਼ਿੰਦਗੀ ਚ ਕਦੀ ਕੋਈ ਨਸ਼ਾ ਨਹੀਂ ਕੀਤਾ, ਤੇ ਮੈਨੂੰ ਤੇ ਕਦੀ ਗੁਰਦਾਸ ਮਾਨ ਨੇ ਨੀ ਕਿਹਾ ਵੀ ਤੂੰ ਆ ਤੇ ਤੈਨੂੰ ਅਸੀਂ ਮਸਤਾਂ ਦੇ ਡੇਰੇ ਤੇ ਲੈ ਕੇ ਜਾਣਾ, ਤੂੰ ਸਾਨੂੰ ਸੁਣ। ਈਵਨ ਕਿ ਮੈਂ ਉਹਨੂੰ 25 ਸਾਲ ਤੋਂ ਸੁਣ ਰਿਹਾ ਜਦੋਂ ਦੀ ਮੈਂ ਹੋਸ਼ ਸੰਭਾਲੀ ਆ।
ਹਾਂਜੀ,
ਤੇ ਇਹ ਜਿਹੜੇ ਬਾਬੇ ਆ ਇਹ
ਤੁਸੀਂ ਆਪਣੇ ਇੱਕ ਤਰ੍ਹਾਂ ਨਾਲ ਅਜੇ ਪਾਲ ਇੱਕ ਵਿਵੇਕ ਬੁੱਧ ਨੂੰ ਡਿਵੈਲਪ ਕਰ ਲਿਆ ਨਾ, ਤੁਸੀਂ ਚੰਗੀ ਚੀਜ਼ ਰੱਖ ਲਈ ਆ, ਮਾੜੀ ਛੱਡ ਲਈ ਆ, ਉਹਦੇ ਚੋਂ ਜਿਹੜੀ ਉਹਨਾਂ ਦੀ ਹੈਗੀ ਨੈਗੇਟਿਵ ਪੁਆਇੰਟ ਹੈ ਨਾ, ਸੋ ਇਹਨੂੰ ਵਿਵੇਕ ਬੁੱਧ ਕਹਿੰਦੇ ਆ, ਹੋਰ ਤਾਂ ਕੋਈ। ਸੋ ਦੈਟਸ ਅ ਰਾਈਟ ਡੈਫੀਨੇਸ਼ਨ ਜਿਹੜੀ ਤੁਸੀਂ ਦੱਸ ਰਹੇ ਹੋ, ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਚਰਚਾ ਦੇ ਵਿੱਚ ਰਹਿਣਾ, ਤੇ ਚਰਚਾ ਦੇ ਵਿੱਚ ਜਿਹੜੇ ਦੀਵਾਨ ਨੇ, ਇਹ ਜਿਹੜਾ ਗੁਰਮਤ ਪ੍ਰਚਾਰ ਹੈ ਜਾਂ ਗੁਰਬਾਣੀ ਦਾ ਪ੍ਰਚਾਰ ਹੈ, ਮੈਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਤੁਸੀਂ ਇਤਿਹਾਸ ਨੂੰ ਛੇੜਨਾ, ਇਤਿਹਾਸ ਦੇ ਵਿੱਚ ਹਰ ਆਪਣਾ ਵੱਖਰਾ ਵੱਖਰਾ ਐਂਗਲ ਹੁੰਦਾ ਸੋਚਣ ਦਾ, ਕੋਈ ਕਹਿੰਦਾ ਨਹੀਂ ਏਦਾਂ ਨੀ ਸੀ ਹੋਈ, ਕੋਈ ਕਹਿੰਦਾ ਏਦਾਂ ਨੀ ਸੀ ਹੋਈ, ਕੋਈ ਕਹਿੰਦਾ ਏਦਾਂ ਨੀ ਸੀ ਹੋਈ। ਸੋ ਸਾਡੇ ਕੋਲ ਤਾਂ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਨੇ, ਸਿਧਾਂਤਾਂ ਦੇ ਨਾਲ ਭਰੇ ਪਏ ਨੇ, ਰੂਹਾਨੀਅਤ ਦੇ ਨਾਲ, ਉਹਨੂੰ ਕੋਈ ਟੱਚ ਨਹੀਂ ਕਰ ਰਿਹਾ, ਕੀ ਲੋੜ ਪਈ ਆ ਸਾਨੂੰ ਮਤਲਬ ਏਦਾਂ ਦੀਆਂ ਗੱਲਾਂ ਕਰਨ ਦੀ, ਹਨਾ।
ਖੈਰ, ਹਾਂਜੀ 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 ਬਿਲਕੁਲ। ਚਲੋ, ਮੈਂ ਮੇਰਾ ਇੱਕ ਸਵਾਲ ਹੁੰਦਾ ਭਾਜੀ, ਹਮੇਸ਼ਾ ਹੀ ਮੈਂ ਪਹਿਲਾਂ ਵੀ ਕੀਤਾ ਸੀ ਆਪਣੇ ਹਰਮਨ ਰੇਡੀਓ ਤੇ, ਮੈਂ ਕਿਹਾ ਵੀ ਮੈਨੂੰ ਕੋਈ ਇਹ ਗੱਲ ਸਮਝਾਵੇ, ਜਿਹੜੇ ਆਪਣੇ ਪ੍ਰਚਾਰਕ ਆਉਂਦੇ ਨੇ, ਮੇਰੇ ਖੁਦ ਸੱਜਣ ਸਰੋਤ ਮੇਰੇ ਦੋਸਤ ਸੀ ਜਿਹੜੇ ਮੇਰੇ ਨਾਲ ਗਏ, ਹਨਾ, ਉਹ ਸਿੱਖ ਧਰਮ ਨੂੰ ਨੀ ਮਤਲਬ ਬਿਲੋਂਗ ਕਰਦੇ, ਕੋਈ ਇੱਕ ਪੰਡਤਾਂ ਦਾ ਮੁੰਡਾ ਸੀ, ਇੱਕ ਹੋਰ ਸੀ, ਪਰ ਉਹ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦੀ ਸ਼ਰਧਾ ਸੀਗੀ, ਉਹ ਹਮੇਸ਼ਾ ਹੀ ਗੁਰੂ ਘਰੇ ਜਾਂਦੇ ਸੀਗੇ। ਇੱਕ ਵਾਰ ਆਏ ਸੀ ਆਪਣੇ ਧੁੰਦਾ ਸਾਹਿਬ ਤੇ ਇੱਕ ਵਾਰ ਆਏ ਸੀ ਢੱਡਰੀਆਂ ਵਾਲੇ, ਦੋਵਾਂ ਨੇ ਮਤਲਬ ਜਿੱਦਾਂ ਤਵਾ ਲਾਇਆ, ਹਨਾ, ਇੱਕ ਨੇ ਹਨੂਮਾਨ ਤੇ ਲਾਤਾ, ਇੱਕ ਨੇ ਪੰਡਤਾਂ ਤੇ ਲਾਤਾ, ਸਿੱਧਾ ਫਿਰ ਡਾਇਰੈਕਟਲੀ ਅਟੈਕ ਕਰਦੇ ਨੇ ਇਹ, ਉਹ ਬੰਦੇ ਉਸ ਤੋਂ ਬਾਅਦ ਗਏ ਨੀ ਗੁਰਦੁਆਰੇ, ਕਹਿੰਦੇ ਯਾਰ ਅਸੀਂ ਜਾਈਏ ਕੀ, ਮਤਲਬ ਜਦੋਂ ਅਸੀਂ ਜਾਂਦੇ ਗਾਣੀਆਂ ਸੁਣਨ ਨੂੰ ਦੁਨੀਆਂ ਦਾ ਕੋਈ ਵੀ ਬੰਦਾ ਜਿਹੜਾ ਗੁਰੂ ਸਾਹਿਬ ਨੂੰ ਫਾਲੋ ਕਰੂਗਾ, ਗੁਰੂ ਸਾਹਿਬ ਉਹਨਾਂ ਦੇ ਨੇ, ਨਾ ਕਿ ਕੋਈ ਮੇਰੀ ਮੋਹਰ ਲੱਗੀ ਆ ਜਾਂ ਤੁਹਾਡੀ ਕਿਸੇ ਦੀ ਮੋਹਰ ਲੱਗੀ ਆ ਉੱਤੇ, ਹਨਾ। ਤੇ ਇਹ ਜਦੋਂ ਪ੍ਰਚਾਰ ਕਰਦੇ ਨੇ ਤਾਂ ਗੁਰੂ ਸਾਹਿਬ ਤਾਂ ਇਹ ਗੱਲ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੇ 100,000 ਬੰਦਾ ਮੰਨ ਲਓ ਇੱਕ ਪ੍ਰਚਾਰਕ ਨੂੰ ਸੁਣ ਰਿਹਾ, ਤਾਂ ਉਹ ਪ੍ਰਚਾਰਕ ਇਹ ਕਹਿੰਦਾ ਯਾਰ ਜੇ 1 ਬੰਦਾ ਵੀ ਮੈਂ ਗੁਰੂ ਨਾਲ ਜੋੜਤਾ ਨਾ ਤਾਂ ਮੇਰਾ ਸਫਲ ਹੈ, ਪ੍ਰਚਾਰ ਕੀਤਾ ਮੇਰੀ ਕਥਾ ਕੀਤੀ ਸਫਲ ਹੈ। ਤਾਂ ਗੁਰੂ ਸਾਹਿਬ ਇਹ ਕਹਿੰਦੇ ਜੇ 1 ਬੰਦਾ ਵੀ ਤੁਸੀਂ ਜੋੜਦਾ ਠੀਕ ਹੈ, ਪਰ ਮੈਂ ਇਹਨਾਂ ਨੂੰ ਕਹਿੰਦਾ ਨਾ ਵੀ ਪ੍ਰਚਾਰਕਾਂ ਨੂੰ ਸਵਾਲ ਹੈ ਵੀ ਸਾਨੂੰ ਇਹ ਨੀ ਪਤਾ ਤੁਹਾਡੀ ਕਥਾ ਨਾਲ ਕੋਈ ਜੁੜਿਆ ਜਾਂ ਨਹੀਂ ਜੁੜਿਆ, ਪਰ ਇਹ ਗੱਲ ਮੈਨੂੰ ਸਾਹਮਣੇ ਦਿਸ ਰਹੀ ਹੈ ਕਿ ਮੇਰੇ ਦੋਸਤ ਹੀ ਤੁਸੀਂ ਤੋੜਤੇ ਉਹ ਗੁਰੂ ਘਰ ਜਾਣੋ, ਜੋੜਿਆ ਤੁਸੀਂ ਕੋਈ ਹੈ ਨੀ ਪਰ ਤੋੜ ਦਿੱਤੇ।
ਨਹੀਂ ਇਹ ਵੀ ਇੱਕ ਸਮੱਸਿਆ ਆ। ਖੈਰ ਆਪਾਂ ਥਿੰਕ ਟੈਂਕ ਦੀ ਗੱਲ ਕਰ ਰਹੇ ਸੀਗੇ ਵੀ ਥਿੰਕ ਟੈਂਕ ਹੋਣਾ ਚਾਹੀਦਾ। ਖੈਰ ਅਜੇਪਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਜੁੜੇ ਤੇ ਆਪਾਂ ਇਹ ਜਿਹੜੀ ਗੱਲਬਾਤ ਜਾਰੀ ਰੱਖਾਂਗੇ। ਸ਼ੁਕਰੀਆ ਜੀ। ਸੋ ਗੁਰਸੇਵਕ ਸਿੰਘ ਜੀ ਸੁਨੇਹੇ ਆਪਾਂ ਲਈਏ ਨਾਲ ਦੀ ਨਾਲ, ਤੇ ਲਾਈਨ ਸਾਡੀ ਖੁੱਲੀ ਆ ਜੀ। ਤੇ ਮੈਨੂੰ ਲੱਗਦਾ ਸਾਡਾ ਜਿਹੜਾ ਸਰਵਿਸ ਉਹਨਾਂ ਨੇ ਸਕਾਈਪ ਦਾ ਚੇਂਜ ਕੀਤਾ, harman.radio ਸਕਾਈਪ ਦਾ ਨੰਬਰ ਹੈ ਜੀ, harman.radio ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਹਾਂਜੀ ਮੈਸੇਜ ਲੈਣੇ ਆ ਜੀ।
ਬਿਲਕੁਲ ਆਪਣੇ ਨਾਲ ਸੇਵਕ ਮੰਗੜ ਸਿੰਨੀ ਵਾਲੇ ਦੁਆਰਾ ਤੋਂ ਉਹਨੇ ਮੈਸੇਜ ਕੀਤਾ, ਉਹ ਕਹਿੰਦੇ ਦੱਸ ਰਹੇ ਕਿ ਅਜਨਾਲਾ ਸਾਹਿਬ ਵੀ ਕਹਿੰਦੇ ਮੁੱਦਾ
ਜੀ
ਭਾਲ ਦੇ ਕਰੋਗੇ ਜੀ, ਮੈਂ ਗਲਤੀ ਕਰਨਾ ਪੜ੍ਹਨ।
ਹਾਂਜੀ ਹਾਂਜੀ ਅਜਨਾਲਾ ਸਾਹਿਬ ਆਪਣੇ ਕਿਨ੍ਹਾਂ ਦਾ ਮੈਸੇਜ ਹੈ ਜੀ? ਗੁਰਸੇਵਕ ਮੰਗੜ ਹੋਣਾ ਦਾ। ਹਾਂਜੀ ਅਜਨਾਲਾ ਸਾਹਿਬ ਵੀ ਕਹਿੰਦੇ ਮੁੱਦਾ ਭਖਦਾ ਰੱਖਣਾ ਚਾਹੁੰਦੇ ਨੇ ਜੀ, ਤੇ ਢੱਡੀਆਂ ਵਾਲੇ ਨੇ ਕਿਸੇ ਨੂੰ ਗਲਤ ਨਹੀਂ ਬੋਲਿਆ, ਜੇ ਕੱਲ ਨੂੰ ਢੱਡੀਆਂ ਵਾਲੇ ਨੂੰ ਕੋਈ ਮਾਰਦਾ ਤਾਂ ਕੌਣ ਜਿੰਮੇਵਾਰ ਹੋਊਗਾ? ਖੈਰ ਪਰਮਾਤਮਾ ਇਹੋ ਜਿਹੀ ਸਿਚੁਏਸ਼ਨ ਨਾ ਹੀ ਲੈ ਕੇ ਆਵੇ ਤਾਂ ਜ਼ਿਆਦਾ ਵਧੀਆ। ਤੇ ਜਸਵਿੰਦਰ ਔਲਖ ਵੀ ਸਾਡੇ ਨਾਲ ਜੁੜੇ ਨੇ ਮਲੇਸ਼ੀਆ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਕਹਿੰਦੇ ਸਾਡੇ ਵੀ ਮੀਂਹ ਪੈ ਰਿਹਾ, ਮੈਨੂੰ ਲੱਗਦਾ ਜੀ ਸਾਰੇ ਵਰਲਡ ਚ ਮੀਂਹ ਪੈ ਰਿਹਾ ਗੁਰਸੇਵਕ। ਤੇ ਉਹਨਾਂ ਨੇ
ਵਧੀਆ ਗੱਲ ਹੈ, ਮੌਸਮ ਸੋਹਣਾ ਹੋਇਆ ਪਰ
ਹਾਂਜੀ ਕਬੀਰ ਸਾਹਿਬ ਦਾ ਉਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਦੋਹਾ, ਕਬੀਰ ਚਿੰਤਾ ਕਿਆ ਕਰੂੰ ਚਿੰਤਾ ਸੇ ਕਿਆ ਹੋਏ, ਮੇਰੀ ਚਿੰਤਾ ਹਰ ਕਰੇ ਚਿੰਤਾ ਮੋਹੇ ਨਾ ਹੋਏ। ਬਹੁਤ ਸੋਹਣਾ ਤੁਸੀਂ ਇਹ ਕੋਟ ਭੇਜਿਆ ਜੀ। ਤੇ ਉਧਰ ਈਮੇਲਸ ਦੇ ਜ਼ਰੀਏ ਜੱਸੀ ਗਰੇਵਾਲ ਪਹਿਲਾਂ ਤਾਂ ਕਹਿੰਦੇ ਮੈਂ ਦੱਸ ਦੇਵਾਂ ਕਿ ਮੇਰੇ ਵੀ ਚੰਗੇ ਕਵੀ ਤੇ ਲਿਖਾਰੀ ਬ੍ਰਿਸਬੇਨ ਚ ਬਹੁਤ ਨੇ ਮੇਰੇ ਦੋਸਤ, ਤੇ ਮੈਂ ਵੀ ਕਹਿੰਦੇ ਬ੍ਰਿਸਬੇਨ ਚ ਹੀ ਆ, ਕਿਆ ਬਾਤ ਹੈ, ਤੁਹਾਨੂੰ ਕਦੇ ਦੇਖਿਆ ਨੀ ਜੀ ਅਸੀਂ ਕਵੀ ਦਰਬਾਰ ਦੇ ਵਿਚ। ਤੇ ਖੈਰ ਬਾਕੀ ਰਹੀ ਗੱਲ ਕਹਿੰਦੇ ਕਿ ਮੁੱਦੇ ਦੀ, ਮੈਨੂੰ ਇੱਕ ਗੱਲ ਦੱਸੋ ਕਿ ਦੋਵਾਂ ਪਾਸਿਆਂ ਦਾ ਫੈਸਲਾ ਕੌਣ ਕਰਵਾਵੇਗਾ? ਜੋ ਬੁੱਕਸ ਦਾ ਹਵਾਲਾ ਮਿਲ ਰਿਹਾ ਹੈ ਜੀ ਪ੍ਰਚਾਰਕਾਂ ਵੱਲੋਂ, ਉਹ SGPC ਦੁਆਰਾ ਹੀ ਰਿਲੀਜ਼ਡ ਨੇ। ਦੇਖੋ ਇਹ ਜਿਹੜਾ ਥਿੰਕ ਟੈਂਕ ਦੀ ਗੱਲ ਹੈ, ਉਹ ਵੈਸੇ ਤਾਂ ਜਿਹੜਾ ਥਿੰਕ ਟੈਂਕ ਬਣਿਆ ਹੋਇਆ, ਸਾਡੀ ਜਿਹੜੀ ਜਥੇਬੰਦੀਆਂ ਨੇ ਉਹ ਬਣੀਆਂ ਹੋਈਆਂ ਨੇ, ਤੇ ਪਰ ਰੌਲਾ ਇਹ ਹੈ ਕਿ ਜਿਹੜੇ ਥਿੰਕ ਟੈਂਕ ਬਣਿਆ ਹੋਇਆ ਲੋਕਾਂ ਵੱਲੋਂ ਚੁਣਿਆ ਹੋਇਆ ਪ੍ਰਮਾਣਿਤ ਹੈ ਚਲਾ ਰਿਹਾ ਸਾਰਾ ਕੁਛ, ਉਹਨਾਂ ਨੂੰ ਛੱਡ ਕੇ ਇੱਕ ਹੋਰ ਥਿੰਕ ਟੈਂਕ ਬਣਿਆ ਹੋਇਆ ਔਰ ਉਹਨਾਂ ਦਾ ਹੀ ਰੌਲਾ ਹੈ। ਤੇ ਇਧਰ ਅਵਤਾਰ ਸਿੰਘ ਸਾਡੇ ਨਾਲ ਜੁੜ ਗਏ ਨੇ। ਅਵਤਾਰ ਸਿੰਘ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਕੀ ਹਾਲ ਚਾਲ ਨੇ ਜੀ?
ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ?
ਬਸ ਮੈਂ ਵੀ ਠੀਕ ਹਾਂ ਜੀ, ਕਿਰਪਾ ਬਾਬੇ ਦੀ। ਤੇ ਆਪਾਂ ਗੱਲ ਕਰਦੇ ਸੀ ਢੱਡਰੀਆਂ ਵਾਲੇ ਦੇ ਮੁੱਦੇ ਬਾਰੇ
ਜੀ।
ਹਾਂਜੀ ਵੈਸੇ ਤਾਂ ਕਾਫੀ ਕੰਟਰੋਵਰਸ਼ਲ ਮੁੱਦਾ, ਹੁਣ ਜੇ ਮੈਂ ਚਾਰ ਗੱਲਾਂ ਕੀਤੀਆਂ ਤਾਂ ਮੈਨੂੰ ਇਹ ਵੀ ਤੁਹਾਨੂੰ ਮਿਲਣਾ ਗਿਆ ਢੱਡਰੀਆਂ ਵਾਲੇ ਦਾ ਚੇਲਾ ਆ ਗਿਆ।
ਕੋਈ ਗੱਲ ਨੀ, ਤੁਹਾਨੂੰ ਪੂਰਾ ਹੱਕ ਹੈ ਆਪਣੇ ਵਿਚਾਰ ਰੱਖਣ ਦਾ।
ਮੈਨੂੰ ਇਹ ਨੀ ਸਮਝ ਆਈ ਵੀ ਆ ਕਿਹੜੀ ਵਿਵੇਕ ਬੁੱਧ ਹੋਈ ਵੀ ਢੱਡਰੀਆਂ ਵਾਲਾ ਮਾੜਾ ਤੇ ਗੁਰਦਾਸ ਮਾਨ ਚੰਗਾ। ਇਹ ਗੱਲ ਥੋੜੀ ਜਿਹੀ ਕਨਫਿਊਜ਼ ਵਾਲੀ ਹੋ ਗਈ ਵੀ ਚਲੋ ਗੁਰਦਾਸ ਮਾਨ ਇੱਕ ਵਧੀਆ ਸਿੰਗਰ ਆ, ਜੇ ਸਿੰਗਰ ਦੇ ਤੌਰ ਤੇ ਵੇਖੀਏ ਤਾਂ ਬਾਕੀ ਸਾਰਿਆਂ ਸਿੰਗਰਾਂ ਨਾਲੋਂ ਕਾਫੀ ਵਧੀਆ ਗਾਉਂਦਾ ਜੀ, ਉਹਦੀ ਆਵਾਜ਼ ਵੀ ਵਧੀਆ, ਗਾਣੇ ਸ਼ਬਦ ਵਧੀਆ ਉਹਦੇ
ਜੀ।
ਬਟ ਢੱਡਰੀ ਵਾਲੇ ਨੂੰ ਜਿੰਨਾ ਕੁ ਮੈਂ ਸੁਣਿਆ ਉਹਨਾਂ ਦੇ ਮੂੰਹੋਂ ਮੈਂ ਏਦਾਂ ਦੀ ਗੱਲਾਂ ਸੁਣੀਆਂ ਵੀ ਭਾਈ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ, ਜੁੜੋ ਗੁਰੂ ਗ੍ਰੰਥ ਸਾਹਿਬ ਨਾਲ, ਜੇ ਮੈਂ ਦੀਵਾਨ ਲੈਣ ਨਹੀਂ ਆ ਸਕਦਾ ਕੋਈ ਹੋਰ ਰਾਗੀ ਢੱਡੀ ਆਉਣਾ ਤਾਂ ਤੁਸੀਂ ਹਾਜ਼ਰੀ ਦਿਆ ਕਰੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉੱਥੇ ਹੈਗੇ ਆ
ਜੀ।
ਤੇ ਉਹ ਮਤਲਬ ਜੇ ਉਹਨੂੰ 3 ਘੰਟੇ ਦਾ ਦੀਵਾਨ ਹੁੰਦਾ ਆਪਾਂ ਐਵਰੇਜ ਕੱਢੀਏ ਤਾਂ ਹੋ ਸਕਦਾ ਕੋਈ 20 ਮਿੰਟ ਦੀ ਗੱਲ ਗਲਤ ਹੋਵੇ
ਜੀ,
ਤਾਂ ਆਪਾਂ ਇਹ ਕਹਿ ਸਕਦੇ ਕਿ 2.5 ਘੰਟੇ ਬੜਾ ਵਧੀਆ ਬਾਬਾ ਜੀ ਨੇ ਗੱਲਾਂ ਕੀਤੀਆਂ, ਉਹ ਗੱਲਾਂ ਵਧੀਆ ਸੀ ਤੇ ਆਹ 20 ਮਿੰਟ ਵਾਲੀ ਗੱਲ ਥੋੜੀ ਜਿਹੀ ਸਾਨੂੰ ਸਹੀ ਨੀ ਲੱਗੀ, ਆਪਾਂ ਬਾਬੇ ਤੱਕ ਮੈਸੇਜ ਪਹੁੰਚਦਾ ਕਰਾਂਗੇ
ਜੀ।
ਇਸ ਤਰੀਕੇ ਨਾਲ ਤਾਂ ਠੀਕ ਆ, ਜੇ ਆਪਾਂ ਕੱਲੀਆਂ ਮਾੜੀਆਂ ਮਾੜੀਆਂ ਗੱਲਾਂ ਨੂੰ ਚੁਣ ਕੇ ਲਿਸਟ ਬਣਾ ਲਵਾਂਗੇ ਫੇਰ ਤਾਂ ਆਪਣੀ ਨੈਗੇਟਿਵ ਬੁੱਧ ਹੋਈ, ਮਤਲਬ ਉਹ
ਸ਼ਾਇਦ
ਚੰਗੀਆਂ ਗੱਲ।
ਹਾਂਜੀ ਅਵਤਾਰ ਸਿੰਘ ਜੀ ਇਹੀ ਗੱਲ ਕਹੀ ਸੀਗੀ ਜਗਤਾਰ ਭਾਜੀ ਹੋਣਾ ਨੇ ਹਾਂਗਕਾਂਗ ਤੋਂ ਕਿ ਆਪਾਂ ਮਾੜੀ ਮਾੜੀ ਗੱਲ ਨੂੰ ਕਿਉਂ ਮੁੱਦਾ ਬਣਾ ਰਹੇ ਹਾਂ, ਕੀ ਆਪਾਂ ਮਤਲਬ ਕੰਟਰੋਵਰਸੀ ਕਿਉਂ ਛੇੜ ਰਹੇ ਹਾਂ, ਹੁਣ ਮਤਲਬ ਅੱਜ ਦੇ ਪ੍ਰੋਗਰਾਮ ਦੇ ਵਿਚ ਜੇ ਇਹਦੀ ਰਿਕਾਰਡਿੰਗ ਤੁਸੀਂ ਸੁਣ ਲਿਓ ਮਗਰੋਂ ਸਾਡੀਆਂ 50 ਗਲਤੀਆਂ ਤੁਹਾਨੂੰ ਲੱਭਣਗੀਆਂ ਮੇਰੇ ਵੱਲੋਂ ਜਾਂ ਗੁਰਸੇਵਕ ਵੱਲੋਂ ਜਾਂ ਕਿਸੇ ਵੱਲੋਂ ਵੀ ਜੇ ਹੁਣ ਆਪਾਂ ਕਹਿ ਲਓ ਕਿ ਦਰਜੀਆਂ ਵਾਂਗਰ ਉਹਨੂੰ ਕੱਟ ਵੱਢ ਅਨੈਲਿਸਿਸ ਕਰਕੇ ਸਾਡੀਆਂ ਗਲਤੀਆਂ ਨੂੰ ਉਜਾਗਰ ਕਰਨਾ ਆ ਉਹ ਵੀ ਮਤਲਬ ਹੋ ਸਕਦੀਆਂ ਐਸੀ ਕੋਈ ਗੱਲ ਨਹੀਂ ਹੈਗੀ ਹਨਾ
ਸਿਰਫ ਇੰਨੀ ਗੱਲ ਕਹਿਦਾ ਮੈਂ ਭਾਈ ਸਿੱਧੂ ਸਾਹਿਬ ਤੁਹਾਡੇ ਨਾਲ ਗਲਤੀ ਹੋਈ ਸੀ ਯਾਰਾ ਸਾਨੂੰ ਠੀਕ ਨਹੀਂ ਲੱਗਿਆ ਤੇ ਮੇਰੇ ਵਿਚਾਰ ਕਰੋ ਉਹਦੇ ਵਾਸਤੇ ਆਪਾਂ ਕੁਝ ਵੀ ਕਰ ਸਕਦੇ
ਹਾਂਜੀ
ਤੇ ਜੇ ਉਹ ਮੁੱਦਾ ਬਣਾ ਕੇ ਬਹਿ ਜੇ ਵੀ ਡੇਢ ਘੰਟੇ ਦਾ ਪ੍ਰੋਗਰਾਮ ਆਪਾਂ ਛੱਡ ਦਈਏ ਤੁਹਾਡੀ 2 ਮਿੰਟ ਦੀ ਗੱਲ ਨੂੰ ਫੜ ਲਈਏ ਬਸ ਇਹੀ ਗੱਲ ਕਰੀਏ ਜੀ ਵਾਰ ਵਾਰ ਉਹਦਾ ਕੋਈ ਫਾਇਦਾ ਨਹੀਂ
ਹਾਂਜੀ ਉਹ ਫਿਰ ਏਦਾਂ ਮੈਂ ਤਾਂ ਇਹਨੂੰ ਇਹੀ ਸਮਝਾਂਗਾ ਕਿ ਚਸਕਾ ਲੈਣ ਦੀ ਆਦਤ ਪਈ ਹੋਈ ਹੈ ਲੋਕਾਂ ਨੂੰ ਸਾਨੂੰ ਵੀ ਹਨਾ
ਹਾਂਜੀ ਚਲੋ ਮੈਂ ਕਹਿੰਦਾ ਜੇ ਮੁੱਦਿਆਂ ਨੂੰ ਛੱਡਣਾ ਚਾਹੀਦਾ ਚੰਗੀਆਂ ਗੱਲਾਂ ਅਡੋਪਟ ਕਰ ਲੋ ਬੁਰੀਆਂ ਛੱਡ ਦੋ ਹੁਣ ਉਹਨੂੰ ਕੋਈ ਘੱਗਰੀਆਂ ਵਾਲਾ ਕਹਿੰਦਾ ਘੱਡਰੀ ਕਹਿੰਦਾ ਮਤਲਬ ਇਹ ਕੋਈ ਬਹੁਤੀਆਂ ਲੈਵਲ ਦੀਆਂ ਗੱਲਾਂ ਨੀ ਹੈਗੀਆਂ
ਜਿਵੇਂ
ਟਕਸਾਲ ਆ ਆਪਣੀ ਕੱਡੀ ਸੰਸਥਾ ਹੈ ਉਹਦਾ ਵੀ ਸਤਿਕਾਰ ਕਰਨਾ ਚਾਹੀਦਾ ਸਾਰੇ ਪਾਸੇ ਸਤਿਕਾਰ ਦੀ ਚੀਜ਼ਾਂ ਨੂੰ ਉਜਾਗਰ ਕਰੋ ਤੇ ਮਾੜੀਆਂ ਨੂੰ ਇਗਨੋਰ ਕਰੋ ਇਹੀ ਤਰੀਕਾ ਜੀ
ਅਵਤਾਰ ਸਿੰਘ ਜੀ ਮੈਂ ਤੁਹਾਨੂੰ ਆਪਣੀ ਪਰਸਨਲ ਦੱਸਦਾ ਵੀ ਜਿਹੜਾ ਵੀ ਬੰਦਾ ਨਾ ਮਾੜੀ ਭਾਸ਼ਾ ਬੋਲਦਾ ਆ ਚਾਹੇ ਉਹ ਸੱਚਾ ਵੀ ਆ ਕੁਛ ਵੀ ਆ ਮੈਂ ਉਹਦਾ ਮੈਸੇਜ ਹੀ ਨਹੀਂ ਪੜ੍ਹਦਾ ਕਿਉਂਕਿ ਉਹ ਪਤਾ ਵੀ ਉਹਨੂੰ ਤਾਂ ਮੁੱਢਲਾ ਗਿਆਨ ਵੀ ਹੈ ਨੀ ਵੀ ਲੋਕਾਂ ਨੂੰ ਮੁਖਾਤਬ ਕਿੱਦਾਂ ਹੋਣਾ ਹੈ ਸਾਨੂੰ ਵੀ ਕਈ ਵਾਰੀ ਰੇਡੀਓ ਤੇ ਕਹਿੰਦੇ ਕਿ ਤੁਸੀਂ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਕਿਉਂ ਕਹਿ ਰਹੇ ਹੋ ਉਹਨੂੰ ਫਲਾਨਾ ਕਿਉਂ ਨਹੀਂ ਕਹਿੰਦੇ ਧਿਮਕੜਾ ਕਿਉਂ ਨਹੀਂ ਕਹਿੰਦੇ ਉਹ ਫਿਰ ਵੀ ਸਾਡੇ ਬਜ਼ੁਰਗ ਨੇ ਏਜ ਚ ਵੱਡੇ ਨੇ ਠੀਕ ਹੈ ਨਾ ਸੋ ਇੰਨੀ ਕੁ ਤਾਂ ਸੋਝੀ ਸਾਨੂੰ ਹਨਾ ਹੁਣ ਸਾਨੂੰ ਉਹਨਾਂ ਦੀ ਪਾਲਿਸੀ ਤੇ ਜਾਂ ਉਹਨਾਂ ਦੇ ਵਿਚਾਰਾਂ ਤੇ ਸਾਡੀ ਗੱਲ ਵੱਖਰੀ ਹੈ ਪਰ ਅਸੀਂ ਉਹਨਾਂ ਦਾ ਜਿਹੜਾ ਅਸਲੀ ਨਾਮ ਹੈ ਪ੍ਰੋਪਰ ਨਾਮ ਹੈ ਉਹ ਤਾਂ ਆਪਾਂ ਮੁਖਾਤਬ ਹੋਈਏ ਸੋ ਜਿਹੜੇ ਨਾ ਸੋਸ਼ਲ ਮੀਡੀਆ ਦੇ ਉੱਤੇ
ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਦੀ ਆਹ ਪਾਲਿਸੀ ਬਹੁਤ ਗਲਤ ਆ ਪਾਲਿਸੀ ਨੂੰ ਆਪਾਂ ਗਲਤ ਕਹਿ ਸਕਦੇ
ਹਾਂ ਹਾਂ ਤੇ ਉਹ ਉਹਨੂੰ ਪੁੱਠੇ ਨਾਮ ਲੈ ਕੇ ਬੁਲਾਉਣਾ ਤੇ ਗਲਤ ਨਾਮ ਹੁਣ ਚਲੋ ਢੱਡਰੀਆਂ ਵਾਲੇ ਵੀ ਆ ਜਾਂ ਇੱਧਰ ਅਜਨਾਲਾ ਵੀ ਆ ਸਾਹਿਬ ਉਹਨਾਂ ਨੂੰ ਵੀ ਸਾਹਿਬ ਹੀ ਕਹਿ ਦਿੰਦਾ ਠੀਕ ਹੈ ਸੋ ਹਾਂਜੀ ਇਹ ਰੋਪੜ ਲਾਹ ਵਾਲੀ ਗੱਲ ਹੋਣ ਲੱਗੀ ਹੈ ਚਲੋ ਥੈਂਕ ਯੂ ਜੀ ਬਹੁਤ ਬਹੁਤ
ਪਾਰਕਲੀ ਸਾਹਿਬ ਵੀ ਕਹਿੰਦੇ ਗਲੈਨਵੁੱਡ
ਹਾਂਜੀ ਹਾਂਜੀ ਠੀਕ ਹੈ ਜੀ ਅਵਤਾਰ ਜੀ ਸ਼ੁਕਰੀਆ
ਚਲੋ ਠੀਕ ਹੈ ਥੈਂਕ ਯੂ ਮਿਹਰਬਾਨੀ ਓਕੇ ਜੀ
ਇਹ ਜੀ ਰੋਪੜ ਸਾਹਿਬ ਵਾਲੀ ਗੱਲ ਸੁਣੀ ਹੋਣੀ ਤੁਸੀਂ ਗੁਰਸੇਵ ਸਿੰਘ ਜੀ ਤੇ
ਜੀ ਬਿਲਕੁਲ
ਹਾਂਜੀ ਉਹ ਸੁਣਾ ਦਈਏ ਫਿਰ ਆਪਣੇ ਸਰੋਤਿਆਂ ਨੂੰ ਚਲੋ ਸ਼ੁਰੂ ਹੋ ਗਏ ਉਹ ਇੱਕ ਵੈਸੇ ਗੱਲ ਬਣੀ ਹੋਈ ਆ ਕਹਿੰਦੇ ਉਧਰ ਨੰਗਲਾਂ ਤੋਂ ਕਹਿੰਦਾ ਬੱਸ ਜਾਣੀ ਸੀ ਨੰਗਲ ਡੈਮ ਤੋਂ ਰੋਪੜ ਨੂੰ ਤਾਂ ਨੰਗਲ ਤੋਂ ਕਹਿੰਦੇ ਬਈ ਬੰਦੇ ਬੈਠ ਗਏ ਤਾਂ ਕੰਡਕਟਰ ਆ ਗਿਆ ਟਿਕਟਾਂ ਕੱਟਣ ਤੇ ਉੱਥੇ ਨਿਹੰਗ ਸਿੰਘ ਵੀ ਬੈਠੇ ਸੀ ਇੱਕ ਨਾਲ ਤੇ ਇੱਕ ਬੰਦਾ ਕੰਡਕਟਰ ਨੂੰ ਕਹਿੰਦਾ ਹਾਂਜੀ ਬਈ ਟਿਕਟ ਕਿੱਥੇ ਲੈਣੀ ਕਹਿੰਦਾ ਆਨੰਦਪੁਰ ਦੀ ਦੇ ਦਿਓ ਜੀ ਉਹ ਨਿਹੰਗ ਸਾਹਿਬ ਉਹਨਾਂ ਦੇ ਮਾਰਦੇ ਲੱਪੜ ਚ ਪੇੜ ਘੁਮਾ ਕੇ ਕਹਿੰਦਾ ਓਏ ਆਨੰਦਪੁਰ ਸਾਹਿਬ ਨੀ ਕਿਹਾ ਹੁੰਦਾ ਉੱਤੇ ਹਨਾ ਤੇ ਉਹ ਕਹਿੰਦਾ ਜੀ ਚਲੋ ਜੀ ਕਹਿੰਦਾ ਆਨੰਦਪੁਰ ਸਾਹਿਬ ਦੀ ਟਿਕਟ ਦੇ ਦਿਓ ਤੇ ਨਾਲ ਦੇ ਨੂੰ ਕਹਿੰਦਾ ਹਾਂ ਵੀ ਤੈਂ ਕਿੱਥੇ ਜਾਣਾ ਬਈ ਕਹਿੰਦਾ ਜੀ ਕੀਰਤਪੁਰ ਦੀ ਦੇ ਦਿਓ ਟਿਕਟ ਜੀ ਹੈਂ ਤੇ ਉਹਦੇ ਪਿਰ ਪਿੰਦ ਚ ਪੇੜ ਉਹਦੇ ਵੱਟ ਕੇ ਕਹਿੰਦਾ ਓਏ ਕੀਰਤਪੁਰ ਸਾਹਿਬ ਨੀ ਕਿਹਾ ਹੁੰਦਾ ਤੂੰ ਹਨਾ ਤੇ ਉਹ ਕਹਿੰਦਾ ਚਲੋ ਜੀ ਕੀਰਤਪੁਰ ਸਾਹਿਬ ਦੀ ਟਿਕਟ ਦੇ ਦਿਓ ਮੋਹ ਤੀਜੇ ਬੰਦੇ ਦੀ ਵਾਰੀ ਆਉਂਦੀ ਕਹਿੰਦਾ ਆ ਵੀ ਤੈਂ ਕਿੱਥੇ ਜਾਣਾ ਬਈ ਉਹ ਡਰਦਾ ਹੁੰਦਾ ਵੀ ਪਹਿਲਾਂ ਦੋਵੇਂ ਚਪੇੜਾਂ ਪੈ ਗਿਆ ਵੀ ਮੇਰੇ ਨਾਲ ਕਿਤੇ ਵੱਜ ਜੂਗੇ ਉਹ ਕਹਿੰਦਾ ਜੀ ਰੋਪੜ ਸਾਹਿਬ ਦੀ ਟਿਕਟ ਦੇ ਦਿਓ ਉਹਦੇ ਪੈਂਦੀ ਚਪੇੜ ਉਹ ਕਹਿੰਦਾ ਹਰੇਕ ਚੀਜ਼ ਨਾਲ ਸਾਹਿਬ ਥੋੜਾ ਲਾ ਦੀਦਾ ਹੁੰਦਾ
ਬਿਲਕੁਲ
ਇਸ ਕਰਕੇ ਇਹ ਸਾਹ ਵਾਲੀ ਇਹ ਚੁਟਕਲਾ ਸੀਗਾ ਵੈਸੇ ਇੰਟਰਸਟਿੰਗ ਗੱਲ ਆ ਦੇਖੋ ਜਿਹੜਾ ਹੁਣ ਆਪਣੇ ਅਸੀਂ ਇਨ੍ਹਾਂ ਨੇ ਕੀਤਾ ਕਿ ਪਾਰਕਲੀ ਸਾਹਿਬ ਕਹਿ ਦਈਦਾ ਸੀ ਅਸੀਂ ਜਦ ਪਾਰਕਲੀ ਸਾਹ ਹਾਲਾਂਕਿ ਪਾਰਕਲੀ ਜਿਹੜਾ ਆ ਉਹ ਦੋ ਤਿੰਨ ਸਵਰਬਾਂ ਦਾ ਇੱਕ ਸਵਰਬ ਆ ਜਿਹੜਾ ਨਾਮ ਹੈ ਤਾਂ ਗਲੈਨਵੁੱਡ ਵੀ ਆ ਹੁਣ ਗਲੈਨਵੁੱਡ ਸਵਰਬ ਹੈ ਗਲੈਨਵੁੱਡ ਗੁਰਦੁਆਰਾ ਸੀ ਉਹਨੂੰ ਗਲੈਨਵੁੱਡ ਸਾਹਿਬ ਵੀ ਕਹਿ ਦਿੰਦੇ ਇੱਥੋਂ ਤੱਕ ਅਸੀਂ ਬਲੈਕ ਟਾਊਨ ਸਾਹਿਬ ਵੀ ਕਹਿ ਦਿੰਦੇ ਬਲੈਕ ਟਾਊਨ ਸਾਹਿਬ ਜਾਣਾ ਗੁਰਦੁਆਰੇ ਹਨਾ ਤੇ ਉਹ ਮਤਲਬ ਇੱਕ ਇਧਰ ਰਿਵਿਤ ਵੀ ਸਾਹਿਬ ਹੈ ਨਾ ਤੇ ਕ੍ਰੇਗੀ ਬਰਨ ਸਾਹਿਬ ਮਤਲਬ ਬਲੈਕ ਬਰਨ ਸਾਹਿਬ ਮਤਲਬ ਇਹ ਆਪਣੀ ਰਿਸਪੈਕਟ ਹੈ ਹੁਣ ਆਪਾਂ ਜਿਹੜੇ ਦੂਜੇ ਆ ਸਵਰਬ ਹੈ ਉਹਨਾਂ ਦੇ ਨਾਲ ਮਗਰ ਸਾਹਿਬ ਕਿਉਂ ਨੀ ਲਿਆਂਦੇ ਕਿਉਂਕਿ ਉੱਥੇ ਗੁਰੂ ਸਾਹਿਬ ਬਿਰਾਜਮਾਨ ਨਹੀਂ ਹੈਗੇ ਗੁਰੂ ਘਰ ਨਹੀਂ ਹੈਗਾ ਸੋ ਤੁਸੀਂ ਅੰਦਾਜ਼ਾ ਦੇਖੋ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਜਿਹੜਾ ਏਰੀਆ ਵੀ ਹੈ ਨਾ ਉਹ ਵੀ ਸਤਿਕਾਰਯੋਗ ਬਣ ਜਾਂਦਾ ਸਿੱਖਾਂ ਦੇ ਲਈ ਮਤਲਬ ਮੈਂ ਇਹ ਕਹਿਣਾ ਚਾਹਾਂਗਾ ਤੇ ਬਾਕੀ ਸੁਨੇਹੇ ਆ ਰਹੇ ਨੇ ਜੀ ਤੇ ਡਾਕੀਆ ਉਹਨਾਂ ਨੇ ਵੀ ਇੱਕ ਹੋਰ ਮੈਸੇਜ ਭੇਜਿਆ ਪਰ ਉਹ ਖੁੱਲ ਨਹੀਂ ਰਿਹਾ ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਕਾਫੀ ਸੱਜਣ ਮਿੱਤਰ ਜੁੜ ਰਹੇ ਨੇ ਜਗਤਾਰ ਸਿੰਘ ਹੁਣੀ ਕੰਗ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲਦਾ ਜੀ ਮੈਲਬਨ ਤੋਂ ਜੁੜੇ ਨੇ ਤੇ ਇਧਰ ਸਾਡੇ ਨਾਲ ਹੋਰ ਸੱਜਣ ਜੁੜੇ ਹਾਂਜੀ ਕਿਰਤ ਮਨਜੀਤ ਵੀ ਸਾਡੇ ਨਾਲ ਜੁੜੇ ਸੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਹੈਵੀ ਰੇਨ ਹੋ ਰਹੀ ਹੈ ਗਪੂਲਚਰ ਦੇ ਵਿਚ, ਜਿਹੜਾ ਕਿ ਬ੍ਰਿਸਬਨ ਤੋਂ ਥੋੜਾ ਜਿਹਾ ਉੱਪਰ ਨੂੰ ਹੈ। ਕਹਿੰਦੇ ਮੇਰੇ ਬੌਸ ਨੇ ਮੈਨੂੰ ਕਹਿੰਦੇ ਡਰੋਪ ਕਰ ਦਿੱਤਾ ਕੰਮ ਤੋਂ ਘਰੇ, ਤੇ ਕਿਉਂਕਿ ਮੀਂਹ ਬਹੁਤ ਪੈ ਰਿਹਾ ਤੇ ਹੁਣ ਪ੍ਰੋਗਰਾਮ ਸੁਣ ਰਹੇ ਆ ਤੇ ਵੈਦਰ ਇੰਜੋਏ ਕਰ ਰਹੇ ਆ, ਡੈਮ ਐਨ ਭਰ ਗਏ ਨੇ ਖੇਤਾਂ ਦੇ, ਤੇ ਕੋਈ ਚੰਗਾ ਜਿਹਾ ਗੀਤ ਲਾ ਦਿਓ। ਗੀਤ ਤੁਹਾਨੂੰ ਬਹੁਤ ਸੁਣਾਉਣੇ ਆ, ਪਹਿਲਾਂ ਚੰਗੀਆਂ ਆਪਾਂ ਗੱਲਾਂ ਸੁਣਾਉਣੀਆਂ ਤੇ ਗੀਤ ਵੀ ਨਾਲ ਦੀ ਨਾਲ ਚੱਲ ਰਹੇ ਨੇ। ਤੇ ਸਾਡੇ ਇਧਰ ਜੀ ਐਸ ਕੇ ਅਕਾਊਂਟੈਂਟ ਵਾਲੇ ਭਾਜੀ ਵੀ ਜੁੜੇ ਸਨ, ਉਨ੍ਹਾਂ ਨੂੰ ਵੀ ਆਪਾਂ ਨਾਲ ਲੈਂਦੇ ਆ। ਪਰ ਪਹਿਲਾਂ ਅਮਰਿਤ ਸਿੰਘ ਸਿਡਨੀ ਤੋਂ ਆ ਗਏ ਨੇ ਜੀ, ਇਨ੍ਹਾਂ ਨੂੰ ਵੀ ਆਪਾਂ ਜੁਆਇਨ ਕਰਵਾਈਏ ਪ੍ਰੋਗਰਾਮ। ਸਤਿ ਸ੍ਰੀ ਅਕਾਲ ਅਮਰਿਤ ਜੀ।
ਸਤਿ ਸ੍ਰੀ ਅਕਾਲ ਭਾਜੀ।
ਹਾਂਜੀ, ਕੀ ਹਾਲ ਚਾਲ? ਠੀਕ ਠਾਕ ਹੋ ਜੀ?
ਠੀਕ ਹੈ ਬਾਈ, ਸਾਰਾ ਕੁਛ ਬਹੁਤ ਵਧੀਆ ਜੀ। ਸਿਡਨੀ ਮੀਂਹ ਪੈ ਰਿਹਾ ਤੇ ਬਹੁਤ ਵਧੀਆ ਮੌਸਮ ਹੋਇਆ ਹੋਇਆ।
ਅੱਛਾ ਅੱਛਾ, ਭਾਰਾ ਤਾਂ ਨਹੀਂ ਪੈ ਰਿਹਾ ਕਿਉਂਕਿ ਇਧਰ ਬ੍ਰਿਸਬਨ ਦੇ ਵਿਚ ਸਾਡੇ ਇਲਾਕੇ? ਅੱਛਾ,
ਨਹੀਂ ਭਾਜੀ ਭਾਰਾ ਨੀ ਪੈ ਰਿਹਾ, ਮਤਲਬ ਕਿ ਮੈਨੂੰ ਲੱਗਦਾ ਜੀ ਇਹ ਹੌਲੀ ਹੌਲੀ ਮੀਂਹ ਵੀ ਪਊਗਾ ਤੇ ਹੌਲੀ ਹੌਲੀ ਜਿਆਦਾ ਭਾਰਾ ਹੋਊਗਾ ਤੇ ਸਾਡੇ ਕੰਮ ਤੇ ਵੀ ਥੋੜਾ ਭਾਰੂ ਪੈ ਜੂਗਾ ਜੀ।
ਅੱਛਾ, ਤੁਹਾਡਾ ਕੰਮ ਕਿਹੜਾ? ਡਰਾਈਵਿੰਗ ਦਾ?
ਹਾਂਜੀ, ਡਿਲੀਵਰੀ ਕਰਨੀ ਹੁੰਦੀ ਹੈ ਨਾ ਜਦੋਂ ਜੀ, ਫਿਰ ਉਦੋਂ ਔਖਾ ਹੋ ਜਾਂਦਾ ਜੀ, ਉਦੋਂ ਭੇਜਣਾ ਪੈ ਜਾਂਦਾ ਜੀ।
ਭੇਜਣਾ ਪੈ ਜਾਂਦਾ, ਠੀਕ ਹੈ। ਉਦੋਂ ਫਿਰ ਚਾਂਦਨੀ ਫਿਲਮ ਦਾ ਚੇਤਾ ਆਉਂਦਾ?
ਹਾਂਜੀ ਹਾਂਜੀ, ਕਦੀ ਕਦੀ ਜੇ ਆਉਂਦਾ ਜੀ ਇੱਥੇ ਆ ਕੇ ਫਿਲਮਾਂ ਦਾ ਚੇਤਾ ਘੱਟ ਤੇ ਜੀ ਸ਼ਿਫਟਾਂ ਦਾ ਚੇਤਾ ਜ਼ਿਆਦਾ ਆਉਂਦਾ ਜੀ।
ਠੀਕ ਹੈ ਜੀ, ਠੀਕ ਹੈ। ਹਾਂਜੀ, ਕੀ ਕਹਿਣਾ ਚਾਹੋਗੇ
ਭਾਜੀ? ਆਪਾਂ ਜੀ ਅੱਜ ਜਿਹੜਾ ਤੁਸੀਂ ਮੁੱਦੇ ਤੇ ਗੱਲ ਕਰਦੇ ਸੀਗੇ
ਜੀ,
ਉਹਦੇ ਮੈਂ ਆਪਣੇ ਇੱਕ ਪਰਸਨਲ ਐਕਸਪੀਰੀਅੰਸ ਦੱਸਣਾ ਚਾਹੂੰਗਾ ਕਿ ਜੋ ਮੇਰੇ ਨਾਲ ਬੀਤੀ ਹੈ ਜੀ।
ਹਾਂਜੀ,
ਕਿ ਕੁਛ ਮੁੰਡੇ ਆਪਣੇ ਇੱਦਾਂ ਦੇ ਨੇ ਕਿ ਜਿਹੜੇ ਕਿ ਸਿੱਖ ਉਹਨਾਂ ਦੇ ਅੰਮ੍ਰਿਤਪਾਨ ਕੀਤੇ ਹੋਏ ਆ, ਪਰ ਉਹ ਮਰਿਆਦਾ ਨੂੰ ਚੰਗੀ ਤਰ੍ਹਾਂ ਨਿਭਾ ਨੀ ਪਾ ਰਹੇ, ਪਤਾ ਨੀ ਉਹ ਇਸ ਮੁਲਕ ਜਾ ਕੇ ਨੀ ਨਿਭਾ ਪਾ ਰਹੇ
ਜੀ,
ਪਤਾ ਨੀ ਉਹਨਾਂ ਤੋਂ ਨਿਭਾਇਆ ਨੀ ਜਾ ਰਿਹਾ, ਪਰ ਉਹ ਕਟਾਕਸ਼ ਸਾਡੇ ਤੇ ਕਰਦੇ ਨੇ ਕਿ ਤੁਸੀਂ ਕੇਸ ਕਤਲ ਕਰਾਏ ਹੋਏ ਆ।
ਅੱਛਾ ਜੀ,
ਇੱਕ ਮੁੰਡਾ ਜੀ ਡਰਾਈਵਰ ਹੈ ਜੀ, ਮੈਂ ਉਹਦੇ ਨਾਲ ਬੈਠਾ।
ਅੱਛਾ ਜੀ,
ਤੇ ਮੈਨੂੰ ਕਹਿੰਦਾ ਵੀਰ ਜੀ ਤੁਹਾਡੇ ਕੇਸ ਕਿੱਥੇ ਗਏ ਜੇ?
ਅੱਛਾ ਜੀ,
ਮੈਂ ਕਹਿੰਦਾ ਤੁਸੀਂ ਕੇਸ ਕਤਲ ਕਰਾਤੇ ਆ।
ਅੱਛਾ ਜੀ,
ਮੈਨੂੰ ਪਤਾ ਸੀ, ਮੈਂ ਕਿਹਾ ਇਹ ਥੋੜਾ ਜਿਹਾ ਜਿਆਦਾ ਬਾਪਿਆਂ ਦੇ ਗੱਲਾਂ ਚ ਬੋਲਦਾ ਗਾ ਤੇ ਮੈਨੂੰ ਵੀ ਉਸ ਹਿਸਾਬ ਨਾਲ ਉਹਨੂੰ ਟ੍ਰੀਟ ਕਰਨਾ ਪਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖਦੇ ਜੋ ਵੀ ਧਰਮ ਆ ਸਾਡੇ ਦਿਲ ਚ ਆ, ਕਿ ਜਿਨ੍ਹਾਂ ਦੇ ਵਾਲ ਕੱਟੇ ਨੇ ਨਾ ਉਹਨਾਂ ਦੇ ਦਿਲ ਚ ਸਗੋਂ ਜਿਆਦਾ ਧਰਮ ਹੁੰਦਾ, ਕਿ ਤੁਸੀਂ ਮਤਲਬ ਜਿਹੜਾ ਬੰਦਾ ਡਰਾਈਵਰ ਭਾਜੀ ਪੁਰਾਣਾ ਹੋ ਜਾਂਦਾ ਨਾ ਜੀ, ਉਹ ਗੱਡੀ ਐਂ ਚਲਾਉਂਦਾ ਕੋਈ ਚੱਕਰ ਨੀ ਹੈ ਨਾ ਜੀ, ਜਿਹੜਾ ਕੋਈ ਡਰਾਈਵਰ ਨਵਾਂ ਹੁੰਦਾ ਜੀ ਉਹ ਧਿਆਨ ਲਾਉਂਦਾ ਕਿ ਜਿਵੇਂ ਕਿ ਅਸੀਂ ਇੱਕ ਤਰ੍ਹਾਂ ਦੇ ਕੇਸ ਸਾਡੇ ਨਹੀਂ ਰੱਖੇ ਹੈ ਨਾ ਜੀ, ਅਸੀਂ ਸਿੰਘਾਂ ਦੇ ਬੱਚੇ ਹੀ ਆ, ਪਰ ਅਸੀਂ ਧਰਮ ਨੂੰ ਉਹਨਾਂ ਤੋਂ ਜਿਆਦਾ ਚੰਗੀ ਤਰ੍ਹਾਂ ਮੰਨਦੇ ਆ ਤੇ ਜਿਆਦਾ ਚੰਗੀ ਤਰ੍ਹਾਂ ਸਮਝਿਆ ਵੀ ਹੋਇਆ ਤੇ ਪੜਿਆ ਵੀ ਹੋਇਆ ਹੈ ਨਾ ਜੀ। ਮੈਂ ਤਬਲਾ ਵੀ ਵਜਾ ਲੈਂਦਾ ਨਾ ਜੀ, ਮੈਂ ਤਬਲਾ ਵੀ ਵਜਾ ਲੈਂਦਾ, ਢੋਲਕੀ ਵਜਾ ਲੈਂਦਾ, ਢੋਲ ਵੀ ਵਜਾ ਲੈਂਦਾ ਹੈ ਨਾ ਜੀ। ਮੇਰੇ ਉਸਤਾਦ ਕੁਲਵੰਤ ਸਿੰਘ ਰਾਗੀ ਹੈ ਨਾ ਜੀ, ਉਹ ਕੀਰਤਨ ਵੀ ਕਰਦੇ ਆ ਇਸ ਟਾਈਮ ਅਮੈਰੀਕਾ ਚ ਨੇ ਜੀ
ਉਹ,
ਤੇ ਮੈਂ ਸਾਰਾ ਕੁਛ ਕਰ ਦਿੰਦਾ। ਉਹ ਮੈਨੂੰ ਕਹਿੰਦਾ ਕਿ ਤੇਰੇ ਕੇਸ ਕਤਲ ਕਰਾਏ ਹੋਏ ਨੇ, ਤੂੰ ਗਲਤ ਕੀਤਾ ਹੋਇਆ ਹੈ।
ਅੱਛਾ ਜੀ,
ਤੇ ਆਪ ਉਹ ਕੀਪ ਕਲੀਅਰ ਦੇ ਉੱਤੇ ਖੜਾ, ਜਿੱਥੇ ਕੀਪ ਕਲੀਅਰ ਲਿਖਿਆ ਹੁੰਦਾ ਨਾ ਆਪ ਉੱਥੇ ਰੁਕਣਾ ਨੀ ਹੁੰਦਾ, ਆਪ ਉਹ ਕੀਪ ਕਲੀਅਰ ਖੜਾ ਕੇ ਗੱਲ ਕਰ ਰਿਹਾ। ਮੈਂ ਖਰਾਬ ਕਰ ਰਹੇ ਹੋ ਫਲਾਨਾ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੇ ਮੰਮੀ ਹੈਗੇ ਆ ਹਿੰਦੂਆਂ ਦੇ ਤੇ ਮੇਰੇ ਡੈਡੀ ਹੈਗੇ ਆ ਸਿੰਘਾਂ ਦੇ ਸਿੱਖ ਹਨਾ, ਤੇ ਇਸ ਕਰਕੇ ਮੈਂ ਆਪਣੇ ਨਾਮ ਅਗਰ ਸਿੰਘ ਲਾ ਲਿਆ ਡੈਡੀ ਕਰਕੇ, ਤੇ ਆਪਣੇ ਬਾਲ ਕਟਾ ਤੇ ਮੇਰਾ ਧਰਮ ਮੰਮੀ ਦੂਜੇ ਪਾਸੇ ਦੇ
ਹਨਾ।
ਉਹ ਕਹਿੰਦਾ, ਮੈਂ ਕਿਹਾ ਹੁਣ ਦੱਸ ਮੈਂ ਕਿੱਥੇ ਗਲਤ ਆ।
ਚਲੋ ਇੱਦਾਂ,
ਦੋਨੇ ਧਰਮਾਂ ਨੂੰ ਬਰਾਬਰ।
ਹਾਂਜੀ, ਉਹ ਠੀਕ ਹੈ, ਮਤਲਬ ਮੈਂ ਤੁਹਾਡੀ ਗੱਲ ਸਮਝਦਾ, ਪਰ ਅਮਰਿਤ ਜੀ ਦੇਖੋ, ਜਿਹੜੀ ਤੁਸੀਂ ਕੇਸ ਰੱਖਣੇ ਆ ਜਾਂ ਨਹੀਂ ਰੱਖਣੇ, ਤੁਹਾਡਾ ਪਰਸਨਲ ਮਾਮਲਾ ਹੋਣਾ ਚਾਹੀਦਾ ਆ, ਠੀਕ ਹੈ ਨਾ? ਤੇ ਉਦਾਂ ਠੀਕ ਹੈ, ਹਰ ਬੰਦਾ ਚਾਹੁੰਦਾ ਆ ਕਿ ਆਪਾਂ ਉਹਦੀ ਜਿਹੜੀ ਪ੍ਰਮੋਸ਼ਨ ਕਰੀਏ, ਅਸੀਂ ਵੀ ਚਾਹੁੰਦੇ ਆ ਕਿ ਕਹਿੰਦੇ ਆ ਕਿ ਚਲੋ ਕੇਸ ਰੱਖੋ, ਤੁਸੀਂ ਥੋੜੇ ਗੁਰੂ ਵਾਲੇ ਬਣੋ, ਹੈ ਨਾ, ਪੜੋ ਵੀ, ਪਰ ਨਾਲ ਦੀ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੁੜਨਾ ਬੜਾ ਜ਼ਰੂਰੀ ਹੈ ਪਹਿਲਾਂ, ਫਿਰ ਬਾਅਦ ਦੇ ਵਿਚ ਤੁਹਾਡੇ ਅੰਦਰੋਂ ਉਹ ਜਿਹੜੀ ਸਿੱਖੀ ਆ ਉਹ ਮਤਲਬ ਪੁੰਗਰਨੀ ਚਾਹੀਦੀ ਆ। ਤੇ
ਸਰ ਤੁਸੀਂ ਇੱਕ ਗੱਲ, ਤੁਸੀਂ ਵੀ ਇੱਕ ਗੱਲ ਮੇਰੇ ਨਾਲ ਸਹਿਮਤ ਹੋਵੋਗੇ ਕਿ ਸ਼ਾਇਦ ਜਿਹੜੇ ਕੇਸ ਧਾਰੀ ਆਪਣੇ ਸਾਥ ਜਾ ਰਹੇ ਨੇ, ਇਹ ਥੋੜੇ ਜੇ ਜਿਆਦਾ ਸਾਡੇ ਜਿਵੇਂ ਜਿਹੜੇ ਬਾਬਾ ਪਟੇਲ ਸਿੰਘ ਕਹਿ ਦਿੰਦੇ ਆ ਜਿਹਨਾਂ ਕੇਸ ਕਰਤੇ ਹੋਏ ਨੇ, ਇਹਨਾਂ ਤੋਂ ਥੋੜੇ ਜੇ ਜਿਆਦਾ ਗਲਤ ਕੰਮ ਇਹਨਾਂ ਜਿਆਦਾ ਕਰਦੇ ਨੇ ਭਾਜੀ। ਮੈਂ ਸਾਰਿਆਂ ਨੂੰ ਨੀ ਕਹਿੰਦਾ ਕਿ ਹਾਂ 100 ਚੋਂ 80% ਜਿਨ੍ਹਾਂ ਦੇ ਅੰਮ੍ਰਿਤ ਛਕੇ ਨੇ ਜਾਂ ਕੇਸ ਧਾਰੀ ਨੇ, ਉਹ ਇਸ ਨੂੰ ਅੰਮ੍ਰਿਤ ਨੂੰ ਅੰਮ੍ਰਿਤ ਦੇ ਹਿਸਾਬ ਨਾਲ ਲੈਂਦੇ ਨੀ ਗੇ ਜੀ, ਉਹ ਇਸ ਨੂੰ ਉਹਦੇ ਉਲਟ ਵੀ ਨਾ ਲੈਂਦੇ ਨੇ, ਕਿ ਮਤਲਬ ਕਿ ਉਹ ਇੰਨਾ ਇਗਨੋਰ ਕਰ ਦਿੰਦੇ ਨੇ, ਆਪਾਂ ਕਹਿੰਦੇ ਪਾਠ ਕਰਦੇ ਨੇ ਨਾ ਜੀ, ਉਹ ਪਾਠ ਕਰਦੇ ਨੇ, ਬਟ ਉਹਨਾਂ ਦੇ ਅੰਦਰ ਭਾਜੀ ਵਾਹਿਗੁਰੂ 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 ਕਰਨ ਨਾਲ ਬਾਬਾ ਕੁਛ ਕੋਈ ਮਿਲਦਾ ਨੀ ਗਾ ਜੀ, ਪਰ ਜੇ ਆਪਾਂ ਬਾਣੀ ਪੜਾਂਗੇ ਨਾ ਫੇਰ ਕੁਛ ਹੁੰਦਾ ਜੀ।
ਹਾਂਜੀ ਨਹੀਂ ਵਧੀਆ ਵਿਚਾਰ ਨੇ ਤੁਹਾਡੇ, ਬਾਣੀ ਬਾਣੀ ਵਿਚਾਰੇ ਬਾਣੀ ਵਿੱਚ ਬਾਣੀ ਦੇ ਬਾਰੇ ਤੁਹਾਡਾ ਬਹੁਤ ਵਧੀਆ ਵਿਚਾਰ ਹੈ। ਤੇ ਜਿਹੜੀ ਤੁਸੀਂ ਆ ਕੁਐਸਚਨ ਮਤਲਬ ਡਾਊਟ ਰੇਜ਼ ਕੀਤੀ ਹੈ ਨਾ, ਇਹ ਵੈਸੇ ਡਾਊਟ ਕਾਫੀ ਜਿਹੜੇ ਸਾਡੇ ਸਰੋਤੇ ਨੇ ਜਾਂ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਦੇ ਵਿੱਚ ਹੈਗੀ ਹੈ ਡਾਊਟ, ਪਰ ਕੁੱਲ ਮਿਲਾ ਕੇ ਮੈਂ ਦੇਖਿਆ ਕਿ ਇਹ ਲੋਕ ਵੀ ਜਿਹੜੇ ਬਦਨਾਮ ਕਰ ਰਹੇ ਨੇ ਜਾਂ ਜਿਹੜੇ ਹੋਰ ਮਤਲਬ ਰੂਪ ਬਣਾ ਕੇ ਉਹਨੂੰ ਫਾਲੋ ਨਹੀਂ ਕਰਦੇ, ਉਹ ਵੀ ਬਹੁਤ ਮਾਇਨੋਰਿਟੀ ਚ ਨੇ, ਮੈਜੋਰਿਟੀ ਚ ਨਹੀਂ ਹੈਗੇ, ਮਾਇਨੋਰਿਟੀ ਚ ਨੇ। ਸੋ ਬਹੁਤ ਜਿਹੜੇ ਜਿਹੜੇ ਅਸਲੀ ਸਿੱਖ ਨੇ ਜਾਂ ਵਧੀਆ ਸਿੱਖ ਨੇ ਉਹ ਸਾਹਮਣੇ ਆਉਂਦੇ ਨੀ। ਖੈਰ ਬਹੁਤ ਬਹੁਤ ਧੰਨਵਾਦ ਅਮਰਿਤ ਜੀ।
ਮੈਂ ਇੱਕ ਹੋਰ ਸੰਤਾਂ ਦੀ ਗੱਲ ਕਰਦਾ, ਸੰਤ ਢੱਡਰੀਆਂ ਵਾਲੇ ਜੀ ਦਾ ਚੇਲਾ ਵੀ ਇੱਕ ਸਾਡੇ ਨਾਲ ਇੱਥੇ ਕੰਮ ਕਰਦਾ ਜੀ।
ਅੱਛਾ।
ਤੇ ਉਹ ਆਪਣੇ ਆਪ ਸੰਤਾਂ ਦੇ ਚੇਲੇ ਅਖਵਾਉਂਦੇ ਨੇ, ਉਹਨਾਂ ਦੇ ਫਾਦਰ ਮਦਰ ਵੀ ਆਏ ਸੀ ਸ਼ਾਇਦ ਮੇਰੀ ਗੱਲ ਸੁਣਦੇ ਹੋਣ, ਤਾਂ ਵਧੀਆ ਗੱਲ ਆ ਨਾ ਜੀ, ਅਗਲਿਆਂ ਨੂੰ ਪਤਾ ਲੱਗੂ ਕਿ ਸਾਨੂੰ ਵੀ ਕੋਈ ਬੰਦਾ ਨੋਟ ਕਰਦਾ ਜੀ। ਉਹ ਹਰੇਕ ਬੰਦੇ ਨੂੰ ਕਹਿੰਦੇ ਸੀ ਨਹੀਂ ਸੰਤ, ਜਦੋਂ ਪਿੱਛੇ ਜੇ ਅਟੈਕ ਹੋਇਆ ਸੀ ਢੱਡਰੀ ਵਾਲੇ ਤੇ ਜੀ, ਉਦੋਂ ਕਹਿੰਦੇ ਸੀ ਢੱਡਰੀ ਵਾਲੇ ਅਟੈਕ ਹੋਇਆ, ਗਲਤ ਹੋ ਗਿਆ, ਫਲਾਨਾ ਹੋ ਗਿਆ, ਮੈਂ ਮਾਂ ਮਾਰ ਦੂੰਗਾ ਜਿਹਨੇ ਗਲਤ ਬੋਲਿਆ, ਮੈਂ ਫਲਾਨਾ ਕਰ ਦੂੰਗਾ। ਤੇ ਮੈਂ ਜਾਣ ਕੇ ਗਾਣਾ ਗਾ ਦਿਆ ਕਰਨਾ ਜੀ, ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਤੀ ਕਹਿੰਦਾ ਜੀ, ਉਹਨੇ ਫੇਰ ਸ਼ੁਰੂ ਹੋ ਜਾਣਾ ਜੀ। ਉਹ ਮੁੰਡੇ ਨੂੰ ਮੈਂ ਆਪਣੀਆਂ ਅੱਖਾਂ ਨਾਲ ਰਿਐਲਿਟੀ ਦੇਖੀ ਆ, ਉਹ ਸਾਡਾ ਸ਼ੇਕ ਵੀ ਪੀ ਜਾਂਦਾ ਸੀਗਾ ਕਿ ਜਿਹੜੇ ਚ ਅਸੀਂ ਕਈ ਵਾਰੀ ਐਗ ਵੀ ਪਾ ਕੇ ਲਿਆਂਦੇ ਹੁੰਦੇ ਸੀ ਹਨਾ ਜੀ। ਫੇਰ ਕਹਿੰਦਾ ਮੈਂ ਦੁਬਾਰਾ ਅੰਮ੍ਰਿਤ ਛਕ ਲਿਆ, ਦੁਬਾਰਾ ਅੰਮ੍ਰਿਤ ਛਕ ਲਿਆ, ਮਤਲਬ ਕਿ ਉਹ ਸੰਤ ਦਿਆਲ ਦੇ ਚੇਲੇ ਜਿਹੜੇ ਨੇ ਉਹ ਥੋੜੇ ਜੇ ਨਾ ਜੀ ਉਹ ਸੰਤਾਂ ਦੀ ਗੱਲਾਂ ਨੂੰ ਫਾਲੋ ਨੀ ਕਰਦੇ, ਉਹਨਾਂ ਸੰਤਾਂ ਦਾ ਪਹਿਰਾਵਾ ਫਾਲੋ ਕਰਦੇ ਜੀ। ਉਹ ਜਿਹਾ ਗੁਲਾਬੀ ਪਰਦਾ ਤੇ ਉਸੇ ਗੁਲਾਬੀ ਰੰਗ ਦਾ ਕਿਰਪਾਨ ਸਾਹਿਬ ਦਾ ਉਹ ਜਿਹੜਾ ਪਾਉਂਦੇ ਹੁੰਦੇ ਆਪਾਂ ਹਨਾ ਜੀ, ਉਹ ਤੇ ਉਸ ਚੀਜ਼ਾਂ ਨੂੰ ਫਾਲੋ ਕਰਦੇ ਨੇ ਜੀ, ਉਹ ਸੰਤਾਂ ਨੂੰ ਉਹਨਾਂ ਦੀ ਬਾਣੀ ਫਾਲੋ ਨੀ ਕਰਦੇ। ਮੈਂ ਤਾਂ ਕਹਿੰਦਾ ਜੇ ਸੰਤ ਪ੍ਰਚਾਰ ਕਰਦੇ ਨੇ ਉਹਨਾਂ ਦੀ ਬਾਣੀ ਦਾ ਫਾਲੋ ਕਰੋ, ਸੰਤਾਂ ਦੇ ਜਿਹੜਾ ਪ੍ਰਚਾਰਕ ਸਟਾਈਲ ਹੈ ਉਹਨੂੰ ਫਾਲੋ ਨਾ ਕਰੋ
ਜੀ। ਜੀ ਬਹੁਤ ਬਹੁਤ ਸ਼ੁਕਰੀਆ ਅਮਰਿਤ ਜੀ, ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਾਡੇ ਨਾਲ ਲੈ, ਉਹਨਾਂ ਨੂੰ ਵੀ ਆਪਾਂ ਲੈਣਾ। ਥੈਂਕ ਯੂ ਬਹੁਤ ਬਹੁਤ ਤੁਹਾਡਾ ਵਿਚਾਰਾਂ ਦੇ ਲਈ ਜੀ। ਦਲਜੀਤ ਸਿੰਘ ਜੀ ਸ਼ਾਮਲ ਹੋ ਤੁਸੀਂ ਨਾਲ ਪ੍ਰੋਗਰਾਮ ਚ
ਹਾਂਜੀ,
ਇੱਕ ਮਿੰਟ ਹਾਂਜੀ ਇੱਕ ਮਿੰਟ ਹੋਲਡ ਰੱਖਣਾ। ਗੁਰਸੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ?
ਜੀ ਬਿਲਕੁਲ, ਬਹੁਤ ਵਧੀਆ ਗੱਲ ਕਰਕੇ ਗਏ ਅੰਮ੍ਰਿਤ ਗਰਾਇਆ ਜੀ, ਹਨਾ ਆਪਾਂ ਨੂੰ ਪਾਣੀ ਬਾਣੀ ਦੀ ਗੱਲ, ਬਾਣੀ ਦੀ ਗੱਲ ਚੱਲ ਰਹੀ ਸੀ ਜ਼ਿਆਦਾ, ਤੇ ਬਾਣੀ ਨਾਲ ਜਿਹੜੀ ਜੁੜਨ ਦੀ ਨੀ ਕਿਹਾ ਕਿ ਮਨ ਦੇ ਵਿੱਚ, ਬਿਲਕੁਲ ਸਿੱਧੂ ਭਾਈ ਤੁਸੀਂ ਵੀ ਇਸ ਗੱਲ ਤੋਂ ਸਹਿਮਤ ਹੋਣੇ ਕਿ ਆਪਾਂ ਨੂੰ ਇੰਟਰਨਲੀ ਵੀ ਜੁੜਨ ਦੀ ਬਹੁਤ ਲੋੜ ਹੈ ਨਾ, ਕਿ ਜਿਹੜਾ ਜਿਹੜੀ ਮੈਂ ਰਾਏ ਰੱਖਦਾ ਆ ਕਿ ਕਹਿੰਦੇ ਜਾਂਦਾ ਜਿਹੜਾ ਬਾਣੀ ਦੀ ਜੋ ਗੱਲ ਆ ਜਾਂਦੀ ਆ ਆਪਣੇ ਦੀ, ਤੋ ਆਪਣੇ ਲਈ ਹੁੰਦੀ ਆ ਕਿ ਅਸੀਂ ਆਪਣੇ ਆਪ ਨੂੰ ਟੈਸਟਿੰਗ ਕਰਨਾ, ਕਿਸੇ ਲਈ ਨੀ ਆ ਜਿਹੜੀ ਮੈਂ ਰੱਖਦਾ, ਕਿ ਕਿਸਾਂ ਦੀ ਅਸੀਂ ਕਿਸੇ ਨੂੰ ਨੀ ਕਹਿ ਸਕਦੇ। ਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜ਼ਿੰਦਗੀ ਵਿੱਚ ਅਸੀਂ ਕਿਸੇ ਨੂੰ ਕਹੀਏ ਨਾ ਹਨਾ ਕਿ ਤੁਸੀਂ ਕਿਉਂ ਕਟਾਇਆ, ਅਨਲੈਸ ਕੋਈ ਜ਼ਿਆਦਾ ਹੀ ਕਰੀਬ ਆ ਕਿ ਉਹਨੂੰ ਜ਼ਰੂਰ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿ ਇਹ ਚੀਜ਼ਾਂ ਦੀ ਲੋੜ ਆ ਹਨਾ। ਮੈਂ ਅੱਗੇ ਵੀ ਐਗਜ਼ਾਮਪਲ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਦਿੱਤੀ ਸੀ, ਜਦੋਂ ਆਪਾਂ ਮਨ ਦੀ ਗੱਲ ਚ ਚੱਲ ਜਾਂਦੀ ਕਿ ਧਰਮ ਨੂੰ ਅਸੀਂ ਧਰਮ ਜਾਂ ਹੋਰ ਚੀਜ਼ਾਂ ਨੂੰ ਕੁਛ ਕੁ ਚੀਜ਼ਾਂ ਅਸੀਂ ਏਦਾਂ ਰੱਖ ਲਈਆਂ ਮਲਗੋਪਾ ਕਰ ਦਈਦਾ, ਕਿਉਂਕਿ ਪੈਰਾਮੀਟਰ ਹੈ ਨੀ ਗੇ ਕਿ ਮਨ ਦੇ ਵਿੱਚ ਦਿਲ ਚ ਚਾਹੀਦੀ, ਦਿਲ ਚ ਹੋਣੀ ਚਾਹੀਦੀ ਦਿੱਤੀ ਸੀਗੀ। ਜੇਕਰ ਅਸੀਂ ਰੋਡ ਦੇ ਉੱਤੇ ਜਾਂਦੇ ਕਿਉਂ ਡਰਾਈਵਰ ਨਾਲ ਰਿਲੇਟਡ ਆ ਵੀਰ ਦੀ ਜੋਬ, ਜੇਕਰ ਤਾਂ ਪੁਲਿਸ ਵਾਲੇ ਨੂੰ ਰੋਕ ਕੇ ਕਹੂਗਾ ਕਿ ਨਹੀਂ ਜੀ ਮੇਰੇ ਕੋਲ ਲਾਇਸੈਂਸ ਹੈ ਨੀਗਾ, ਪਰ ਮੇਰੇ ਮਨ ਦੇ ਵਿੱਚ ਰੂਲਸ ਫਸੇ ਹੋਏ ਆ, ਬਿਲਕੁਲ ਉਹ ਇੰਸਟਰਕਸ਼ਨ ਵੱਧ ਫੋਲੋ ਕਰੂਗਾ ਕਿ ਮੈਂ ਫੜਿਆ ਨਾ ਜਾਵਾਂ, ਹਨਾ ਜਿੱਦਾਂ ਗੱਲ ਹੋਈ ਸੀ। ਉਹਨੇ ਕਹਿਣਾ ਜੀ ਮੇਰੇ ਦਿਲ ਚ ਵਾ ਮੈਨੂੰ ਲਾਇਸੈਂਸ ਦੀ ਲੋੜ ਆ, ਉਹਨੇ ਕਹਿਣਾ ਨਾ ਟਿਕਟ ਹਨਾ ਜਾਂ ਗੱਡੀ ਪਾਸੇ ਹੋਈ।
ਇਹਦੇ ਬਾਰੇ ਮੈਂ ਤੁਸੀਂ ਬੀਬੀਸੀ ਤੇ ਇੱਕ ਬੜੀ ਇੰਟਰਸਟਿੰਗ, ਦਲਜੀਤ ਸਿੰਘ ਜੀ ਵੀ ਨਾਲ ਨੇ ਸਾਡੇ ਮਹਿਤਾ ਚੌਂਕ ਤੋਂ, ਤੇ ਇਧਰ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਵੀ ਜੁੜ ਗਏ ਨੇ। ਇੰਦਰਜੀਤ ਜੀ ਸੁਣ ਰਹੇ ਹੋ ਤੁਸੀਂ?
ਹਾਂਜੀ
ਸਤਿ ਸ੍ਰੀ ਅਕਾਲ
ਭਾਜੀ, ਅਸੀਂ ਇਹਨਾਂ ਦੀ ਪਹਿਲਾਂ ਲੈ ਲਈਏ ਜੀ, ਕਾਲ ਪਹਿਲਾਂ ਲੈ ਲਈਏ ਜੀ।
ਹਾਂਜੀ ਹਾਂਜੀ, ਤੇ ਦਲਜੀਤ ਸਿੰਘ ਹੁਣੀ ਥੋੜੀ ਆਪਾਂ ਉਹਨਾਂ ਨਾਲ ਲੰਬੀ ਗੱਲ ਕਰਾਂਗੇ, ਪਰ ਪਹਿਲਾਂ ਤੁਸੀਂ ਇੰਦਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਕੈਲੀਫੋਰਨੀਆ ਤੋਂ?
ਮੈਂ ਤਾਂ ਭਾਜੀ ਇਹੀ ਕਹਿਣਾ, ਪਹਿਲਾਂ ਤਾਂ ਜਿਹੜਾ ਪਾਣੀ ਦਾ ਚੱਕਰ ਪਿਆ ਥੋੜਾ, ਮਤਲਬ ਜਿੱਦਾਂ ਚਲੋ ਬਚਾਅ ਹੋ ਜਾਵੇ ਤਾਂ ਵਧੀਆ, ਮੈਂ ਦੇਖਦਾ ਲਾਈਵ ਵੀ ਚੱਲਦਾ ਸੀਗਾ ਸਾਈਕਲ ਆਉਂਦਾ ਜਿਹੜਾ ਹਨਾ।
ਹਾਂਜੀ।
ਤੇ ਦੂਜਾ ਭਾਈ ਜਿੱਦਾਂ ਹੁਣ ਮੇਰੇ ਹਿਸਾਬ ਨਾਲ ਤਾਂ ਹੁਣ ਜਿੱਦਾਂ ਕਈ ਸੰਤ ਸਮਾਜ ਆ ਇਹ ਕਹਿੰਦੇ ਆ ਵੀ ਅਖੰਡ ਪਾਠ ਸਾਹਿਬ ਕੀ ਕਰੋ, ਮਤਲਬ ਜਿੱਦਾਂ ਤੇ ਕੀਰਤਨ ਵੀ ਕਰੋ, ਹੁਣ ਜਿਹੜੇ ਮਿਸ਼ਨਰੀ ਆ ਪ੍ਰਚਾਰਕ ਆ ਇਹ ਕਹਿੰਦੇ ਅਖੰਡ ਪਾਠ ਨਾ ਕਰੋ, ਕੀਰਤਨ ਵੀ ਘੱਟ ਕਰੋ, ਗੁਰਬਾਣੀ ਤੁਸੀਂ ਆਪ ਪੜੋ। ਭਾਜੀ ਕਈ ਵਾਰੀ ਹੁਣ ਮੈਨੂੰ, ਮੈਂ ਵੈਸੇ ਐਗਜ਼ਾਮਪਲ ਦਿੰਦਾ ਰਾਈਟ, ਕਈ ਵਾਰੀ ਮੈਨੂੰ ਸੁਣਨਾ ਚੰਗਾ ਲੱਗਦਾ ਭਾਜੀ, ਪਾਠੀ ਪਾਠ ਬਹੁਤ ਸੋਹਣਾ ਕਰਦੇ ਹੁੰਦੇ, ਮੈਨੂੰ ਕਰਨ ਵੇਲੇ ਨਹੀਂ ਮੇਰਾ ਮਨ ਟਿਕਦਾ ਜਾਂ ਮੇਰਾ ਉਸਨੇ ਦਿਨ ਨਹੀਂ ਮੰਨਦਾ ਜਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ, ਪਰ ਮੈਨੂੰ ਸੁਣ ਕੇ ਉਹ ਸਕੂਨ ਮਿਲਦਾ, ਮੈਨੂੰ ਸ਼ਬਦ ਦਾ ਅਰਥ ਵੀ ਸਮਝ ਆਉਂਦਾ, ਮੈਨੂੰ ਪਤਾ ਲੱਗਦਾ ਆ ਕਿਸੇ ਵੀ ਅੰਦਰਲੀ ਮਨ ਦੀ ਜਿਹੜੀ ਸਿਚੁਏਸ਼ਨ ਆ, ਜ਼ਰੂਰੀ ਨੀ ਭਾਈ ਹਰੇਕ ਦੀ ਸੇਮ ਹੀ ਹੁੰਦੀ ਭਾਜੀ ਹਨਾ।
ਹਾਂਜੀ, ਇਹ ਤਾਂ ਜਪਜੀ ਸਾਹਿਬ ਦੇ ਵਿੱਚ ਵੀ ਸੁਣਨ ਦੀ ਆਪਣੀ ਮਹੱਤਤਾ ਕਿੰਨੀਆਂ ਇੰਦਰੀਆਂ ਉਹਨਾਂ ਕਿਸੇ ਵੀ ਇੰਦਰੀਆਂ ਜੀ ਹਾਂਜੀ
ਸਾਨੂੰ ਦੋਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਸੱਚੇ ਮਨੋ ਬਈ ਉਹ ਵੀ ਜੋ ਬੰਦਾ ਕਰਦਾ ਆ ਉਹ ਵੀ ਕਰਦਾ ਸਾਡੇ ਅੰਦਰ ਖੋਟ ਨੀ ਆਉਣਾ ਚਾਹੀਦਾ
ਜੀ ਜੀ ਬਿਲਕੁਲ
ਤੇ ਬਾਜੀ ਇਹ ਮੇਰੇ ਹਿਸਾਬ ਨਾਲ ਤਾਂ ਪਹਿਲੇ ਜਿਹੜੇ ਸਿੱਖ ਹੁੰਦੇ ਸੀਗੇ ਕਰਨੀ ਵਾਲੇ ਚੰਗੇ ਸੀਗੇ ਅੱਜ ਦੀ ਡੇਟ ਥੋੜਾ ਜਿਹਾ ਥੋੜਾ ਦਿਖਾਵਾ ਜਿੱਦਾਂ ਕਹਿ ਲੋ ਵੀ ਜਿਆਦਾ ਹੁਣ ਜਦੋਂ ਆਪਾਂ ਢੱਡਰੀਆਂ ਵਾਲੇ ਵੀਰ ਜੀ ਕਹਿ ਲੋ ਮੈਂ ਤਾਂ ਵੀਰ ਜੀ ਕਹੂੰਗਾ ਕਦੀ ਉਹ ਸੰਤ ਲਾ ਦਿੰਦੇ ਜੀ ਪਹਿਲਾਂ ਨਾਲ ਤੇ ਉਹਨਾਂ ਨੇ ਭਾਈ ਜੀ ਸੰਤ ਲਾ ਲਿਆ ਬਾਬਾ ਜੀ ਲਾ ਲਿਆ ਉਹਨਾਂ ਦੀਆਂ ਕਈ ਬੰਦਿਆਂ ਨੂੰ ਪੁਰਾਣੀਆਂ ਪਿਕਚਰਾਂ ਉਹਨਾਂ ਦੀਆਂ ਨਹੀਂ ਪਤਾ ਉਹ ਜ਼ਰੂਰ ਦੇਖਣੀਆਂ ਚਾਹੀਦੀਆਂ ਉਹ ਵੀ ਮੈਂ ਨੀ ਕਹਿੰਦਾ ਉਹਨਾਂ ਨੂੰ ਮਾੜਾ ਪਰ ਪਿਛਲੀ ਬੈਕਗ੍ਰਾਉਂਡ ਜ਼ਰੂਰ ਦੇਖਣੀ ਚਾਹੀਦੀ ਆ ਤੇ ਉਹ ਚੀਜ਼ ਨੂੰ ਲੈ ਕੇ ਉਹਨਾਂ ਨੇ ਟਾਈਮ ਟਾਈਮ ਦੇ ਨਾਲ ਆਪਣਾ ਆਪਣਾ ਮਤਲਬ ਜਿਹਦਾ ਪਹਿਰਾਵਾ ਵੀ ਬਦਲਿਆ ਉਹਦੇ ਲਈ ਉਹਨੇ ਐਕਸਕਿਊਜ਼ ਵੀ ਉਹਨਾਂ ਨੇ ਦੱਸੇ ਤੇ ਮੁੜ ਕੇ ਹੁਣ ਜਾਣੀ ਕਿ ਉਹ ਚੀਜ਼ ਥੋੜੀ ਜਿਹੀ ਇੱਕ ਲੈਵਲ ਤੇ ਸਾਨੂੰ ਮੈਨੂੰ ਸਮਝਣਾ ਚਾਹੀਦਾ ਵੀ ਬੰਦਾ ਕੀ ਕਰ ਰਿਹਾ ਆ ਮੈਨੂੰ ਗੁਰੂ ਗ੍ਰੰਥ ਸਾਹਿਬ ਬਾਬਾ ਨਾਨਕ ਤਾਂ ਸਿੰਪਲੀਸਿਟੀ ਦੱਸੀ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿੰਨਾ ਗੁਰਬਾਣੀ ਪੜ ਸਕਦੇ ਸੁਣ ਸਕਦੇ ਉੱਥੇ ਚੱਲੀਏ ਆਪਾਂ ਹੁਣ ਇਹ ਇੱਥੇ ਅਮਰੀਕਾ ਜਾਂਦੇ ਭਾਜੀ ਇਹਨਾਂ ਦਾ ਸਪੈਸ਼ਲ ਸਾਊਂਡ ਸਿਸਟਮ ਹੁੰਦਾ ਮੈਂ ਮਾੜਿਆ ਨੀ ਕਹਿੰਦਾ ਮੈਂ ਉਦੋਂ ਹੀ ਮਰਜ਼ੀ ਆ ਮੇਰੇ ਲੱਖ ਰੁਪਏ ਲਾਉਣਾ ਨਾ ਲੱਖ ਡਾਲਰ ਦਾ ਲੈਣਾ ਪਰ ਮੈਂ ਵੈਸੇ ਗੱਲ ਕਰ ਉਹਨਾਂ ਦਾ ਸਪੈਸ਼ਲ ਸਾਊਂਡ ਸਿਸਟਮ ਹੁੰਦਾ ਆਮ ਸਾਊਂਡ ਸਿਸਟਮ ਜੇ ਕੀਰਤਨ ਨੀ ਕਰਦੇ ਤੇ ਸੰਗਤ ਦੇ ਵਿੱਚ ਬਹਿ ਕੇ ਲੰਗਰ ਨੀ ਛਕਦੇ ਇਹ ਸਪੈਸ਼ਲ ਜਿਹੜਾ ਬੰਦਾ ਉਹਦੇ ਘਰ ਜਾ ਕੇ ਛਕਦੇ ਆ ਸਾਨੂੰ ਮੱਤਾ ਦਿੰਦੇ ਆ ਗੁਰੂ ਗੋਬਿੰਦ ਸਿੰਘ ਵਰਗੇ ਬਣੋ ਹੁਣ ਭੁਪਿੰਦਰ ਭਾਈ ਸਾਹਿਬ ਉਹਨਾਂ ਤੇ ਹਮਲਾ ਹੋਇਆ ਸੀਗਾ ਮੈਂ ਕਹਿੰਦਾ ਦੂਜੇ ਬੰਦੇ ਗਲਤ ਆ ਪਰ ਇਹਨਾਂ ਦੇ ਹਥਿਆਰ ਚਲਾਇਆ ਨੀ ਭਾਜੀ ਗੋਲੀ ਇੱਕ ਵੀ ਨੀ ਚਲਾਈ ਕੁਛ ਤਾਂ ਚਲਾਉਂਦੇ ਤਾਂ ਭੱਜ ਗਏ ਇੱਕ ਪਾਸੇ ਲੈ ਕੇ ਨਾ ਗੁਰੂ ਗੋਬਿੰਦ ਸਿੰਘ ਵਰਗੇ ਬਣੋ ਇੱਕ ਪਾਸੇ ਭੱਜ ਦਾ ਆ ਭਾਜੀ ਇਹ ਸਾਨੂੰ ਸਮਝਣੀਆਂ ਚਾਹੀਦੀਆਂ ਸਾਰੀ ਚੀਜ਼ਾਂ ਸਾਡੇ ਸਾਨੂੰ ਕੈਸ਼ ਕੀਤਾ ਜਾ ਰਿਹਾ ਬਾਕੀ ਭਾਈ ਤੁਹਾਡੀ ਆਵਾਜ਼ ਤੇ ਤੁਹਾਡਾ ਜਿਹੜਾ ਤੁਸੀਂ ਗੱਲ ਕਰਨ ਦਾ ਸਲੀਕਾ ਆ ਜਾਂ ਕਈ ਵਾਰ ਤੁਸੀਂ ਗੁਰਬਾਣੀ ਬਾਰੇ ਵੀ ਦੱਸਦੇ ਮੈਨੂੰ ਬਹੁਤ ਚੰਗਾ ਲੱਗਦਾ ਉਹ ਚ ਬਹੁਤ ਠਹਿਰਾਵ ਹੁੰਦਾ ਬਹੁਤ ਮਨ ਨੂੰ ਟਿਕਦਾ ਤੇ ਬਾਕੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ
ਸਤਿ ਸ੍ਰੀ ਅਕਾਲ ਇੰਦਰਜੀਤ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਅਸੀਂ ਵਿਵੇਕ ਬੁੱਧ ਦੀ ਹੀ ਗੱਲ ਕਰ ਰਹੇ ਹਾਂ ਸਵੇਰ ਤੋਂ ਕਿ ਜਗਤਾਰ ਭਾਜੀ ਹੁਣਾਂ ਨੇ ਜਿਹੜਾ ਮੁੱਦਾ ਉਠਾਲਿਆ ਸੀ ਕਿ ਸਾਨੂੰ ਆਪ ਵਿਵੇਕੀ ਬਣਨਾ ਪੈਣਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਗੁਰਸੇਵ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੰਚਾਲਨ ਸੋ ਦਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਅੰਦਰ ਵੀ ਬਲ ਬਲ ਉੱਠਦੀਆਂ ਹੋਣੀਆਂ ਸਾਡੇ ਵਾਂਗਰ
ਬਲ ਨਹੀਂ ਗੁਰਮਤ ਦਾ ਰਾਹ ਚੱਲ ਰਿਹਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਇਤਿਹਾਸ ਭਰੀ ਸਤਿ ਸ੍ਰੀ ਅਕਾਲ ਬੁਲਾ
ਲਵਾਂ
ਗੁਰਮਤ ਦੀ ਗੱਲ ਜਦੋਂ ਚੱਲਦੀ ਆ ਨਾ ਤੇ ਤੁਸੀਂ ਆਪ ਵੀ ਇਸ ਗੱਲ ਬਾਰੇ ਵਿਚਾਰ ਕਰ ਦਿੰਦੇ ਗੁਰਬਾਣੀ ਦੀ ਤੋਂ ਪੜ ਕੇ ਗੁਰਮੁਖ ਬੈਠੋ ਸਭਾ ਵਿਛਾਏ ਤੇ ਉਹ ਮਤਲਬ ਵਿਚਾਰ ਕਰਨ ਲਈ ਚਰਚਾ ਕਰਨ ਲਈ ਗੁਰੂ ਸਾਹਿਬ ਨੇ ਆਪ ਸਾਨੂੰ ਢੰਗ ਦਿੱਤਾ ਹੈ ਪਰ ਉਹਦੇ ਵਿਚ ਲੜਾਈ ਨਹੀਂ ਹੋਣੀ ਚਾਹੀਦੀ ਤੁਸੀਂ ਮੈਂ ਪਿੱਛੋਂ ਗੱਲ ਕਰਾਂ ਪਿਛੋਕੜ ਤੋਂ ਆਪਣੇ ਤੋਂ ਬਾਰਾਂ ਮਿਸਲਾਂ ਤੋਂ ਬਾਰਾਂ ਮਿਸਲਾਂ ਵੇਲੇ ਵੀ ਸਿੰਘ ਜਿਹੜੇ ਸੀ ਵੱਖਰੇ ਵੱਖਰੇ ਹੁੰਦੇ ਸੀ ਉਹਨਾਂ ਦੀ ਸੋਚ ਵੀ ਉਹਨਾਂ ਦਾ ਇਲਾਕਾ ਵੀ ਵੱਖਰਾ ਵੱਖਰਾ ਹੁੰਦਾ ਸੀ ਤੇ ਜਦੋਂ ਉਹ ਦਰਬਾਰ ਸਾਹਿਬ ਕਿਸੇ ਮਤੇ ਤੇ ਗੁਰਮਤੇ ਤੇ ਇਕੱਠੇ ਹੁੰਦੇ ਸੀ ਨਾ ਉਹਨਾਂ ਦੇ ਹਥਿਆਰ ਬੁੰਗੀਆਂ ਦੇ ਵਿਚ ਜਮਾ ਹੋ ਜਾਂਦੇ ਸੀ ਤੇ ਜਿੰਨਾ ਚਿਰ ਅਕਾਲ ਤਖ਼ਤ ਸਾਹਿਬ ਫੈਸਲਾ ਨਹੀਂ ਸੀ ਹੋ ਜਾਂਦਾ ਉਹ ਵਾਪਸ ਨਹੀਂ ਸੀ ਜਾਂਦੇ ਜਿਵੇਂ ਪੋਪ ਦੀ ਇਲੈਕਸ਼ਨ ਹੁੰਦੀ ਆ ਜੇ ਮੈਂ ਕਹਿ ਸਕਦਾ ਉਸੇ ਤਰ੍ਹਾਂ ਹੀ ਗੁਰਮਤਾ ਜਿੰਨਾ ਚਿਰ ਪਾਸ ਨਹੀਂ ਸੀ ਹੁੰਦਾ ਉਨਾ ਚਿਰ ਵੋਟੇ ਨਹੀਂ ਸੀ ਹੁੰਦੇ ਸਭਾ ਵਿਸ਼ੇ ਰਹਿੰਦੀ ਸੀ ਵਿਚਾਰ ਹੁੰਦੇ ਸੀ ਵਿਚਾਰ ਹੀ ਸਭ ਤੋਂ ਜ਼ਰੂਰੀ ਆ ਗੁਰੂ ਸਾਹਿਬ ਵੀ ਸਿੱਧਾਂ ਕੋਲ ਗਏ ਜੋਗੀਆਂ ਕੋਲ ਗਏ ਪੰਡਤਾਂ ਕੋਲ ਮਲਾਣਿਆਂ ਕੋਲ ਵਿਚਾਰ ਚਰਚਾ ਨਾਲ ਹੀ ਉਹਨਾਂ ਦੇ ਦਿਲ ਦਿੱਤੇ ਰਹੇ ਆ ਤੇ ਜਿਹੜੀ ਗੱਲ ਚੱਲ ਰਹੀ ਸੀ ਢੱਡੀਆਂ ਵਾਲੇ ਦੀ ਕੁਝ ਵੀਰਾਂ ਨੇ ਕੀਤੀ ਕੁਝ ਉਹਨਾਂ ਦੇ ਅਮਰੀਕ ਸਿੰਘ ਵਾਲਾਂ ਦੀ ਕੀਤੀ ਉਹਨਾਂ ਬਾਰੇ ਮੈਂ ਇੰਨਾ ਹੀ ਕਵਾਂਗਾ ਕਿ ਅੱਜ ਕੱਲ ਜੋ ਯੁੱਗ ਚੱਲ ਰਿਹਾ ਹੈ ਉਹਦੇ ਵਿਚ ਆਮ ਜਿਹੜੇ ਲੋਕ ਨੇ ਪ੍ਰਚਾਰਕ ਲੋਕ ਨੇ ਉਹ ਸਿਰਫ ਆਪਣੇ ਵਿਖਾਵੇ ਨੂੰ ਕਿ ਮੈਂ ਵੱਡਾ ਮੈਂ ਵੱਡਾ ਬਸ ਇਸ ਗੱਲ ਨੂੰ ਲੈ ਕੇ ਸਾਰੀ ਚਰਚਾ ਛੇੜਦੇ ਨੇ ਤੇ ਸਾਰੇ ਹੀ ਅਸੀਂ ਔਗਣਾਂ ਦੇ ਭਰੇ ਹੋਏ ਆ ਕਿਤੇ ਨਾ ਕਿਤੇ ਸਾਡੇ ਸਾਰਿਆਂ ਚ ਕੋਈ ਨਾ ਕੋਈ ਔਗਣ ਹੈਗੇ ਆ ਜਿਸ ਕਰਕੇ ਅਸੀਂ ਅਜੇ ਉਸ ਲਖਾਇਕ ਨਹੀਂ ਬਣ ਸਕਦੇ ਜਿਹੜਾ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਦਰਜਾ ਦਿੱਤਾ ਜੀ ਅਮਨ ਜੀ
ਦਲਜੀਤ ਸਿੰਘ ਜੀ ਦੇਖੋ ਆਪਾਂ ਗੱਲ ਕਰ ਰਹੇ ਸੀ ਵੀ ਕਿਉਂ ਮੁੱਦੇ ਕਿਉਂ ਉਠਾਏ ਜਾ ਰਹੇ ਨੇ ਬਾਰ ਬਾਰ ਮੁੱਦੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਇਹ ਮੁੱਦਾ ਉਠਾਇਆ ਜਾ ਰਿਹਾ ਗੁਰਸੇਵਕ ਤੁਸੀਂ ਦੇਖਿਆ ਹੋਣਾ ਕਿ ਸ਼ਾਇਦ ਇਹ ਮੁੱਦਾ ਅਖਬਾਰਾਂ ਦੇ ਵਿਚ ਘੱਟ ਹੈ ਅੱਜ ਕੱਲ ਅਖਬਾਰਾਂ ਚ ਨਹੀਂ ਚੱਲ ਰਿਹਾ ਇਹ ਮੁੱਦਾ ਮੀਡੀਆ ਆਮ ਜਿਹੜਾ ਟੀਵੀ ਆ ਉੱਤੇ ਨਹੀਂ ਇਹ ਕੋਈ ਵੀ ਖਬਰ ਨਹੀਂ ਬਣ ਰਹੀ
ਰਿਪੋਰਟਰ ਸ਼ਾਇਦ ਤਵੱਜੋ ਨਹੀਂ ਦਿੰਦੇ ਨਾ ਖਬਰਾਂ ਨੂੰ ਵਜਨ ਕੀ ਕਾਰਨ ਪਤਾ ਨੀ ਮੈਨੂੰ ਪਰ ਆ ਸੋਸ਼ਲ ਮੀਡੀਆ ਤੇ ਹੁੰਦੇ ਆ ਅਜਿਹੇ ਮੁੱਦੇ
ਹਾਂਜੀ ਸੋਸ਼ਲ ਮੀਡੀਆ ਤੇ ਜਿੱਥੇ ਤੱਕ ਦਲਜੀਤ ਸਿੰਘ ਜੀ ਮੈਨੂੰ ਸੋਝੀ ਜਿੰਨੀ ਕੁ ਹੈਗੀ ਆ ਉਹ ਇਹ ਹੈ ਕਿ ਲੋਕਾਂ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਜਿੱਥੇ ਉਹ ਟਿੱਪਣੀਆਂ ਕਰ ਸਕਣ ਕਦੇ ਉਹ ਆਮ ਆਦਮੀ ਪਾਰਟੀ ਦੀਆਂ ਕਰਦੇ ਨੇ ਕਦੇ ਪੰਜਾਬ ਸਰਕਾਰ ਦੀਆਂ ਕਦੇ ਸੁਖਬੀਰ ਜੇ ਹੋਰ ਨਾ ਕੁਝ ਨਿਕਲੇ ਤਾਂ ਜੋ ਨਛੱਤਰ ਸਿੰਘ ਦੀਆਂ ਹੀ ਕਰੀ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਹਨਾ ਉਹਨੂੰ ਹੀ ਚੱਕੀ ਜਾਂਦੇ ਨੇ ਹੁਣ ਮੇਰੇ ਵਰਗੇ ਵਿਹਲੇ ਬੈਠੇ ਮਤਲਬ ਜੋ ਕੰਮ ਤੇ ਬੈਠੇ ਆ ਜਾਂ ਘਰੇ ਬੈਠੇ ਆ ਉਹਨਾਂ ਨੂੰ ਹੋਰ ਕੋਈ ਲੱਭਦਾ ਨੀ ਐਂਟਰਟੇਨਮੈਂਟ ਦਾ ਸਾਧਨ ਫੋਨ ਤੇ ਉਹਨੀ ਉਂਗਲੀ ਰੱਖਣੀ ਹੁੰਦੀ ਆ ਉਹ ਫਿਰ ਨਛੱਤਰ ਜੋ ਨਛੱਤਰ ਸਿੰਘ ਨੂੰ ਲਾਈਕ ਕਰੀ ਜਾਂਦੇ ਆ ਉਹਦੇ ਲਾਈਕ ਵਧਾਈ ਜਾਂਦੇ ਨੇ ਉਧਰ ਮਿੰਟੂ ਬਰਾੜ ਭਾਜੀ ਰੋਈ ਜਾਂਦੇ ਨੇ ਵੀ ਸਾਡਾ ਪੇਂਡੂ ਆਸਟ੍ਰੇਲੀਆ ਦੇ ਲਾਈਕ ਜਿਹੜੇ ਨੇ ਜਾਂ ਵਿਊ ਉਹ 2000 ਹੁੰਦੇ ਆ ਜੋ ਨਛੱਤਰ ਸਿੰਘ ਦੇ ਵੀਡੀਓ ਦੇ 2-2 ਲੱਖ ਹੋ ਜਾਂਦੇ ਆ ਹਨਾ ਸੋ ਉਹ ਜਿਹੜੇ ਲੋਕ ਨੇ ਮੈਨੂੰ ਲੱਗਦਾ ਉਹ ਚਸਕਾ ਉਹ ਆਪਣੀ ਐਂਟਰਟੇਨਮੈਂਟ ਕਰ ਰਹੇ ਨੇ ਜਿੱਥੇ ਤੱਕ ਮੈਨੂੰ ਲੱਗਦਾ ਮਤਲਬ ਸਹੀ ਲਫ਼ਜ਼ ਮੈਂ
ਹਾਂਜੀ ਸੋਸ਼ਲ ਮੀਡੀਆ ਤੋਂ ਤਾਂ ਵੜ ਕੇ ਉਂਗਲ ਨੀ ਉੱਠਦੀ ਨਾਲੇ ਇੱਕ ਬਣਿਆ ਬਣਾਇਆ ਸਾਨੂੰ ਪਲੇਟਫਾਰਮ ਮਿਲ ਜਾਂਦਾ ਹੈ ਫ੍ਰੀ ਦਾ ਮਿਲ ਜਾਂਦਾ ਹੈ ਤੇ ਬਾਕੀ ਮੀਡੀਆ ਇੰਨਾ ਵਿਹਲਾ ਨਹੀਂ ਆ ਕਿ ਉਹ ਇਹਨਾਂ ਦੀਆਂ ਖ਼ਬਰਾਂ ਨੂੰ ਬਹੁਤਾ ਹਵਾ ਦੇਵੇ ਤੇ ਚਾਹੀਦਾ ਵੀ ਨਹੀਂ ਹਵਾ ਦੇਣੀ
ਮੈਨੂੰ ਲੱਗਦਾ ਕਿ ਜਿੱਦਾਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਤੇ ਅਜਨਾਲਾ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਲੋਕ ਸਵਾਦ ਲੈ ਰਹੇ ਨੇ ਹੋਰ ਕੁਛ ਨੀ ਹੈਗਾ ਕਿਸੇ ਨੇ ਉੱਥੇ ਖੜਨਾ ਨੀ ਹੈਗਾ ਜਦੋਂ ਆਉਣਾ ਆ ਉਹ ਸਿਰਫ ਇਹ ਮੁੱਦਾ ਨੀ ਹਟਿਆ ਉਹਨੇ ਹੋਰ ਕੋਈ ਚੱਕਣਾ ਮਤਲਬ ਦੇਖਣਾ ਆ ਲਾਈਕ ਕਰੀ ਜਾਣੇ ਆਪਣੇ ਵਿਚਾਰ ਦੱਸੀ ਜਾਣੇ ਵਿਹਲਿਆਂ ਨੇ ਬਹਿਸੀ ਜਾਣਾ ਇੱਕ ਦੂਜੇ ਨਾਲ ਸੋ ਉਹ ਇੱਕ ਐਂਟਰਟੇਨਮੈਂਟ ਹੋ ਰਹੀ ਆ ਹਰ ਬੰਦੇ ਨੂੰ ਪਤਾ ਕਿ ਉਹ ਆਪਣੇ ਘਰ ਦੀ ਚਾਰਦਵਾਰੀ ਦੇ ਵਿਚ ਬੈਠਾ ਇੱਥੋਂ ਅਮਰੀਕਾ ਤੋਂ ਕਿਸੇ ਨੇ ਮੇਰੇ ਚਪੇੜ ਮਾਰਨੀ ਆਣਾ ਆਸਟ੍ਰੇਲੀਆ ਨੂੰ ਜਾਂ ਮੈਂ ਉੱਥੇ ਨੂੰ ਨਹੀਂ ਜਾ ਸਕਦਾ ਸੋ ਸਾਰੇ ਆਪਣੇ ਸ਼ੇਰ ਬਣੇ ਬੈਠੇ ਨੇ ਸੋ ਇਸ ਕਰਕੇ ਨਾ ਸਾਨੂੰ ਜਿਹੜੇ ਮੁੱਦੇ ਆ ਇਹ ਮੁੱਦਿਆਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਬਹੁਤਾ ਸੰਜੀਦਾ ਮੁੱਦੇ ਜਿਹੜੇ ਆ ਉਹ ਸਹੀ ਤਰੀਕੇ ਨਾਲ ਹੀ ਐਡਰੈਸ ਹੋਣੇ ਚਾਹੀਦੇ ਆ ਖੈਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਦਲਜੀਤ ਸਿੰਘ ਜੀ ਹੁਣ ਤੁਸੀਂ ਨਾਲ ਹੈ ਕਿ ਇਸ ਸਾਰੇ ਮੁੱਦੇ ਦੇ ਵਿਚ ਦੋ ਚੀਜ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਹੁਣ ਬਾਬਿਆਂ ਦੀ ਨਹੀਂ ਗੱਲ ਕਰ ਰਿਹਾ ਮੈਂ ਹੁਣ ਬਾਣੀ ਦੇ ਸਿਧਾਂਤਾਂ ਦੀ ਗੱਲ ਕਰ ਰਿਹਾ ਇੱਕ ਤਾਂ ਭੋਰਾ ਇੰਨਾ ਬਦਨਾਮ ਹੋ ਗਿਆ ਕਿ ਜਿਹੜਾ ਵੀ ਹੁਣ ਭੋਰੇ ਦਾ ਨਾਮ ਲਊਗਾ ਉੱਤੇ ਲੇਬਲ ਲੱਗੂਗਾ ਕਦੇ ਵੀ ਠੀਕ ਹੈ ਨਾ ਦੂਜਾ ਜਿਹੜੀ ਹੈ ਭਗਤੀ ਜਿਹੜੀ ਆ ਜਾਂ ਜਪ ਤਪ ਹੈ ਉੱਤੇ ਵੀ ਪੂਰੀ ਤਰ੍ਹਾਂ ਨਾਲ ਉਹ ਵੀ ਐਨ ਨੈਗੇਟਿਵ ਤੌਰ ਤੇ ਪੇਸ਼ ਹੋ ਗਿਆ ਦੋਨੋਂ ਚੀਜ਼ਾਂ ਦਾ ਜਿਹੜਾ ਗੁਰਬਾਣੀ ਦੇ ਵਿਚ ਹੈਗਾ ਹੁਣ ਮੈਂ ਇੱਕ ਥੋੜਾ ਜਿਹਾ ਕੋਟ ਕਰਨਾ ਚਾਹਾਂਗਾ ਕਿ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਜ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹਨਾ ਸੋ ਉਹਨਾਂ ਨੇ ਮਤਲਬ ਇਹ ਸ਼ਬਦ ਰਚਿਆ ਹਨਾ ਹੁਣ ਉਹਦੇ ਵਿਚ ਇੱਕ ਪੰਕਤੀ ਆਉਂਦੀ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਿ ਨਾ ਤੂੰ ਕਦੇ ਜਪ ਕੀਤਾ ਨਾ ਕੋਈ ਤਪ ਕੀਤਾ ਨਾ ਤੂੰ ਸੰਜਮ ਕੀਤਾ ਨਾ ਤੂੰ ਧਰਮ ਅਪਣਾਇਆ ਹੁਣ ਇੱਥੇ ਇਹ ਜਿਹੜੀ ਤੁਕ ਇਹ ਕਹਿ ਰਹੀ ਹੈ ਵੀ ਇਹ ਕਰਨੇ ਪੈਂਦੇ ਆ ਨਾਮ ਜਪਣਾ ਪੈਂਦਾ ਆ ਤੁਹਾਨੂੰ ਤਪ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਧੂਣਾ ਬਾਣ ਕੇ ਤਪ ਦਾ ਇਹ ਮਤਲਬ ਹੁੰਦਾ ਕਿ ਤੁਸੀਂ ਆਪਣੇ ਨੂੰ ਹਾਰਡਸ਼ਿਪ ਦੇਣੀ ਆ ਤਪ ਦਾ ਮਤਲਬ ਇਹ ਨਹੀਂ ਹੁੰਦਾ ਤਪ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰਨਾ ਆ ਸੰਜਮ ਦਾ ਮਤਲਬ ਸਹਿਜ ਲਿਆਉਣਾ ਆ ਆਪਣੇ ਆਪ ਨੂੰ ਡਿਸਿਪਲਨ ਰੱਖਣਾ ਧਰਮ ਦਾ ਮਤਲਬ ਤੁਸੀਂ ਉਸ ਸਿਸਟਮ ਨੂੰ ਅਕਾਲ ਪੁਰਖ ਦੇ ਨੂੰ ਮੰਨਣਾ ਜਪ ਦਾ ਮਤਲਬ ਤੁਸੀਂ ਉਹਨੂੰ ਚੇਤੇ ਰੱਖਣਾ ਸੋ ਇਹ ਜਿਹੜਾ ਜਪ ਤਪ ਸੰਜਮ ਧਰਮ ਇਹਦੇ ਤਰੀਕੇ ਕੀ ਨੇ ਵੱਖਰੇ ਵੱਖਰੇ ਨੇ ਉਹ ਹੁਣ ਤੁਸੀਂ ਜਿਹੜਾ ਹੁਣ ਭੋਰੇ ਦੀ ਆ ਮੈਨੂੰ ਇਹ ਦੱਸੋ ਕਿ ਭੋਰਾ ਹਰੇਕ ਘਰ ਦੇ ਵਿਚ ਭੋਰਾ ਆ ਹਰੇਕ ਕਿਲੇ ਦੇ ਵਿਚ ਭੋਰਾ ਆ ਤੁਸੀਂ ਗੁਰਦੁਆਰਿਆਂ ਚਲ ਜਾਓ ਗੁਰਦੁਆਰਿਆਂ ਦੇ ਵਿਚ ਭੋਰੇ ਨੇ ਕਿਉਂ ਬਣਾਏ ਹੋਏ ਨੇ ਜੇ ਹੁਣ ਬੰਦਾ ਜਾਂ ਕੋਈ ਵੀ ਆ ਗੁਰੂ ਸਾਹਿਬ ਵੀ ਆ ਤੁਸੀਂ ਵੀ ਆ ਭੋਰੇ ਵਿਚ ਇਕਾਂਤ ਬੈਠ ਕੇ ਰੱਬ ਨੂੰ 2-3 ਘੰਟੇ ਯਾਦ ਕਰ ਲੈਂਦੇ ਹੋ ਕੀ ਉਹ ਗੁਨਾਹ ਆ ਭੋਰਾ ਭੋਰਾ ਨਹੀਂ ਹੋਣਾ ਚਾਹੀਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ
ਜਿਹੜੀ ਗੱਲ ਪਹਿਲਾਂ ਤੁਸੀਂ ਜਪ ਤਪ ਸੰਜਮ ਦੀ ਕਹੀ ਹੈ ਨਾ ਗੁਰੂ ਸਾਹਿਬ ਜਦੋਂ ਗੱਲ ਕਰ ਰਹੇ ਸੀ ਨਾ ਇਹ ਤੇ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਅੰਦਰ ਇਹ ਨਿਯਮ ਚੱਲਦੇ ਸੀ ਜਪ ਕਰਨਾ ਤਪ ਕਰਨਾ ਸੰਜਮ ਰੱਖਣਾ ਵਰਤ ਰੱਖਣੇ ਉਹਨਾਂ ਦੀ ਬੋਲੀ ਚ ਉਹਨਾਂ ਨੂੰ ਸਮਝਾਉਣਾ ਕਰਦੇ ਸੀ ਇਹਦੇ ਚ ਤੇ ਕੋਈ ਦੂਸਰੀ ਰਾਏ ਨਹੀਂ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਸਮਝਾਉਣ ਲਈ ਉਹਨਾਂ ਦੇ ਅਲਫਾਜ਼ ਹੀ ਗੁਰੂ ਸਾਹਿਬ ਨੇ ਜੇ ਇਸਲਾਮ ਦੇ ਲੋਕਾਂ ਨੂੰ ਸਮਝਾਇਆ ਉਹਨਾਂ ਦੇ ਅਲਫਾਜ਼ ਵਿਚ ਨਮਾਜ਼ ਦੇ ਜਾਂ ਹੋਰ ਵਿਸਥਾਰ ਦਿੱਤਾ ਇਹ ਹਿੰਦੂਇਜ਼ਮ ਦੇ ਜਪ ਤਪ ਵਾਲੀਆਂ ਗੱਲਾਂ ਨੇ ਜਾਂ ਜੋਗੀਆਂ ਦੀਆਂ ਗੱਲਾਂ ਨੇ ਇਹ ਗੱਲ ਅਲੱਗ ਵਿਸ਼ਾ ਹੈ ਤੇ ਜਿਵੇਂ ਤੁਸੀਂ ਭੋਰੇ ਦੀ ਗੱਲ ਕੀਤੀ ਆ ਭੋਰੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਕਿਸੇ ਚੀਜ਼ ਤੋਂ ਦੁਨੀਆਂ ਤੋਂ ਟੁੱਟ ਜਾਂਦਾ ਇਨਸਾਨ ਇਨਸਾਨ ਨੂੰ ਥੋੜਾ ਜਿਹਾ ਸਮਾਂ ਚਾਹੀਦਾ ਅੰਮ੍ਰਿਤ ਵੇਲੇ ਜਿਵੇਂ ਹੁਣ ਆਪਾਂ ਕਹਿ ਲੈਂਦੇ ਗੱਲ ਇਸ ਵੇਲੇ ਇਕਾਂਤ ਵਿਚ ਵੀ ਆਪਾਂ ਉਸ ਚੀਜ਼ ਇਸੇ ਕਰਕੇ ਆ ਕਿ ਸਾਨੂੰ ਆਲ ਦੁਆਲੇ ਦਾ ਰੌਲਾ ਨਾ ਸੁਣੇ ਜਦੋਂ ਅਸੀਂ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਆ ਉਹਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਤੇ ਇਹਦੇ ਲਈ ਜੇ ਸਾਨੂੰ ਕੋਈ ਸਮਾਂ ਮਿਲਦਾ ਹੈ ਪਰ ਉਹਨੂੰ ਦੂਸਰੇ ਵਿਸ਼ੇ ਨਾਲ ਵੀ ਨਹੀਂ ਲੈ ਲੈਣਾ ਚਾਹੀਦਾ ਕਿ ਆਪਾਂ ਉੱਥੇ ਉਸੇ ਇਲਾਕੇ ਗੱਲ ਵਿਚ ਜਾਂ ਉਸ ਏਰੀਏ ਚ ਜਾਂ ਉਸ ਭੋਰੇ ਵਿਚ ਹੀ ਬੈਠੇ ਰਹਿੰਦੇ ਹਾਂ ਅਸੀਂ ਦੁਨੀਆਂ ਦੇ ਵਿਚ ਵੀ ਵਿਚਰਨਾ, ਸਿੱਖ ਨੂੰ ਇਹ ਨੀ ਕਿਹਾ ਕਿ ਤੂੰ ਲੁਕਿਆ ਹੀ ਰਹਿਣਾ, ਲੋਕੀ ਸਿਰਫ ਭਗਤੀ ਕਰੀ ਜਾਣੀ ਆ, ਓਹਨੂੰ ਦੁਨੀਆਂ ਦੇ ਵਿਚ ਵਿਚਰਦਿਆਂ ਵੀ ਉਹ ਭਗਤੀ ਕਰਦਾ। ਗੁਰੂ ਸਾਹਿਬ ਨੇ ਤੇ ਬੜਾ ਸੋਹਣਾ ਸਾਡੇ ਲਈ ਸਿਧਾਨ ਦਿੱਤੇ ਹੋਏ ਨੇ, ਤੇ ਜਿਵੇਂ ਪਾਣੀ ਵਿਚ ਮਰਗਾਬੀ ਰਹਿੰਦੀ ਆ, ਤੂੰ ਰਹਿ ਪਾਣੀ ਵਿਚ, ਪਰ ਮਰਗਾਬੀ ਜਿਹੜੀ ਆ ਖੰਭਾਂ ਨੂੰ ਪਾਣੀ ਨੀ ਲੱਗਣ ਦੀ, ਤਾਂ ਕਮਲ ਫੁੱਲ ਦੀ ਮਿਸਾਲ ਦਿੱਤੀ ਹੋਈ ਆ, ਚਿੱਕੜ ਵਿਚ ਰਹਿ ਕੇ ਵੀ ਉੱਚਾ ਉੱਠਿਆ ਰਹਿੰਦਾ। ਇਸ ਕਰਕੇ ਜਰੂਰੀ ਨਹੀਂ ਕਿ ਆਪਾਂ ਇੱਕ ਲੁਕ ਕੇ ਹੀ ਉਹ ਕੰਮ ਹੋ ਸਕਦਾ, ਇਕਾਂਤ ਹੋਣਾ ਬਹੁਤ ਜਰੂਰੀ ਹੈ।
ਬਿਲਕੁਲ ਜੀ, ਅਮਨ ਹਾਂਜੀ, ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਆਪਾਂ ਫੇਰ ਕਿਤੇ ਇਹਦੇ ਬਾਰੇ ਲੰਬੇ ਵਿਚਾਰ ਕਰਾਂਗੇ।
ਮੈਂ ਇੱਕ ਗੱਲ, ਅੰਮ੍ਰਿਤ ਵੀਰ ਨੇ ਕੋਈ ਗੱਲ ਕੀਤੀ ਸੀ ਕੇਸਾਂ ਬਾਰੇ, ਮੈਂ ਉਹਦੇ ਬਾਰੇ ਕੁਛ ਕਹਿਣਾ ਚਾਹਾਂਗਾ
ਜੀ।
ਇਹ ਬਾਹਰ ਆ ਕੇ ਕਿਸੇ ਦੀ ਮਜਬੂਰੀ ਹੋ ਸਕਦੀ ਹੈ, ਤੇ ਹੋ ਸਕਦਾ ਬਹੁਤਿਆਂ ਦਾ ਫੈਸ਼ਨ ਹੋਵੇ, ਕਿਉਂਕਿ ਦੇਖਾ ਦੇਖੀ ਸਭ ਕਰੇ, ਅਸੀਂ ਫੈਸ਼ਨ ਵਿਚ ਜ਼ਿਆਦਾ ਹੁੰਦੇ ਹਾਂ। ਪਰ ਜਦੋਂ ਸ਼ਮੂਲੀਅਤ ਆ ਨਾ ਜਿਹੜੀ ਕਿਸੇ ਵੀ, ਵੈਸੇ ਤੇ ਪ੍ਰਾਚੀਨ ਸਮਿਆਂ ਵਿਚ ਸਾਰੇ ਹਿੰਦੂ ਵੀ ਮੁਸਲਮਾਨ ਵੀ ਕੇਸ ਰੱਖਦੇ ਸੀ, ਅਤੇ ਐਵੇਂ ਹੁਣ ਚਲੋ ਫੈਸ਼ਨ ਹੋ ਗਿਆ, ਪਰ ਬਾਅਦ ਵਿਚ ਜੇ ਸਿੱਖਿਜ਼ਮ ਚ ਕਿਸੇ ਨੇ ਸ਼ਾਮਲ ਹੋਣਾ, ਤੇ ਕੇਸਾਂ ਤੋਂ ਹੀ ਗੱਲ ਚੱਲਣੀ ਆ। ਜੇ ਆਪਾਂ ਗੱਲ ਕਹੀਏ ਨਾ ਕਿ ਉਹਦੇ ਅੰਦਰ ਨਿਜ਼ਮ ਹੋਣੇ, ਨਿਜ਼ਮ ਹੋਣੇ ਵੀ ਚੰਗੇ ਆ। ਗੁਰੂ ਸਾਹਿਬ ਨੇ ਇੱਕ ਵੱਖਰੀ ਪਹਿਚਾਣ ਦੇ ਦਿੱਤੀ ਸੀ ਕਿ ਮੇਰਾ ਬੰਦਾ, ਮੇਰਾ ਜਿਹੜਾ ਸਿੱਖ ਆ, ਇਹ ਦੂਰੋਂ ਪਹਿਚਾਣਿਆ ਜਾਵੇ, ਇਹ ਗਲਤੀ ਕਰਦਾ ਤੇ ਇਹਨੂੰ ਸ਼ਰਮ ਜੀ ਵੀ ਮਹਿਸੂਸ ਹੋਏਗੀ ਕਿ ਮੈਂ ਕੇਸਾਂ ਧਾਰੀ ਹਾਂ, ਮੈਂ ਬਾਹਰ ਬਾਕੀ ਨਾਲੋਂ ਅਲੱਗ ਆ, ਮੇਰੇ ਕੋਲੋਂ ਬੁਰਾਈ ਕਿਉਂ ਹੋ ਰਹੀ ਆ। ਇੱਕ ਵੱਖਰੀ
ਪਹਿਚਾਣ, ਇੱਕ ਵੱਖਰੀ ਜਿੰਮੇਵਾਰੀ ਵੀ ਹੈ, ਇਹ ਵੱਧ ਜਿੰਮੇਵਾਰੀ ਵੀ ਤੁਹਾਡੇ ਤੇ, ਮਤਲਬ ਤੁਸੀਂ ਆਪਣੇ ਲਾਭ ਲਈ ਤਾਂ ਹੈਗੇ ਹੀ ਆ, ਪਰ ਤੁਹਾਡੇ ਤੇ ਜਿੰਮੇਵਾਰੀ ਬਣ ਜਾਂਦੀ ਹੈ ਕਿ ਕੌਮ, ਮੈਨੂੰ ਆਪ ਇਹ ਫੀਲ ਹੋ ਰਿਹਾ ਕਿ ਮੈਨੂੰ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਮਾੜੇ ਕੰਮ ਨਾ ਕਰਾਂ ਤਾਂ ਕਿ ਮੇਰੀ ਕੌਮ ਵੀ ਜਾਂ ਲੋਕ ਵੀ ਬਦਨਾਮ ਨਾ ਹੋਣ। ਖੈਰ ਆਪਾਂ ਇੱਥੇ ਲੰਬਾ ਚੌੜਾ ਫਿਰ ਗੱਲਬਾਤ ਕਰਾਂਗੇ ਦਲਜੀਤ ਸਿੰਘ ਜੀ, ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਆਪਾਂ ਨੂੰ ਜਾਣਾ ਪੈਣਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਗੁਰਸੇਵ ਸਿੰਘ ਜੀ, ਸੁਨੇਹੇ ਲਓ ਜੀ ਸੱਜਣਾ ਮਿੱਤਰਾਂ ਦੇ।
ਜੀ ਬਿਲਕੁਲ, ਕਿਉਂ ਸਮਾਂ ਵੀ ਆਪਣੇ ਕੋਲ 4 ਮਿੰਟ ਦਾ ਰਹਿ ਗਿਆ ਪ੍ਰੋਗਰਾਮ ਸਮਾਪਤੀ ਲਈ, ਤੇ ਆਪਣੇ ਨਾਲ ਅਮਨ ਢਿੱਲੋ ਜੀ ਟਾਊਨਸ ਵਾਲੇ ਤੋਂ ਜੁੜੇ ਆ, ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ। ਕਹਿੰਦੇ ਵੀ ਕਿ ਭਾਈ ਹੋਲ ਵਰਲਡ ਲਿਸਨ ਹਰਮਨ ਰੇਡੀਓ, ਸੋ ਇਨਸਟੈਡ ਆਫ ਚੇਂਜਿੰਗ। ਸੋ ਧੰਨਵਾਦ ਅਮਨ ਢਿੱਲੋ ਜੀ, ਤੇ ਡਾਕੀਆ ਜੀ ਦਾ ਦੁਆਰਾ ਤੋਂ ਸਾਨੂੰ ਸੁਨੇਹਾ ਆਇਆ ਡਾਕੀ ਦਾ,
ਹਾਂਜੀ ਫੋਟੋ ਹੈ ਜੀ,
ਲੰਮੇ ਡਾਕੀ ਦਾ ਸੁਨੇਹਾ ਦੇਣਾ ਦਾ। ਹਾਂਜੀ ਕਹਿੰਦੇ ਇੱਕ ਸੋਚ, ਤੇ ਕਹਿੰਦੇ ਇੱਕ ਸੋਚ, ਕੱਲ ਮੈਂ ਚਲਾਕ ਸੀ ਤੇ ਮੈਂ ਦੁਨੀਆ ਬਦਲਣਾ ਚਾਹੁੰਦਾ ਸੀ, ਅੱਜ ਥੋੜੀ ਜਿਹੀ ਅਕਲ ਆਈ, ਮੈਂ ਖੁਦ ਨੂੰ ਬਦਲ ਰਿਹਾ।
ਬਹੁਤ ਵਧੀਆ, ਕਿਆ ਬਾਤ ਹੈ,
ਬਹੁਤ ਬਹੁਤ ਵਧੀਆ, 100 ਦੀ ਇੱਕ,
ਪੜ੍ਹੇ ਲਿਖੇ ਡਾਕੀ ਨੇ,
ਪੜ੍ਹੇ ਲਿਖੇ ਡਾਕੀ ਜੀ, ਬਿਲਕੁਲ। ਤੇ ਆਪਣੇ ਨਾਲ ਜੀ ਜਸਵੰਤ ਸਿੰਘ ਜੀ ਕੈਨਬਰਾ ਤੋਂ,
ਹਾਂਜੀ
ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਅਸੀਂ ਵੀ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ, ਤੇ ਆਸ ਕਰਦੇ ਆ ਕਿ ਵਧੀਆ ਸਮਾਂ ਬਤੀਤ ਹੋ ਰਿਹਾ ਹੋਵੇਗਾ ਇਹਨਾਂ ਦਾ। ਤੇ ਈਮੇਲ ਦੇ ਜ਼ਰੀਏ
ਤੁਸੀਂ ਟੈਲੀਗ੍ਰਾਮ ਦੇ ਮੈਸੇਜ ਪੜੋ, ਈਮੇਲ ਦੇ ਮੈਂ ਪੜ ਦਿੰਦਾ। ਸਤਨਾਮ ਗਿੱਲ,
ਠੀਕ ਹੈ ਜੀ, ਸਤਨਾਮ ਗਿੱਲ ਜੀ ਮੈਲਬਰਨ ਤੋਂ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਮੈਲਬਰਨ ਏਅਰਪੋਰਟ ਤੇ ਨੇ, ਤੇ ਤੁਹਾਨੂੰ ਸੱਦ ਰਹੇ ਨੇ, ਕਹਿੰਦੇ ਚਲੋ ਪੰਜਾਬ ਚਲੀਏ।
ਹਾਏ ਹਾਏ, ਹੁਣ ਬਲਦੀ ਤੇ ਤੇਲ ਪਾ ਰਹੇ ਨੇ, ਕੋਈ ਗੱਲ ਨੀ,
ਗੇਮਸ ਕਰਾ ਲੈਣ ਤੋਂ ਫੇਰ ਭੇਜ ਦੇਣਾ ਨੂੰ।
ਹਾਂਜੀ ਹਾਂਜੀ, ਕੋਈ ਗੱਲ ਨੀ ਜੀ, ਤੁਸੀਂ ਆਨੰਦ ਮਾਣੋ ਪੰਜਾਬ ਜਾ ਕੇ, ਤੇ ਧਿਆਨ ਰੱਖਿਓ, ਗਰਮੀ ਬੜੀ ਹੋਈ ਆ, 40 ਡਿਗਰੀ ਸੀ ਕੱਲ। ਹਾਂਜੀ, ਤੇ ਅਗਲਾ
ਮੈਸੇਜ ਜੀ ਧਨੀ ਸਾਹਿਬ ਦਾ ਸੁਨੇਹਾ ਆ, ਤੇ ਸਿੱਧੂ ਜੀ ਤੁਸੀਂ ਪੜ੍ਹ ਦੋ ਤੇ ਨਾਲ ਦੀ ਨਾਲ ਟਿੱਪਣੀ ਵੀ ਕਰ ਦਿਓ।
ਕਹਿੰਦੇ ਮੇਰੇ ਫੁੱਫੜ ਦੀ ਗੱਲ ਦੱਸਦਾ ਕਿ ਪੱਕਾ ਜਥੇਦਾਰ ਸੀ, ਵੱਡੀ ਕਿਰਪਾਨ ਪਾ ਆਉਂਦਾ ਸੀ, ਤੇ ਪਹਿਲੀ ਸ਼ਰਤ ਹੁੰਦੀ ਸੀ ਕਿ 1 ਕਿਲੋ ਮੀਟ ਤੇ ਬੋਤਲ। ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਗਾਤਰਾ ਪਾ ਕੇ ਇਹੋ ਜਿਹਾ ਕੰਮ ਜਿਹੜਾ ਕਰ ਰਹੇ ਨੇ, ਤੇ ਹੁਣ ਉਹ ਪੂਰਾ ਹੋ ਗਿਆ 90 ਸਾਲ ਦੇ ਵਿਚ, ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿਣਾ ਚਾਹੁੰਦੇ, ਤਾਂ ਵੈਸੇ ਤਾਂ ਇਹ ਗਲਤ ਗੱਲ ਸੀ, ਮੀਟ ਦਾ ਤਾਂ ਚਲੋ ਕੁਐਸਚਨ ਹੈ, ਪਰ ਬੋਤਲ ਵਾਲੀ ਗਲਤ ਗੱਲ ਸੀ, ਤੇ ਚਲੋ ਫੁੱਫੜ ਫੁੱਫੜ ਹੀ ਹੁੰਦੇ ਆ, ਇਸ ਕਰਕੇ ਫੁੱਫੜ ਸਮਝ ਕੇ ਮਾਫ ਕਰਦੇ ਉਹਨਾਂ ਨੂੰ। ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ, ਬ੍ਰਿਸਬਨ ਵੈਦਰ ਬਹੁਤ ਡੇਂਜਰਸ ਬਣਿਆ ਹੋਇਆ ਜੀ, ਹੈਵੀ ਰੇਨ, ਤੇ ਕੁਝ ਰੋਡ ਵੀ ਫਲੱਡਡ ਨੇ, ਕੁਈਨਜ਼ਲੈਂਡ ਸਕੂਲ ਅੱਜ ਸਾਰੇ ਬੰਦ ਨੇ। ਹਾਂਜੀ, ਪਹਿਲਾਂ ਵੀ ਸੱਜਣਾ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਸੀ ਕਿ ਕੁਈਨਜ਼ਲੈਂਡ ਦੇ ਸਕੂਲ ਬੰਦ ਨੇ। ਕੁਈਨਜ਼ਲੈਂਡ ਤੋਂ ਗੁਰਦੀਪ ਰਾਣੂ ਕੇਨਸ ਇਲਾਕੇ ਚੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬ੍ਰਹਮ ਗਿਆਨ ਕੀ ਹੈ, ਉਹ ਮਹਾਨ ਆਤਮਾ ਦੀ ਪਹਿਚਾਣ ਕਿਵੇਂ ਹੁੰਦੀ ਆ, ਇਹ ਇਕ ਬਹੁਤ ਵੱਡਾ ਟਾਪਿਕ ਹੈ ਜੀ, ਤੇ ਤੁਸੀਂ ਸੁਖਮਣੀ ਸਾਹਿਬ ਦੀ ਪੜੋ ਤਾਂ ਉਹਦੇ ਵਿਚ ਬ੍ਰਹਮ ਗਿਆਨੀ ਦੀ ਪੂਰੀ ਅਸ਼ਟਪਦੀ ਆ, ਕਿਤੇ ਆਪਾਂ ਮੌਕਾ ਮਿਲਿਆ ਤਾਂ ਜ਼ਰੂਰ ਉਸ ਤੇ ਵਿਚਾਰਾਂ ਕਰਾਂਗੇ, ਪਰ ਤੁਸੀਂ ਇਨ ਦਾ ਮੇਨ ਟਾਈਮ ਉਸ ਬਾਣੀ ਨੂੰ ਵੀ ਪੜ੍ਹ ਤੇ ਉਹਦਾ ਟੀਕਾ ਵੀ ਪੜ੍ਹ ਸਕਦੇ ਹੋ ਜੀ। ਤੇ ਉਸ ਤੋਂ ਬਾਅਦ ਗੁਰਸੇਵਕ ਮਾਂਗਟ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ ਤੇ ਹਾਂਜੀ ਤੇ ਉਧਰ ਜਗਵੀਰ ਸਿੰਘ ਕੇਂਜ ਤੋਂ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ ਆਓ ਜੀ ਸਵਾਗਤ ਹੈ ਤੁਹਾਡਾ ਕੁਲਵਿੰਦਰ ਢਿੱਲੋਂ ਕਹਿੰਦੇ ਸਿੱਧੂ ਜੀ ਸਿੱਧੂ ਸਾਹਿਬ ਦਿਲ ਵਾਲੀ ਗੱਲ ਚ ਗਿਆਨੀ ਸੰਤੋਖ ਸਿੰਘ ਨੂੰ ਲੈ ਕੇ ਆਵੋ ਉਹ ਕਰਨਗੇ ਇਹ ਗੱਲ ਦੇ ਮਸਲੇ ਹੱਲ ਬਿਲਕੁਲ ਆਪਾਂ ਲੈ ਕੇ ਆਵਾਂਗੇ ਛੇਤੀ ਤੋਂ ਛੇਤੀ ਤੇ ਇਧਰ ਸਾਡੇ ਨਾਲ ਜੁੜੇ ਨੇ ਜੀ ਜਗਤਾਰ ਕਾਂਗਾ ਜੀ ਇਕ ਨਾ ਜੀ ਐਸ ਕੇ ਅਕਾਊਂਟੈਂਟ ਵਾਲੇ ਭਾਜੀ ਸਾਡੇ ਨਾਲ ਜੁੜੇ ਸੀ ਉਹਨਾਂ ਦਾ ਮੈਸੇਜ ਕਿਤੇ ਨਾ ਕਿਤੇ ਗਾਇਬ ਹੋ ਗਿਆ ਪਰ ਉਹਨਾਂ ਨੇ ਹਾਂਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸਾਰਿਆਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਅਰਦਾਸ ਕੀਤੀ ਆ ਤੇ ਬਾਕੀ ਕਹਿੰਦੇ ਦੇਰ ਆਰ ਡਿਫਰੈਂਟ ਵੇਜ਼ ਆਫ ਕੰਪੇਅਰਿੰਗ ਐਨੂਅਲ ਬਜਟ ਆਫ ਪੰਜਾਬ ਐਂਡ ਐਸ ਜੀ ਪੀ ਸੀ ਇਨ ਸਿੰਪਲ ਵਰਡ ਪੰਜਾਬ ਗਵਰਨਮੈਂਟਸ ਐਨੂਅਲ ਬਜਟ ਇਜ਼ ਮੋਰ ਦੈਨ 100 ਟਾਈਮਸ ਆਫ ਜੀ ਐਸ ਜੀ ਪੀ 100 ਗੁਣਾ ਵੱਧ ਹੈ ਜੀ ਪੰਜਾਬ ਦਾ ਬਜਟ ਸੋ ਦੋਸਤੋ ਆਪਾਂ ਵਿਵੇਕ ਬੁੱਧ ਨੂੰ ਅਪਣਾਉਣਾ ਆ ਜਿਸ ਤਰ੍ਹਾਂ ਅੱਜ ਦੇ ਪ੍ਰੋਗਰਾਮ ਦਾ ਥੀਮ ਰਿਹਾ ਹਨਾ ਗੁਰਸੇਵਕ ਜੀ ਕਿ ਵਿਵੇਕ ਬੁੱਧ ਹੋਣੀ ਚਾਹੀਦੀ ਜਿਹੜੀਆਂ ਗੱਲਾਂ ਆਪਾਂ ਸੁਣਦੇ ਆ ਉਹਦੇ ਵਿਚ ਸੱਚ ਨੂੰ ਨਿਖੇੜਨ ਦੀ ਜਿਹੜੀ ਸਾਡੀ ਸੁਰਤ ਹੋਣੀ ਚਾਹੀਦੀ ਆ ਇਹੀ ਅੱਜ ਦਾ ਤੱਤ ਕੱਢਿਆ ਆਪਾਂ ਦਾ
ਜੀ ਬਿਲਕੁਲ
ਲਈਏ ਇਜਾਜ਼ਤ ਫਿਰ
ਹਾਂਜੀ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਸ਼ਾਮ ਨੂੰ ਦਲਜੀਤ ਸਿੰਘ ਜੀ ਖਬਰਸਾਰ ਪ੍ਰੋਗਰਾਮ ਕਰਦੇ ਆ ਨਾਲ ਉਹਨਾਂ ਦੇ ਜਸਵਿੰਦਰ ਬਿੱਟਾ ਜੀ ਹੁੰਦੇ ਆ ਸੋ ਉਸ ਪ੍ਰੋਗਰਾਮ ਤੇ ਵੀ ਜੁੜਨਾ ਤੇ ਨਾਲ ਜੋ ਅੱਜ ਹੈਵੀ ਰੇਨ ਦੱਸੀ ਜਾ ਰਹੀ ਆ ਤੇ ਜਿੱਥੇ ਜਿੱਥੇ ਫਲੱਡ ਆਏ ਹੋਏ ਕ੍ਰੀਕਸ ਭਰੀਆਂ ਹੁੰਦੀਆਂ ਰੋਡ ਚ ਪਾਣੀ ਦਾ ਕਿਸੇ ਨੇ ਵੀ ਆਪਣੇ ਵੀਰ ਭੈਣ ਨੇ ਖਤਰੋਂ ਕੇ ਖਿਡਾਰੀ ਨੀ ਬਣਨਾ ਤੇ ਕ੍ਰੋਸ ਨਾ ਕਰੋ ਕਈ ਵਾਰ ਤੁਸੀਂ ਫਸ ਸਕਦੇ ਹੋ ਪਾਣੀ ਦੇ ਵਿਚ ਬੇਨਤੀ ਆ ਸੋ ਆਪਣਾ ਸੇਫ ਰਹੋ
ਜੀ ਲਓ ਜੀ ਹਾਂਜੀ ਜਾਂਦੇ ਜਾਂਦੇ ਮਨਕੀਰ ਔਲਖ ਦਾ ਇੱਕ ਗੀਤ ਟਰੱਕਾਂ ਵਾਲਿਆਂ ਲਈ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਸੋ ਦੋਸਤੋ ਸਤਿ ਸ੍ਰੀ ਅਕਾਲ ਮਿਲਦੇ ਹਾਂ ਜੀ
ਮੇਰੀ ਸੌਂਕਣ ਟਰਾਲਾ ਤੇਰਾ ਮੁੰਡਿਆ ਸੌਂਕਣ ਟਰਾਲਾ ਤੇਰਾ ਮੁੰਡਿਆ ਤੈਨੂੰ ਚੇਤੇ ਜੋ ਬੁਲਾਉਂਦਾ ਹੁਸਨਾ ਦੀ ਪਰੀ ਦੇ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਕੋਈ ਗੱਲ ਨਾ ਹੋਈ ਦੇ ਪਿਆਰ ਸੋਹਣਿਆ ਨਖਰੇ ਨੀ ਕਰੀ ਦੇ ਕੋਈ ਗੱਲ ਨਾ ਹੋਈ ਤੇ